ਜਗ੍ਹਾ ਦੀ ਘਾਟ ਹੋਣ ਕਰਕੇ ਅਸੀਂ ਇਹ ਮਹਿਸੂਸ ਕਰਦੇ ਹਾਂ। ਚਲੋ ਫਿਰ ਵੀ ਆਪ ਜੀ ਨੂੰ ਜੀ ਆਇਆ, ਆਓ ਆਪ ਜੀ ਆਪਣੇ ਬਚਨਾਂ ਰਾਹੀਂ ਆਪਣੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰੋ। ਦਾਸ ਤੋਂ ਹੋਈਆਂ ਪੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ। ਸਜਣੜਾ ਮੇਰਾ ਸਜਣੜਾ ਨਿਕਟ ਖਲੋਏੜਾ ਮੇਰਾ ਸਜਣੜਾ ਜਾਨੀਅੜਾ ਹਰ ਜਾਨੀਅੜਾ ਨੈਣ ਅਲੋਏੜਾ ਹਰ ਜਾਨੀਅੜਾ ਨੈਣ ਅਲੋਇਆ ਕੱਟ ਕੱਟ ਸੋਇਆ ਅਤ ਅੰਮ੍ਰਿਤ ਪ੍ਰੇ ਗੂੜਾ ਨਾਲ ਹੋਵੰਦਾ ਲਹਿ ਨਾ ਸਕੰਦਾ ਸੁਆਉ ਨਾ ਜਾਣੈ ਮੂੜ ਮਾਇਆ ਮਦ ਮਾਤਾ ਹੁੱਛੀ ਬਾਤਾ ਮਿਲਣ ਨ ਜਾਈ ਪਰਮ ਤੜਾ ਕਹੁ ਨਾਨਕ ਗੁਰ ਬਿਨ ਨਹੀਂ ਸੂਜੈ ਹਰ ਸਜਨ ਸਭ ਕੈ ਨਿਕਟ ਖੜਾ। ਆਓ ਕੁਝ ਸਮਾਂ ਰਲ ਕੇ ਗੁਰਬਾਣੀ ਕੀਰਤਨ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ, ਟਕਾ ਬਣਾ ਕੇ ਹਾਜ਼ਰ ਹੋ ਕੇ ਸੁਣੀਏ ਸਮਝੀਏ ਤੇ ਵਿਚਾਰਨ ਦੀ ਖੇਚਲ ਕਰੀਏ। ਆਪਾਂ ਕੱਲ੍ਹ ਵੀ ਗੱਲ ਕਰਦੇ ਸੀ ਕਿ ਸਾਰਿਆਂ ਨੇ ਦੱਸਿਆ ਰੱਬ ਬੜੀ ਦੂਰ ਰਹਿੰਦਾ ਹੈ। ਕੋਈ ਕਹਿੰਦਾ ਸੱਤਵੇਂ ਆਸਮਾਨ 'ਤੇ ਰਹਿੰਦਾ ਹੈ, ਕੋਈ ਕੁਛ ਕੋਈ ਕੁਛ, ਅਲੱਗ ਅਲੱਗ ਸਾਰਿਆਂ ਨੇ ਰਾਏ ਦਿੱਤੀ। ਪਰ ਸਾਡੇ ਗੁਰੂ ਸਾਹਿਬ ਕਹਿੰਦੇ ਪਰਮਾਤਮਾ ਸਾਜਨ ਮੈਨੂੰ ਬਹੁਤ ਨੇੜੇ ਖੜਾ ਨਜ਼ਰ ਆਉਂਦਾ। ਇੱਕ ਕੁਦਰਤ ਦਾ ਜਿਹੜਾ ਵਿਧਾਨ ਬਣਿਆ, ਨਿਯਮ ਬਣਿਆ, ਉਹ ਸਾਹਮਣੇ ਜਾਹਰ ਨਜ਼ਰ ਆ ਰਿਹਾ, ਹਾਜ਼ਰ ਦਿਸ ਰਿਹਾ। ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ, ਦਿਸਦਾ ਹਰ ਇੱਕ ਨੂੰ ਦਿਸਦਾ। ਪਰ ਲੋੜ ਇਹ ਹੈ ਕਿ ਅਸੀਂ ਥੋੜ੍ਹਾ ਜਿਹਾ ਭੁਲੇਖਾ ਕੱਢ ਦਈਏ ਵੀ ਰੱਬ ਕਿਤੇ ਦੂਰ ਹੈ ਕਿਤੇ ਵੱਖਰਾ ਹੈ। ਸਾਹਮਣੇ ਇੱਕ ਕੁਦਰਤ ਦਾ ਵਿਧਾਨ ਹੈ, ਉਹਦੀ ਰਿਕੁਆਇਰਮੈਂਟ ਪੂਰੀ ਕਰੋ, ਲਾਅ ਆਫ ਨੇਚਰ ਦੀ ਰਿਕੁਆਇਰਮੈਂਟਸ ਨੇ ਪੂਰੀਆਂ ਕਰੋ, ਵਰ ਲੈ ਲਓ, ਉਲਟ ਚੱਲੋ ਅਤੇ ਸਰਾਫ ਲੈ ਲਓ, ਬਿਲਕੁਲ ਸਾਹਮਣੇ ਹਾਜ਼ਰ। ਕੁਦਰਤ ਦੀਆਂ ਸ਼ਰਤਾਂ ਮੰਨੀ ਚੱਲੋ, ਵਰ ਲਈ ਜਾਓ, ਉਲਟ ਚੱਲੋ ਅਤੇ ਸਰਾਫ ਸਾਹਮਣੇ ਸਾਡੇ। ਮੈਨੂੰ ਤਾਂ ਕਹਿੰਦੇ ਸਾਹਮਣੇ ਦਿਸਦਾ ਸਾਹਮਣੇ, ਅਤੇ ਇਹਦੀਆਂ ਖੇਡਾਂ ਨੂੰ ਵੇਖ ਵੇਖ ਕੇ ਹੈਰਾਨੀ ਹੁੰਦੀ ਹੈ। ਜਲ 'ਤੇ ਥਲ ਕਰ, ਥਲ 'ਤੇ ਕੂਆ, ਕੂਪ 'ਤੇ ਮੇਰ ਕਰਾਵੈ, ਧਰਤੀ 'ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਰਾਵੈ, ਭੇਖਾਰੀ 'ਤੇ ਰਾਜ ਕਰਾਵੈ, ਰਾਜਾ 'ਤੇ ਭੇਖਾਰੀ, ਖਲ ਮੂਰਖ 'ਤੇ ਪੰਡਿਤ ਕਰਬੋ, ਪੰਡਿਤ 'ਤੇ ਮੁਗਧਾਰੀ, ਨਾਰੀ 'ਤੇ ਜੋ ਪੁਰਖ ਕਰਾਵੈ, ਪੁਰਖਨ 'ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਉਹਦੀ ਇਸ ਖੇਡ ਨੂੰ ਵੇਖ ਵੇਖ ਕੇ ਕਹਿੰਦੇ ਨਿਹਾਲ ਹੋ ਰਿਹਾ ਮੈਂ, ਆਨੰਦ ਆ ਰਿਹਾ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ, ਦੋਏ ਦੋਏ ਲੋਚਨ ਪੇਖਾਂ, ਇਹ ਮੇਰੀ ਅਵਸਥਾ ਹੈ। ਕਹਿੰਦੇ ਮੈਨੂੰ ਇੱਦਾਂ ਲੱਗਦਾ, ਤੁਸੀਂ ਕਹਿੰਦੇ ਹੋ ਹਰੀ, ਮੈਨੂੰ ਤਾਂ ਦਿਸਦਾ ਹੀ ਹਰੀ ਹੈ ਸਾਰੇ ਪਾਸੇ। ਇੱਕ ਇੱਕ ਵਿਧਾਨ, ਇੱਕ ਲੋ ਨਜ਼ਰ ਆ ਰਿਹਾ ਸਾਰਾ ਕੁਛ ਸਾਹਮਣੇ। ਆਪਾਂ ਇਹਦੀ ਵਿਆਖਿਆ ਖੋਲ੍ਹ ਕੇ ਕਰਦੇ ਹਾਂ ਇਸ ਨੁਕਤੇ ਨੂੰ, ਥੋੜ੍ਹਾ ਚਿਰ ਆਪਾਂ ਸਮਝਾਂਗੇ। ਪਹਿਲਾਂ ਸ਼ਬਦ ਪੜ੍ਹੀ, ਦੋਏ 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 ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ, ਦੋਏ ਦੋਏ ਲੋਚਨ ਜਨਮ ਆਉ ਹਰ ਬਿਨ ਔਰ ਨਾ ਪੜ੍ਹੋ ਪੜ੍ਹੋ
गज के गज के दोए दोए दो चल आओ हर बिन और ना वाहे गुरु वाहे गुरु
ਬਿਨ ਔਰ ਨਾ ਦੇਖਾ ਨਾਮ ਤੇ ਆਇਆ ਸਤਕਾਲ ਜਿਨੀ ਨਾਮ ਤੇ ਆਇਆ, ਜਿਨੀ ਨਾਮ ਤੇ ਆਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਸਤਿਗੁਰੂ ਦੇ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਹਾਂ। ਜਿਵੇਂ ਆਪ ਜੀ ਨੇ ਨਾ ਭਾਈ ਸਾਹਿਬ ਤੋਂ ਸੁਣਿਆ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਧਰਾਇਆ। ਜਗਤ ਨੂੰ ਆਲੇ ਦੁਆਲੇ ਨੂੰ ਫਾਇਦਾ ਹੋਇਆ, ਉਹਨਾਂ ਦਾ ਆਉਣਾ ਹੀ ਦੁਨੀਆਂ ਵਿੱਚ ਧੰਨ ਹੈ। ਜਿਨ੍ਹਾਂ ਨੇ ਆਪ ਵੀ ਸੌਖੇ ਹੋਏ, ਸਹੀ ਤਰੀਕੇ ਸਿਰ ਜ਼ਿੰਦਗੀ ਜਿਉਈ, ਕੁਦਰਤ ਦੇ ਨਿਯਮਾਂ ਨੂੰ ਜਾਣਿਆ, ਜਿਨੀ ਨਾਮ ਧਿਆਇਆ। ਨਾਮ ਦਾ ਜਿਹੜਾ ਸਿੱਧਾ ਅਰਥ ਹੈ, ਆਪਾਂ ਪੜ੍ਹਦੇ ਹਾਂ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਦਾ, ਨਾਮ ਨੇ ਸਾਰਾ ਕੁਝ ਬਣਾਇਆ। ਜੋ ਅਸੀਂ ਵੇਖਦੇ ਹਾਂ ਇਹ ਸਾਰਾ ਕੁਝ ਨਾਮ ਦੇ ਅਧੀਨ ਬਣਿਆ। ਨਾਮ ਕਹਿੰਦੇ ਹੈ ਨਿਯਮ ਨੂੰ। ਨਿਯਮ ਨੂੰ ਅਸੀਂ ਪੰਜਾਬੀ ਵਿੱਚ ਨੇਮ ਵੀ ਕਹਿ ਦਿੰਦੇ ਹਾਂ। ਤੇਰਾ ਨੇਮ ਕੀ ਹੈ? ਨੇਮ, ਨਿਯਮ, ਨਾਮ ਇੱਕੋ ਗੱਲ ਹੈ। ਨਿਯਮ ਦਾ ਅਰਥ ਹੁੰਦਾ ਲੋ। ਅਤੇ ਜੇ ਤੁਸੀਂ ਅੱਜ ਸਾਇੰਸ ਦਾ ਬੇਸ ਵੇਖੋਗੇ ਕਿ ਸਾਇੰਸ ਦਾ ਬੇਸ ਕੀ ਹੈ, ਸਾਇੰਸ ਖੜੀ ਹੈ ਲੋ ਦੇ ਉੱਤੇ, ਲੋ ਆਫ ਨੇਚਰ। ਸਾਇੰਸ ਇਹਦੇ 'ਤੇ ਖੜੀ ਹੈ, ਨਿਯਮ 'ਤੇ। ਸਾਇੰਸ ਦਾ ਆਧਾਰ ਹੈ ਨਿਯਮ, ਅਤੇ ਗੁਰਬਾਣੀ ਦਾ ਆਧਾਰ ਹੈ ਨਾਮ। ਅਤੇ ਨਾਮ ਅਤੇ ਨਿਯਮ ਇੱਕੋ ਗੱਲ ਹੈ। ਚੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਕੋਈ ਥਾਂ। ਨਾਉ ਤੋਂ ਬਿਨਾਂ ਕੋਈ ਥਾਂ ਨਹੀਂ। ਨਿਯਮ ਹਰ ਜਗ੍ਹਾ ਕੰਮ ਕਰ ਰਿਹਾ। ਜਿਹੜਾ ਕੁਦਰਤੀ ਨਿਯਮ ਹੈ ਉਹ ਸਾਰਾ ਕੁਝ ਬਣਨ ਤੋਂ ਪਹਿਲਾਂ ਵੀ ਸੀ, ਜਦੋਂ ਬਣ ਜਾਂਦਾ ਉਦੋਂ ਵੀ ਹੁੰਦਾ, ਜਦੋਂ ਇਹ ਕੁਛ ਵੀ ਨਹੀਂ ਹੋਏਗਾ ਤਾਂ ਵੀ ਹੋਏਗਾ। ਆਦਿ ਸੱਚ, ਜੁਗਾਦ ਸੱਚ, ਹੁਣ ਵੀ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਹੁਣ ਨਾਮ ਨੂੰ ਧਿਆਉਣਾ ਕੀ ਹੋਇਆ? ਨਿਯਮਾਂ ਨੂੰ ਜਾਣਨਾ, ਕੁਦਰਤ ਦੇ ਕਾਨੂੰਨ ਨੂੰ ਸਮਝ ਕੇ। ਜਿੰਨੀ ਨਾਮ ਧਿਆਇਆ, ਜਿਨ੍ਹਾਂ ਨੇ ਕੁਦਰਤ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਿਆ, ਸਮਝਿਆ, ਜਿੰਨੀ ਨਾਮ ਧਿਆਇਆ, ਫਿਰ ਮਿਹਨਤ ਕੀਤੀ, ਗਏ ਮਸਕਤ ਘਾਲ, ਆਪ ਵੀ ਸੌਖੇ ਹੋਏ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ, ਆਪ ਵੀ ਸੌਖੇ ਹੋਏ, ਕਈਆਂ ਨੂੰ ਸੌਖਿਆਂ ਕੀਤਾ। ਹੁਣ ਵੇਖੋ ਇੱਕ ਸਾਊਂਡ ਦਾ, ਆਹ ਜਿਹੜੀ ਆਪਾਂ ਆਵਾਜ਼ ਸੁਣ ਰਹੇ ਹਾਂ, ਸਿਸਟਮ ਹੈ, ਇਹ ਕਿੱਦਾਂ ਕੰਮ ਕਰਦਾ ਹੈ? ਕਿਸੇ ਬੰਦੇ ਨੇ ਦਿਮਾਗ ਲਾਇਆ, ਲੱਗਿਆ ਰਿਹਾ, ਲੱਗਿਆ ਰਿਹਾ, ਲੱਗਿਆ ਰਿਹਾ। ਇੱਕ ਸਾਊਂਡ ਦਾ ਨਿਯਮ ਹੈ, ਲੋ ਹੈ, ਜਿਹਨੂੰ ਉਸ ਬੰਦੇ ਨੇ ਸਮਝਦਿਆਂ ਕਿੰਨੀ ਮਿਹਨਤ ਕੀਤੀ ਅਤੇ ਸਾਊਂਡ ਸਿਸਟਮ ਬਣਾ ਦਿੱਤਾ, ਆਪ ਵੀ ਸੌਖੇ ਹੋਏ ਅਤੇ ਆਪਾਂ ਸਾਰਿਆਂ ਨੂੰ ਕਿੰਨੀ ਮੌਜ ਲੱਗ ਗਈ ਆ। ਖੁਸ਼ ਸਤਨਾਮ
ਸ਼੍ਰੀ ਵਾਹ,
ਕਿੰਨੀ ਮੌਜ ਲੱਗ ਗਈ ਆਪਾਂ ਨੂੰ, ਕਿੰਨਾ ਸੌਖਾ ਕਰਤਾ। ਉਹ ਬੰਦਿਆਂ ਨੇ ਨਿਯਮਾਂ ਨੂੰ ਧਿਆਇਆ, ਨਿਯਮਾਂ ਨੂੰ ਜਾਣਿਆ, ਸਮਝਿਆ। ਧਿਆਨ ਦਾ ਮਤਲਬ ਹੁੰਦਾ ਧਿਆਨ ਵਿੱਚ ਰੱਖਿਆ, ਕੁਦਰਤ ਦੇ ਲੋ ਨੂੰ, ਨਿਯਮ ਨੂੰ ਧਿਆਨ ਵਿੱਚ ਰੱਖ ਕੇ ਜਿਹੜੇ ਜ਼ਿੰਦਗੀ ਜਿਉਂਦੇ ਆ, ਸਮਝਦੇ ਆ ਜਿਹੜੇ, ਉਹ ਬੰਦੇ ਅੱਗੇ ਆਉਣਗੇ, ਸਮਝ ਆਏਗੀ। ਵੇਖੋ ਕਿਸੇ ਬੰਦੇ ਨੇ ਬਿਜਲੀ ਦੀ ਲਾਈਟ ਦੀ ਕਾਢ ਕੱਢੀ ਹੈ, ਹੁਣ ਅੱਜ ਨੋਟ ਕਰਕੇ ਵੇਖੋ ਵੀ ਜੇ ਲਾਈਟ ਹੋਵੇ ਹੀ ਨਾ ਤਾਂ ਕਿੱਡੀ ਵੱਡੀ ਪ੍ਰੋਬਲਮ ਹੋਵੇ, ਕਿੰਨੀ ਮੁਸ਼ਕਲ ਹੋਵੇ। ਪਰ ਇਹ ਵੀ ਕੋਈ ਨਿਯਮ ਹੈ, ਇਹਨੂੰ ਸਮਝਿਆ ਅਤੇ ਸਮਝ ਕੇ ਇਹ ਸਿਸਟਮ ਬਣਿਆ। ਫਿਰ ਕਿਸੇ ਬੰਦੇ ਨੇ ਜਹਾਜ਼ ਦੀ ਕਾਢ ਕੱਢੀ ਹੈ, ਉਹ ਵੀ ਇੱਕ ਸਿਸਟਮ ਹੈ, ਉਹ ਗ੍ਰੈਵਿਟੀ ਦੇ ਨਿਯਮ ਨੂੰ, ਲੋ ਨੂੰ, ਕੁਦਰਤ ਦੇ ਨਿਯਮਾਂ ਨੂੰ ਸਮਝਿਆ। ਫਿਰ ਹਵਾ ਦੀ ਸਪੀਡ ਨੂੰ ਸਮਝਿਆ, ਉਹਦੇ ਪ੍ਰੈਸ਼ਰ ਨੂੰ ਸਮਝਿਆ, ਉਹ ਸਾਰਾ ਕੁਝ ਸਮਝ ਕੇ, ਸਮਝਦਿਆਂ ਜਹਾਜ਼ ਬਣਾ ਦਿੱਤੇ। 3 ਮਹੀਨੇ ਦਾ ਸਫ਼ਰ 3 ਘੰਟੇ 'ਚ ਤੈਅ ਹੋਣ ਲੱਗ ਗਿਆ, ਆਪ ਵੀ ਸੌਖੇ ਹੋ ਗਏ, ਅਗਲੇ ਨੇ ਕਈਆਂ ਨੂੰ ਸੌਖੀਆਂ ਕਰਤਾ।
ਸ਼੍ਰੀ ਵਾਹਿਗੁਰੂ।
ਜੇ ਤੁਸੀਂ ਨਿਯਮਾਂ ਦੀ ਗੱਲ ਕਰੋਗੇ ਤਾਂ ਕਿੰਨੇ ਅੱਗੇ ਆਉਣਗੇ? ਤੁਹਾਡੇ ਬੱਚੇ ਪੜ੍ਹਾਈ ਕਰ ਰਹੇ ਹੈ, ਕੋਈ ਸਾਇੰਸ ਪੜ੍ਹ ਰਿਹਾ, ਕੋਈ ਕਿਤੇ ਕੁਦਰਤ ਦੇ ਨਿਯਮਾਂ ਨੂੰ। ਵੇਖੋ ਕੋਈ ਹਾਰਟ ਸਰਜਨ ਬਣਿਆ, ਜਿਹੜਾ ਬੱਚਾ ਤੁਹਾਡਾ ਹਾਰਟ ਸਰਜਨ ਬਣਿਆ, ਧਿਆਨ ਨਾਲ ਸਮਝਣਾ, ਹਾਰਟ ਦੇ ਨਿਯਮਾਂ ਨੂੰ ਸਮਝਿਆ। ਅੱਜ ਤੋਂ 100 ਸਾਲ ਪਹਿਲਾਂ ਬਾਈਪਾਸ ਸਰਜਰੀਆਂ ਕਦੋਂ ਹੁੰਦੀਆਂ ਸੀ? ਓਪਨ ਹਾਰਟ ਸਰਜਰੀ ਕਦੋਂ ਹੁੰਦੀ ਸੀ? ਇਹ ਸਾਰਾ ਕੁਝ ਕਦੋਂ ਕਿਵੇਂ ਸਮਝਿਆ ਵੀ ਬਲੱਡ ਕਿੱਦਾਂ ਕੰਮ ਕਰਦਾ ਹੈ, ਇਹਨੂੰ ਕੱਢਿਆ ਬਾਹਰ ਜਾ ਸਕਦਾ ਹੈ, ਉਹਦੀਆਂ ਕਿੱਦਾਂ ਕਿੱਦਾਂ ਨਾੜੀਆਂ, ਉਸ ਪੂਰੇ ਲੋਅ ਨੂੰ ਨਿਯਮ ਨੂੰ ਸਮਝਿਆ। ਬਹੁਤ ਸਮਾਂ ਲੱਗਾ, ਦਿਮਾਗ ਲੱਗਾ, ਉਮਰਾਂ ਲਾ ਦਿੱਤੀਆਂ ਬੰਦਿਆਂ ਨੇ, ਅਤੇ ਉਹਨਾਂ ਨੇ ਬਾਈਪਾਸ ਸਰਜਰੀ ਕਰਨੀ ਸ਼ੁਰੂ ਕਰ ਦਿੱਤੀ। ਨਿਯਮ ਨੂੰ ਜਾਣਿਆ, ਕੁਦਰਤ ਦੇ ਨਿਯਮ ਨੂੰ ਸਮਝਿਆ, ਅਤੇ ਸਮਝ ਕੇ ਕਿੰਨੇ ਲੋਕਾਂ ਦੀ ਜਾਨ ਬਚਾਉਣ ਲੱਗ ਗਏ ਡਾਕਟਰ। ਉਹਨਾਂ ਨੇ ਨਿਯਮ ਨੂੰ ਧਿਆਨ 'ਚ ਰੱਖਿਆ। ਕੁਦਰਤ ਦਾ ਨਿਯਮ ਧਿਆਨ 'ਚ ਰੱਖਣਾ ਪੈਣਾ ਡਾਕਟਰ ਨੂੰ ਜਿਸ ਵੇਲੇ ਓਪਰੇਸ਼ਨ ਕਰਦਾ ਹੋਏਗਾ। ਲੋ ਕੀ ਹੈ? ਜੇ ਨਿਯਮ ਨੂੰ ਛੱਡਿਆ ਤਾਂ ਡੈਥ ਹੋ ਜਾਏਗੀ, ਬੰਦੇ ਦੀ ਡੈਥ ਹੋ ਜਾਏਗੀ। ਧਿਆਨ ਵਿੱਚ ਰੱਖਦਾ ਸਰਜਨ ਤਾਂ ਹੀ ਸਰਜਰੀ ਕਰਦਾ, ਕੁਦਰਤ ਦੇ ਨਿਯਮ ਨੂੰ ਧਿਆਨ 'ਚ ਰੱਖਦਾ, ਨਾਮ ਧਿਆਉਣਾ। ਹੁਣ ਸਾਡੀ ਪ੍ਰੋਬਲਮ ਇਹ ਪੈ ਗਈ, ਅਸੀਂ ਸਾਰਿਆਂ ਨੂੰ ਬੈਕ ਕਰਤਾ। ਮੇਰੇ ਵਰਗਾ ਬੰਦਾ ਕਹਿ ਰਿਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਹਿੰਦੇ ਬਸ ਆ ਇਕੱਲੇ ਬਾਬਾ ਜੀ ਮਹਾਨ ਨੇ, ਆਖੋ ਸਤਨਾਮ। ਸਭ ਸਰਜਣ ਖਤਮ, ਸਭ ਗ੍ਰੈਵਿਟੀ ਸਮਝਣ ਵਾਲੇ ਖਤਮ, ਸਭ ਜਹਾਜ਼ ਬਣਾਉਣ ਵਾਲੇ ਖਤਮ, ਸਾਰੇ ਜੀਰੋ। ਅਤੇ ਹੀਰੋ ਕੌਣ ਨੇ? ਮੇਰੇ ਵਰਗੇ ਬੰਦੇ, ਕਹਿੰਦੇ ਨਾਮ ਤਾਂ ਇਹ ਜਪਦੇ ਨੇ, ਬਾਕੀ ਤਾਂ ਸਾਰੇ ਕਮਲੇ ਨੇ। ਨਾਮ ਜਪਣ ਦਾ ਅਰਥ ਹੈ ਨਿਯਮਾਂ ਨੂੰ ਜਾਣਨਾ। ਏਕ ਅੱਖਰ ਜੋ ਗੁਰਮੁਖ ਜਾਪੈ, ਜਾਪੈ ਦਾ ਅਰਥ ਹੁੰਦਾ ਜਾਣਨਾ, ਸਮਝਣਾ। ਜਪ ਦਾ ਅਰਥ ਮਤਲਬ ਹੈ ਜਾਣ, ਸਮਝ। ਨਾਮ ਜਪ ਦਾ ਅਰਥ ਕੀ ਹੋਇਆ? ਨਿਯਮਾਂ ਨੂੰ ਸਮਝ, ਨਿਯਮਾਂ ਨੂੰ ਜਾਣ। ਅਤੇ ਨਿਯਮਾਂ ਨੂੰ ਜਾਣ ਜਾਣ ਕੇ ਸਾਰੀਆਂ ਕਾਢਾਂ ਨਿਕਲਣਗੀਆਂ, ਸਭ ਕੁਝ ਹੋਏਗਾ। ਫਿਰ ਜਦੋਂ ਤੁਸੀਂ ਨਿਯਮ ਨੂੰ ਜਾਣਨ ਦੀ ਗੱਲ ਕਰਦੇ ਹੋ, ਸਭ ਸਰਜਣ, ਸਭ ਤਰੱਕੀ ਕਰਨ ਵਾਲੇ, ਤੁਸੀਂ ਸਾਰੇ ਲਾਈਨ ਵਿੱਚ ਲਿਆਓਗੇ, ਤੁਹਾਨੂੰ ਸਾਰਿਆਂ ਨੂੰ ਇਹ ਲੱਗੇਗਾ ਵੀ ਇਹ ਵੀ ਮਹਾਨ ਹੋਏ ਆ। ਸਾਡੀਆਂ ਨਜ਼ਰਾਂ ਦੇ ਵਿੱਚ ਸਾਰੀਆਂ ਕੱਢਾਂ ਕੱਢਣ ਵਾਲੇ ਜੀਰੋ ਹੈ, ਅਤੇ ਮੇਰੇ ਵਰਗਿਆਂ ਨੂੰ ਕਹੀ ਜਾਂਦੇ ਵੀ ਇਹ ਮਹਾਨ ਬਹੁਤ ਹੈ। ਕਿਉਂ? ਕਿਉਂਕਿ ਨਾਮ ਜਪਦਾ ਸਵੇਰੇ ਉੱਠ ਕੇ, ਇਹ ਮਹਾਨ ਹੈ। ਮੈਂ ਕਹਿ ਰਿਹਾ ਤੁਸੀਂ ਅੱਖਾਂ ਬੰਦ ਕਰਕੇ ਘੰਟਾ ਰੋਜ਼ ਮੈਡੀਟੇਸ਼ਨ ਕਰੋ, ਕੋਈ ਮਾੜੀ ਗੱਲ ਨਹੀਂ, ਪਰ ਬਾਕੀ ਸਾਰੇ ਸਿਸਟਮ ਨੂੰ ਇਗਨੋਰ ਨਾ ਕਰੋ। ਤੁਸੀਂ ਕੁਛ ਬੰਦਿਆਂ ਨੂੰ ਨਾ ਹੀਰੋ ਬਣਾਓ। ਜਿਹੜੇ ਬੰਦਿਆਂ ਨੇ ਉਮਰਾਂ ਲਾ ਦਿੱਤੀਆਂ ਇੱਕ ਕਾਰਡ ਕੱਢਣ ਲਈ, ਕਿਸੇ ਨੇ ਕੈਂਸਰ ਦੀ ਦਵਾਈ ਕੱਢੀ ਹੈ, ਉਹਨੇ ਉਮਰ ਲਾਈ ਹੈ ਸਾਰੀ, ਕੁਦ ਬਾਡੀ ਦੇ ਨਿਯਮ ਨੂੰ ਸਮਝਿਆ ਵੀ ਸੈੱਲ ਪੈਦਾ ਕਿੱਦਾਂ ਹੁੰਦੇ ਆ, ਲੋ ਨੂੰ ਸਮਝਿਆ, ਤਾਂ ਹੀ ਕੈਂਸਰ ਦੀ ਇਲਾਜ ਕੱਢ ਰਿਹਾ ਨਾ ਕੋਈ ਬੰਦਾ। ਇਨਸੁਲੀਨ ਦਾ ਇੰਜੈਕਸ਼ਨ ਕੱਢਿਆ, ਉਹ ਵੀ ਕਿਸੇ ਬੰਦੇ ਨੇ ਬਾਡੀ ਦੇ ਨਿਯਮ ਨੂੰ ਸਮਝਿਆ ਵੀ ਕਿੱਦਾਂ ਇਹਨੂੰ ਕੰਟਰੋਲ ਕਰਨਾ। ਹਰ ਚੀਜ਼ ਨੂੰ ਸਮਝ ਸਮਝ ਕੇ ਅਗਲਿਆਂ ਨੇ ਉਮਰਾਂ ਲਾ ਦਿੱਤੀਆਂ ਅਤੇ ਅਸੀਂ ਉਹਨਾਂ ਦੀ ਕਦਰ ਨਹੀਂ ਕੀਤੀ। ਜਦੋਂ ਅਸੀਂ ਕੁਦਰਤ ਦੇ ਨਿਯਮਾਂ ਦੀ ਗੱਲ ਕਰਦੇ ਹਾਂ, ਸਾਡੇ ਬੱਚੇ ਜੋ ਪੜ੍ਹ ਰਹੇ ਆ ਸਾਰਾ ਪ੍ਰਵਾਨ ਹੋ ਜਾਣਾ। ਜਿਹੜੀਆਂ ਵੀ ਜਿਸ ਫੀਲਡ ਵਿੱਚ ਵੀ ਜਾ ਰਹੇ ਆ, ਹਰ ਫੀਲਡ ਕੁਦਰਤ ਦੇ ਨਿਯਮਾਂ ਦੇ ਵਿੱਚ ਆਉਣਾ। ਜਿਸ ਵੀ ਫੀਲਡ 'ਚ ਤੁਹਾਡਾ ਬੱਚਾ ਜਾ ਰਿਹਾ, ਸਾਰੇ ਦੇ ਸਾਰੇ ਪ੍ਰਵਾਨ ਹੋ ਜਾਣਾ। ਪਰ ਜੇ ਅਸੀਂ ਇਸ ਨਜ਼ਰੀਏ ਨਾਲ, ਇਸ ਪੁਆਇੰਟ ਆਫ ਵਿਊ ਨਾਲ ਸਮਝਣਾ ਸ਼ੁਰੂ ਕਰਾਂਗੇ, ਜੇ ਇੱਦਾਂ ਸਮਝਣ ਲੱਗਾਂਗੇ। ਪਰ ਜੇ ਅਸੀਂ ਇੱਦਾਂ ਹੀ ਸਮਝਾਂਗੇ ਵੀ ਨਾਮ ਜਪਣਾ ਸਿਰਫ ਇੱਦਾਂ ਹੀ ਹੈ, ਤੁਹਾਡੇ ਬੱਚਿਆਂ ਨੇ ਵੀ ਅਤੇ ਬਹੁਤੇ ਤੁਹਾਡੇ 'ਚ ਵੀ ਹੋਣਗੇ ਜਿੰਨਾ ਹੱਥ ਖੜੇ ਕਰ ਦਿੰਦੇ ਵੀ ਸਾਥੋਂ ਨਹੀਂ ਇਹ ਹੋ ਸਕਦਾ, ਅਸੀਂ ਨਹੀਂ ਕਰ ਸਕਦੇ, ਅਸੀਂ ਨਹੀਂ ਸਮਝ ਸਕਦੇ। ਤਾਂ ਕਰਕੇ ਜਿਹੜੇ ਬੰਦਿਆਂ ਨੇ ਨਿਯਮਾਂ ਨੂੰ ਜਾਣਿਆ, ਕੁਦਰਤ ਦੇ ਨਿਯਮਾਂ ਨੂੰ ਸਮਝਿਆ, ਕੁਦਰਤ ਦੇ ਵਿਧਾਨ ਨੂੰ ਸਮਝਿਆ, ਜਿਨੀ ਨਾਮ ਧਿਆਇਆ ਗਏ ਮਸਕਤ ਖਾਲ, ਉਹਨਾਂ ਨੇ ਮਸਕਤ ਘਾਲੀ, ਮਿਹਨਤ ਕੀਤੀ। ਉਹ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ, ਇਹ ਸਾਰੇ ਸਿਸਟਮ ਨੂੰ ਸਮਝਿਆ ਉਹਨਾਂ ਨੇ। ਚੰਗਿਆਈਆਂ ਬੁਰਿਆਈਆਂ ਬਚੈ ਧਰਮ ਹਦੂਰ, ਉਹ ਧਰਮ ਦਾ ਨਿਯਮ ਦਾ ਜਿਹੜਾ ਉਹਦੇ ਅੰਡਰ ਸਾਰਾ ਕੁਝ ਚੱਲ ਰਿਹਾ। ਚੰਗਿਆਈ ਬੁਰਿਆਈ ਜਿੱਦਾਂ ਦਾ ਕੋਈ ਬੰਦਾ ਕਰਦਾ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਉਹ ਕੁਦਰਤ ਦਾ ਵਿਧਾਨ ਉਹਨੂੰ ਸਜ਼ਾ ਦੇ ਰਿਹਾ। ਧਰਮਰਾਜ ਉੱਤੇ ਨਹੀਂ ਬੈਠਾ, ਨਾਨਕ ਜੀ ਉਪਾਏ ਕਹਿ ਲਿਖ ਨਾਵੈ ਧਰਮ ਬਹਾਲਿਆ, ਨਾਲ ਹੀ ਬੈਠਾ। ਇੱਕ ਲੋ ਹੈ, ਨਿਯਮ ਹੈ, ਇੱਕਦਮ ਸਜ਼ਾ ਦੇ ਦਿੰਦਾ। ਤੁਰੇ ਜਾ ਰਹੇ ਹੋ, ਮਾੜਾ ਜਿਹਾ ਗ੍ਰੈਵਿਟੀ ਦਾ ਸਿਸਟਮ ਛੱਡ ਦਿਓ, ਤੁਰਨ ਲੱਗਿਆਂ ਇੱਕ ਪੈਰ ਥੱਲੇ ਇੱਕ ਉੱਪਰ, ਇੱਕ ਪੈਰ ਥੱਲੇ, ਮਾੜਾ ਜਿਹਾ ਇਹਨੂੰ ਕੰਟਰੋਲ ਤੋਂ ਬਾਹਰ ਕਰੋ, ਮਾੜਾ ਜਿਹਾ ਨਿਯਮ ਤੋੜ ਦਿਓ, ਠਾ ਧਰਤੀ 'ਤੇ ਡਿੱਗੋਗੇ, ਇੱਕ ਮਿੰਟ 'ਚ ਸਜ਼ਾ ਦੇਗਾ। ਉਹ ਤਾਂ ਨਾਲ ਹੀ ਬੈਠਾ ਸੀ, ਗੁਰੂ ਸਾਹਿਬ ਨੇ ਕਿਹਾ ਸੀ ਉਹ ਤਾਂ ਨਾਲ ਬੈਠਾ। ਕੁਦਰਤ ਦਾ ਵਿਧਾਨ ਜਿਹੜਾ ਤੇਰੇ ਨਾਲ ਨਾਲ ਹੈ, ਜਿੱਥੇ ਗਲਤੀ ਕਰੇਗਾ ਉਹਨੇ ਸਜ਼ਾ ਦੇ ਦੇਣੀ ਹੈ, ਉਸੇ ਵੇਲੇ ਸਾਡੇ ਸਾਹਮਣੇ ਆ ਜਾਏਗਾ ਸਾਰਾ ਕੁਛ। ਅਤੇ ਸਿੱਧੀ ਸਿੱਧੀ ਗੱਲ ਨੂੰ ਅਸੀਂ ਕਿੱਧਰ ਨੂੰ ਲੈ ਗਏ, ਕਿਸ ਤਰੀਕੇ ਸਿਰ ਸਮਝ ਰਹੇ ਹਾਂ। ਅਤੇ ਇਸ ਕਰਕੇ ਮਿਹਨਤ ਕਰਨੀ ਪੈਣੀ ਹੈ। ਜਦੋਂ ਤੁਸੀਂ ਇਹਨਾਂ ਨਿਯਮਾਂ ਨੂੰ ਜਾਣਨਾ ਹੈ, ਜਦੋਂ ਤੁਸੀਂ ਅੱਗੇ ਨੂੰ ਵਧਣਾ ਹੈ, ਤਾਂ ਬਹੁਤ ਮਿਹਨਤ ਕਰਨੀ ਪੈਣੀ ਹੈ, ਘਾਲਣਾ ਘਾਲਣੀ ਪੈਣੀ ਹੈ। ਤਾਂ ਹੀ ਧਨ 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 ਜਨ ਆਇਆ ਉਹਨਾਂ ਦਾ ਜਿਸ ਪ੍ਰਸਾਦ ਸਭ ਜਗਤ ਤਰਾਇਆ। ਆਲੇ ਦੁਆਲੇ ਨੂੰ ਜੇ ਸੌਖਾ ਕਰਨਾ ਹੈ, ਜਗਤ ਤਰਾਇਆ ਦਾ ਕੋਨਸੈਪਟ ਜੇ ਸਮਝਣਾ ਹੈ, ਤੇ ਫਿਰ ਉਹਨਾਂ ਦਾ ਆਉਣਾ ਹੀ ਧਨ 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 ਹੈ, ਉਹਨਾਂ ਦਾ ਆਉਣਾ ਹੀ ਸਫਲ ਹੈ। ਹੁਣ ਜੇ ਅਸੀਂ ਇਹਨੂੰ ਇੱਦਾਂ ਸਮਝਾਂਗੇ ਵੀ ਧਨ 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 ਜਨ ਆਇਆ, ਉਹ ਤੇ ਸਾਡੇ ਥੋੜੇ ਜਿਹੇ ਬੰਦੇ ਹੈ ਜਿਹੜੇ ਕਹਿੰਦੇ ਦਸ ਜਾਮੇ ਗੁਰੂ ਸਾਹਿਬ ਨੇ ਕਿਹਾ ਸੀ ਮੈਂ ਗੁਰੂਆਂ ਦੇ ਰੂਪ 'ਚ ਆਵਾਂਗਾ, ਅਤੇ 72 ਜਾਮੇ ਕਹਿੰਦੇ ਸਾਧਾਂ ਦੇ ਰੂਪ 'ਚ ਆਵਾਂਗਾ, ਬਸ ਫਿਰ ਉਹ 70-72 ਹੀ ਹੋਣਗੇ, ਬਾਕੀ ਸਾਰੀ ਦੁਨੀਆ ਐਵੇਂ ਹੀ ਹੋ ਜਾਣੀ, ਬਾਕੀ ਤਾਂ ਸਾਰੇ ਹੀ ਐਵੇਂ ਹੋ ਜਾਣੇ। ਪਰ ਜੇ ਅਸੀਂ ਵੇਖਾਂਗੇ ਕੁਦਰਤ ਦੇ ਨਿਜਮਾਂ ਨੂੰ ਸਮਝ ਕੇ ਜ਼ਿੰਦਗੀ ਜਿਉਣ ਵਾਲਿਆਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਘਾਲਣਾ ਘਾਲੀ ਹੈ, ਅੱਜ ਵੀ ਘਾਲ ਰਹੇ ਆ, ਪਤਾ ਨਹੀਂ ਕਿੱਥੇ ਕਿੱਥੇ ਪਹਾੜਾਂ ਦੇ ਵਿੱਚ ਜਾ ਕੇ, ਕੋਈ ਚੰਦਰਮਾ ਤੱਕ ਪਹੁੰਚ ਕੇ ਖੋਜਾਂ ਕਰ ਰਿਹਾ, ਮਿਹਨਤ ਕਰ ਰਿਹਾ, ਉਮਰਾਂ ਲਾ ਕੇ ਇੱਕ ਛੋਟੀ ਜਿਹੀ ਮੈਡੀਸਨ ਤਿਆਰ ਕਰਦੇ ਆ, ਸਾਰੀ ਸਾਰੀ ਜ਼ਿੰਦਗੀ ਲੱਗਦੀ ਹੈ, ਫਿਰ ਜਾ ਕੇ ਇੱਕ ਛੋਟੀ ਜਿਹੀ ਕੋਈ ਮੈਡੀਸਨ ਤਿਆਰ ਹੁੰਦੀ ਹੈ, ਉਮਰਾਂ ਸਾਇੰਟਿਸਟਾਂ ਦੀਆਂ ਲੱਗ ਜਾਂਦੀਆਂ, ਉਮਰਾਂ ਲਾ ਦਿੰਦੇ। ਉਹਨਾਂ ਬੰਦਿਆਂ ਦੀ ਸਾਡੇ ਕੋਈ ਕਦਰ ਨਹੀਂ ਵੀ ਉਹ ਵੀ ਕੋਈ ਬੰਦੇ ਹੈ, ਲੋਕਾਂ ਦੇ ਭਲੇ ਵਾਸਤੇ $1,00,000 ਤਨਖਾਹ ਕਿਸੇ ਬੰਦੇ ਦੀ, $2,00,000 ਤਨਖਾਹ, ਉਹ ਤੇ ਵਾਲ ਜਿਹੜੇ ਉਹ ਸ਼ੇਪ ਕਰਨ ਵਾਲੇ ਗੋਰੇ ਵੀ ਜਿਹੜੇ ਹੈ ਕਈਆਂ ਨੂੰ ਤੇ ਉਹ ਤੇ ਸ਼ੇਪ ਕਰਨ ਤੱਕ ਦਾ ਵੀ ਟਾਈਮ ਨਹੀਂ, ਇੰਨਾ ਉਹਨਾਂ ਨੇ ਉਮਰਾਂ ਲਾ ਦਿੱਤੀਆਂ ਸਾਰੀਆਂ, ਇੰਨੀ ਘਾਲਣਾ ਘਾਲੀ ਜਿਨ੍ਹਾਂ ਨੇ ਇੰਨਾ ਕੁਝ ਸਾਡੇ ਲਈ ਕਰਕੇ ਦਿੱਤਾ, ਕਾਢਾਂ ਕੱਢੀਆਂ, ਤੇ ਸਾਡੀਆਂ ਨਜ਼ਰਾਂ ਦੇ ਵਿੱਚ ਇਸ ਤਰੀਕੇ ਸਿਰ ਸਮਝਾਇਆ, ਇਸ ਤਰੀਕੇ ਸਿਰ ਸਾਨੂੰ ਪੜ੍ਹਾਇਆ ਗਿਆ, ਉਹ ਸਾਰਾ ਕੁਝ ਜ਼ੀਰੋ ਹੈ। ਅਤੇ ਸਾਡੇ ਵਰਗੇ ਬੰਦੇ ਜਿਹੜੇ ਵਿਹਲੇ ਆ, ਜਿਨ੍ਹਾਂ ਨੇ ਕੱਖ ਵੀ ਨਹੀਂ ਕੀਤਾ, ਉਹਨਾਂ ਨੂੰ ਕਹਿੰਦੇ ਆ ਵੀ ਇਹ ਤਾਂ ਬੜੇ ਮਹਾਨ ਹੈ, ਸਮਝਾਇਆ ਹੀ ਇਸ ਤਰੀਕੇ ਸਿਰ ਗਿਆ, ਦੱਸਿਆ ਹੀ ਇਸ ਤਰੀਕੇ ਸਿਰ ਗਿਆ। ਅਤੇ ਜਦੋਂ ਤੁਸੀਂ ਸਹੀ ਤਰੀਕੇ ਸਿਰ ਸਮਝੋਗੇ, ਤੁਹਾਨੂੰ ਤੁਹਾਡੇ ਬੱਚੇ ਵੀ ਪਿਆਰੇ ਲੱਗਣ ਲੱਗ ਜਾਣਗੇ, ਜੋ ਕਰ ਰਹੇ ਹੈ ਤੁਹਾਨੂੰ ਲੱਗਣਾ ਇਹ ਵੀ ਠੀਕ ਹੈ, ਨਿਆਣੇ ਸਾਡੇ ਕੰਮ ਕਾਰ ਕਰ ਰਹੇ ਹੈ, ਕੋਈ ਵੀ ਬੰਦਾ ਕਿਸੇ ਫੀਲਡ 'ਚ ਬੱਚਾ ਜਾਣਾ ਚਾਹੇਗਾ, ਤੁਸੀਂ ਖੁਸ਼ੀ ਨਾਲ ਭੇਜੋਗੇ ਵੀ ਇਹ ਵੀ ਠੀਕ ਹੈ, ਇਹ ਵੀ ਠੀਕ ਹੈ, ਆਹ ਵੀ ਠੀਕ ਹੈ, ਸਾਰਾ ਕੁਝ ਪ੍ਰਵਾਨ ਹੋ ਜਾਣਾ, ਜੋ ਸਰ ਦਾ ਸਾਰਾ ਢਾਂਚਾ ਆ ਉਹ ਪ੍ਰਵਾਨ ਹੋ ਜਾਣਾ। ਪਰ ਸਾਡੀ ਪ੍ਰੋਬਲਮ ਇਹ ਰਹੀ ਹੈ ਵੀ ਦੱਸਣ ਵਾਲਿਆਂ ਨੇ ਜਿੱਦਾਂ ਦਾ ਸਿਸਟਮ ਸਾਨੂੰ ਦੱਸਿਆ, ਜਿੱਦਾਂ ਦੀਆਂ ਉਹਨਾਂ ਨੇ ਢਾਂਚਾ ਬਣਾਇਆ, ਹੁਣ ਉਹੀ ਸ਼ਰਤਾਂ ਹੀ ਧਰਮ ਦੀਆਂ ਇੱਦਾਂ ਦੀਆਂ ਬਣਾਈਆਂ ਜਿਹੜੀਆਂ ਪੂਰੀਆਂ ਹੀ ਮੇਰੇ ਵਰਗੇ ਕਰ ਸਕਦੇ ਆ। ਸ਼ਰਤਾਂ ਇੱਦਾਂ ਦੀਆਂ ਭਾਈ, ਦਾੜੀ ਬੰਨਣੀ ਨਹੀਂ ਜੀ, ਸਿੱਧਾ ਸਵਾਲ ਹੈ ਨਾ, ਜੇ ਤੁਸੀਂ ਦਾੜੀ ਬੰਨ ਲਓਗੇ ਤਾਂ ਕਈ ਇੱਥੇ ਸਾਡੇ ਕਈ ਇੱਦਾਂ ਦੀਆਂ ਮਰਿਆਦਾਵਾਂ ਵਾਲੇ ਬਾਬੇ ਹੈ ਉਹ ਕਹਿਣਗੇ ਦਾੜੀ ਬੰਨੀ ਹੈ ਜਿਹੜੀ ਅਤੇ ਮਤਲਬ ਇਹ ਸਿੱਖ ਨਹੀਂ ਹੋ ਸਕਦਾ। ਅਤੇ ਲਓ ਹੁਣ ਮੇਰੇ ਵਰਗਾ ਬੰਦਾ ਸੋਚ ਕੇ ਵੇਖੋ ਵੀ ਅਸੀਂ ਲੋਕ ਜਿਹੜੇ ਕਥਾ ਕੀਰਤਨ ਕਰਦੇ ਹਾਂ, ਅਸੀਂ ਦਾੜੀ ਬੰਨੀ ਵਾਲੇ ਜੇ ਇੱਥੇ ਬੈਠਾਂਗੇ ਸੋਹਣੇ ਲੱਗਦੇ ਹਾਂ, ਸਾਨੂੰ ਤਾਂ ਜਿੱਦਾਂ ਅਸੀਂ ਬਾਣਾ ਪਾਉਂਦੇ ਹਾਂ ਦਾੜੀ ਖੁੱਲ੍ਹੀ ਹੋਈ ਵਧੀਆ ਲੱਗਦੀ ਹੈ, ਮਰਿਆਦਾਵਾਂ ਹੀ ਇੱਦਾਂ ਦੀਆਂ ਬਣਾਈਆਂ ਵੀ ਮੈਂ ਹੀ ਉਹ ਪੂਰੀ ਕਰ ਸਕਾਂ, ਤੂੰ ਕਦੇ ਵੀ ਪੂਰੀ ਕਰ ਹੀ ਨਾ ਸਕੇ, ਮਰਿਆਦਾ ਹੀ ਇੱਦਾਂ ਦੀ ਬਣ, ਇੱਦਾਂ ਦਾ ਸਿਸਟਮ ਬਣਾਇਆ, ਹਰ ਚੀਜ਼ ਉਹਨਾਂ ਨੇ ਇੱਦਾਂ ਦੀ ਬਣਾਈ ਹੈ। ਉਹਨਾਂ ਨੇ ਕਹਿਣਾ ਗੁਰੂ ਦਾ ਬਾਣਾ ਅਤੇ ਝਾੜੀ 'ਤੇ ਵੀ ਪਿਆ ਹੋਵੇ ਤਾਂ ਵੀ ਮੱਥਾ ਟੇਕੋ, ਅਤੇ ਬਾਣਾ ਕੌਣ ਪਾਉਂਦਾ, ਤੁਸੀਂ ਕਿ ਮੈਂ ਪਾਉਂਦਾ, ਬੋਲੋ ਮੈਂ ਪਾ ਰਿਹਾ ਕਿ ਤੁਸੀਂ ਪਾਉਂਦੇ ਹਾਂ, ਮੈਂ ਪਾਉਂਦਾ, ਅਤੇ ਬਾਣਾ ਹੀ ਮਹਾਨ ਹੈ, ਬਸ ਝਾੜੀ 'ਤੇ ਵੀ ਪਿਆ ਹੋਵੇ ਮੱਥਾ ਟੇਕੋ, ਤੁਸੀਂ ਚੋਲਾ ਪਾਉਣਾ ਨਹੀਂ ਮੇਰੇ ਵਰਗਾ ਪਾ ਕੇ ਰੱਖਦਾ, ਇਹਦਾ ਸਿੱਧਾ ਸਿੱਧਾ ਅਰਥ ਕੀ ਹੋਇਆ ਵੀ ਸਾਨੂੰ ਹੀ ਮੱਥਾ ਟੇਕਣਾ, ਤੁਸੀਂ ਮਰਿਆਦਾਵਾਂ ਹੀ ਇੱਦਾਂ ਦੀਆਂ ਬਣਾਈਆਂ ਉਹਨਾਂ ਨੇ, ਢਾਂਚਾ ਹੀ ਇੱਦਾਂ ਦਾ ਬਣਾਇਆ, ਹਰ ਗੱਲ ਜਿਹੜੀ ਉਹਨਾਂ ਦੇ ਫਿੱਟ ਬੈਠਦੀ ਹੈ, ਜਿਹੜੀ ਕਾਰੀ ਹੈ ਸਾਡੇ ਵਰਗੇ ਸਕਦੇ ਹੈ, ਉਹ ਉਹਨਾਂ ਨੇ ਸਿਸਟਮ ਹੀ ਇੱਦਾਂ ਦਾ ਫਿੱਟ ਕੀਤਾ ਹੋਇਆ। ਅਤੇ ਜਦੋਂ ਅਸੀਂ ਗੁਰਬਾਣੀ ਨੂੰ ਸਹੀ ਤਰੀਕੇ ਸਿਰ ਸਮਝਣ ਲੱਗਾਂਗੇ ਤਾਂ ਸਾਡੇ ਸਾਰੇ ਜਿਹੜੇ ਭਰਮ ਬਣੇ ਹੈ, ਸਾਰੇ ਜਿਹੜੇ ਭੁਲੇਖੇ ਬਣੇ ਹੈ, ਆਪਣੇ ਆਪ ਦੂਰ ਹੋ ਜਾਣਗੇ। ਬਸ ਲੋੜ ਇੰਨੀ ਹੈ ਵੀ ਅਸੀਂ ਗੁਰਮਿਲ ਜੱਜ ਆਚਾਰ ਸਿੱਖ ਤੁਦ ਕਦੇ ਨਾ ਲੱਗੈ ਦੁੱਖ, ਅਸੀਂ ਚੱਜ ਸਿੱਖਣ ਲੱਗੀਏ ਗੁਰਬਾਣੀ ਤੋਂ। ਗੁਰੂ ਸਾਹਿਬ ਨੇ, ਮੈਂ ਆਪਾਂ ਰਾਤ ਵੀ ਗੱਲ ਕਰਦੇ ਸੀ ਵੀ ਅੱਜ ਤੋਂ 300-400-500 ਸਾਲ ਪਹਿਲਾਂ ਜ਼ਿੰਦਗੀ ਨੂੰ ਵੇਖਣ ਦਾ ਉਹਨਾਂ ਦਾ ਨਜ਼ਰੀਆ, ਪੁਆਇੰਟ ਆਫ ਵਿਊ ਕਿੱਦਾਂ ਦਾ, 500 ਸਾਲ ਪਹਿਲਾਂ ਉਹ ਕਿਵੇਂ ਸੋਚਦੇ ਹੈ, ਇਹ ਗੁਰਬਾਣੀ ਜਦੋਂ ਅਸੀਂ 500 ਸਾਲ ਪਿੱਛੇ ਲਿਜਾ ਕੇ ਵੇਖਾਂਗੇ ਵੀ ਇਹ ਕਿੱਦਾਂ ਦੇ ਡੈਮੋ ਉਦੋਂ ਡਿਕਟੇਟਰਸ਼ਿਪ ਦੇ ਵਿੱਚ ਗੁਰੂ ਸਾਹਿਬ ਨੇ ਆਲੇ ਦੁਆਲੇ ਦੇ ਸਿਸਟਮ ਨੂੰ ਵੇਖ ਕੇ ਕਿੰਨਾ ਵਧੀਆ ਪੁਆਇੰਟ ਆਫ ਵਿਊ ਦਿੱਤਾ। ਤੇ ਅੱਜ ਸਾਡੇ ਆਲੇ ਦੁਆਲੇ ਜਿਹੜੀਆਂ ਪ੍ਰੋਬਲਮਸ ਨੇ ਅੱਜ ਸਾਨੂੰ ਹੁਣ ਇੱਥੇ ਜੇ ਮੈਂ ਕਹਾਂ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੇ ਕਬੀਰ, ਇਹ ਉਸ ਵੇਲੇ ਦੀ ਪ੍ਰੋਬਲਮ ਹੈ। ਦੁਨੀਆ ਗੰਗਾ 'ਤੇ ਨਹਾ ਰਹੀ ਹੈ, ਉਸ ਵੇਲੇ ਦੀ ਪ੍ਰੋਬਲਮ ਹੈ ਔਰ ਕਮਾਲ ਦਾ ਪੁਆਇੰਟ ਆਫ ਵਿਊ ਹੈ ਭਗਤ ਕਬੀਰ ਜੀ ਦਾ। ਅਤੇ ਅੱਜ ਜੇ ਮੈਂ ਇੱਥੇ ਗੋਰਿਆਂ ਨੂੰ ਕਹਾਂ ਮੈਂ ਤੈਨੂੰ ਦੱਸਦਾ ਵੀ ਗੰਗਾ 'ਚ ਨਹਾਏਗਾ ਅਤੇ ਇੱਦਾਂ ਹੋ ਜਾਏਗਾ, ਗੰਗਾ 'ਚ ਨਹਾਉਣ ਦਾ ਕੋਈ ਫਾਇਦਾ ਨਹੀਂ। ਉਹ ਕਹੇਗਾ ਸਾਡੇ 'ਤੇ ਗੰਗਾ ਵਗਦੀ ਹੋਈ ਨਹੀਂ, ਇਹ ਸਾਡਾ ਮਸਲਾ ਹੀ ਨਹੀਂ। ਅੱਜ ਸਾਡੀ ਪ੍ਰੋਬਲਮ ਕੀ ਹੈ? ਉਸ ਵੇਲੇ ਦੇ ਮਸਲਿਆਂ ਦੇ ਉੱਤੇ ਉਸ ਵੇਲੇ ਦੀ ਪ੍ਰੋਬਲਮ ਹੈ ਜਿਹੜੀ ਲੋਕਾਂ ਦੇ ਸਮਾਜ ਦੇ ਵਿਕਾਸ ਦਾ ਜਿਹੜਾ ਰੋੜਾ ਹੈ, ਉਸ ਵੇਲੇ ਮਾਨਸਿਕ ਵਿਕਾਸ ਦੇ ਵਿੱਚ ਜਿਹੜੀਆਂ ਜਿਹੜੀਆਂ ਰੁਕਾਵਟਾਂ ਹੈ, ਸਾਡੇ ਗੁਰੂ ਸਾਹਿਬ ਨੇ ਉਹਦੇ 'ਤੇ ਆਪਣਾ ਪੁਆਇੰਟ ਆਫ ਵਿਊ ਦਿੱਤਾ। ਉਸ ਵੇਲੇ ਦੀ ਜਿਹੜੀ ਪ੍ਰੋਬਲਮ ਹੈ ਉਹਦਾ ਸਲਿਊਸ਼ਨ ਕੱਢਿਆ। ਹਰ ਜਗ੍ਹਾ ਆਪਣਾ ਗੁਰੂ ਸਾਹਿਬ ਨੇ ਪੁਆਇੰਟ ਆਫ ਵਿਊ ਰੱਖਿਆ ਵੀ ਆਹ ਸਿਸਟਮ ਹੈ ਜਿਹੜਾ ਇਹ ਗਲਤ ਹੈ, ਆਹ ਸਿਸਟਮ ਹੈ ਇਹ ਠੀਕ ਹੈ, ਆਹ ਗਲਤ ਹੈ। ਪੂਰੇ ਦਾ ਪੂਰਾ ਆਪਣਾ ਨਜ਼ਰੀਆ ਦਿੱਤਾ ਵੀ ਸਿਸਟਮ ਨੂੰ, ਢਾਂਚੇ ਨੂੰ ਇੱਦਾਂ ਵੇਖਣਾ। ਅਤੇ ਜਿਹੜੇ ਯੁੱਗ 'ਚ ਅਸੀਂ ਅੱਜ ਜੀ ਰਹੇ ਹਾਂ, ਜਿਹੜੇ ਸਮੇਂ 'ਚ ਅਸੀਂ ਅੱਜ ਜੀ ਰਹੇ ਹਾਂ, ਅੱਜ ਸਾਨੂੰ ਗੁਰਬਾਣੀ ਨੂੰ ਸਮਝ ਕੇ ਆਪਣਾ ਪੁਆਇੰਟ ਆਫ ਵਿਊ ਬਣਾਉਣਾ ਪੈਣਾ ਹੈ ਵੀ ਅਸੀਂ ਹੁਣ ਆਲੇ ਦੁਆਲੇ ਨੂੰ, ਆਪਣੇ ਰਿਸ਼ਤਿਆਂ ਨੂੰ, ਆਪਣੀਆਂ ਮੁਸ਼ਕਲਾਂ ਨੂੰ ਕਿਵੇਂ ਦੇਖਣਾ ਹੈ ਅਤੇ ਹੈਂਡਲ ਕਿਵੇਂ ਕਰਨਾ। ਅਸੀਂ ਅੱਜ ਦੇ ਸੰਦਰਭ ਵਿੱਚ ਸਾਰਾ ਕੁਝ ਵਿਚਾਰਨਾ ਪੈਣਾ, ਗੁਰਬਾਣੀ ਨੂੰ ਸਮਝ ਸਮਝ ਕੇ ਆਪਣਾ ਖੂਹ ਚਲਾਉਣਾ ਪੈਣਾ। ਜਿਵੇਂ ਆਪਾਂ ਗੱਲ ਬਹੁਤ ਵਾਰ ਕਰਦੇ ਹੁੰਦੇ ਹਾਂ, ਇੰਡੀਆ ਦੇ ਵਿੱਚ ਪੁਰਾਣੇ ਵੇਲਿਆਂ 'ਚ ਨਲਕੇ ਵਗੈਰਾ ਲੱਗਦੇ ਸੀ, ਹੁਣ ਤਾਂ ਚਲੋ ਨਲਕੇ ਪਾਣੀ ਜਿਹੜਾ ਸਿਸਟਮ ਹੈ ਇੱਥੇ ਵਾਂਗੂ ਹੀ ਹੋ ਗਿਆ, ਪਾਈਪ ਲਾਈਨਸ ਪਈਆਂ ਹੋਈਆਂ, ਸਿਸਟਮ ਬਣ ਗਿਆ। ਪਰ ਪੁਰਾਣੇ ਵੇਲਿਆਂ ਦੇ ਵਿੱਚ ਨਲਕੇ ਲੱਗਦੇ ਸੀ, ਅਤੇ ਜੇ ਹੁਣ ਕਿਸੇ ਦੇ ਘਰ ਦਾ ਨਲਕਾ ਖਰਾਬ ਹੋ ਜਾਂਦਾ ਸੀ ਅਤੇ ਉਹ ਦੂਸਰੇ ਦੇ ਘਰ ਪਾਣੀ ਭਰਨ ਜਾਂਦਾ ਸੀ। ਹੁਣ ਉਹ ਇੱਕ ਦਿਨ ਨਲਕਾ ਗੇੜਦਾ ਹੈ, ਰੌਲਾ ਖੜਕਾ ਹੁੰਦਾ ਹੈ, ਇੱਕ ਦਿਨ ਜਾਏਗਾ, ਦੋ ਦਿਨ ਜਾਏਗਾ, ਚਾਰ ਦਿਨ ਜਾਏਗਾ। ਪਿੰਡਾਂ 'ਚ ਲੋਕ ਕਈ ਵਾਰੀ ਨਲਕੇ ਦੀ ਹੱਥੀ ਲੁਕੋ ਲੈਂਦੇ ਸੀ, ਕਹਿੰਦੇ ਹੁਣ ਤੂੰ ਸਾਡੇ ਵਾਲਾ ਵੀ ਖਰਾਬ ਕਰੇਗਾ, ਵੀ ਤੇਰਾ ਤਾਂ ਖਰਾਬ ਹੈ ਹੀ ਹੈ, ਸਾਡਾ ਵੀ ਖਰਾਬ ਕਰਨਾ ਤੂੰ। ਜੇ ਭਾਈ ਸਹੀ ਚਾਹੁੰਦਾ ਤਾਂ ਆਪਣੇ ਵਾਲਾ ਠੀਕ ਕਰਾ, ਆਪਣਾ ਤੇਰਾ ਖੂਹ ਚੱਲਣਾ ਚਾਹੀਦਾ। ਸਾਡੇ ਗੁਰੂ ਜੀ ਕਹਿੰਦੇ ਹੈ ਕਿ ਭਾਈ ਤੁਸੀਂ ਆਪਣਾ ਖੂਹ ਚਲਾਓ। ਹਰ ਕੋਈ ਬੰਦਾ, ਤੇਰੀ ਅਸਲ ਪਿਆਸ ਉਦਣ ਬੁਝਣੀ ਹੈ ਜਿੱਦਣ ਬਾਹਰੋਂ ਪਾਣੀ ਪਾ ਕੇ ਆਪਣੇ ਵਾਲਾ ਚਲਾਉਣਾ ਸ਼ੁਰੂ ਕਰ ਦੇਵੇ। ਗੁਰਬਾਣੀ ਨੂੰ ਸਮਝ ਸਮਝ ਕੇ ਭਰਾਵੋ, ਅੰਤਰ ਖੂਟਾ ਅੰਮ੍ਰਿਤ ਭਰਿਆ, ਹਰ ਇੱਕ ਦੇ ਅੰਦਰ ਗਿਆਨ ਦਾ ਭੰਡਾਰ ਹੈ। ਸ਼ਬਦ ਹੈ ਕਾਢ ਪੀਏ ਪਨਿਹਾਰੀ, ਉਹਨੂੰ ਕੱਢੋ, ਆਪਣਾ ਆਪਣਾ ਕੱਢੋ। ਹਰ ਬੰਦੇ ਨੂੰ ਮੇਰੀ ਜ਼ਿੰਦਗੀ ਦੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਮੈਨੂੰ ਹੱਲ ਕਰਨੀਆਂ ਪੈਣਗੀਆਂ ਅਤੇ ਤੇਰੀ ਜ਼ਿੰਦਗੀ ਦੀਆਂ ਤੈਨੂੰ ਹੱਲ ਕਰਨੀਆਂ ਪੈਣਗੀਆਂ। ਮੈਂ ਆਪਣੀ ਪਿਆਸ ਬੁਝਾਉਣੀ ਹੈ, ਮੈਨੂੰ ਪਾਣੀ ਪੀਣਾ ਪੈਣਾ, ਤੈਨੂੰ ਪਿਆਸ ਬੁਝਾਉਣੀ ਹੈ ਤੈਨੂੰ ਪੀਣਾ ਪੈਣਾ, ਔਰ ਆਪਣਾ ਆਪਣਾ ਦਿਮਾਗ ਚਲਾਉਣਾ ਪੈਣਾ, ਇਹਨੂੰ ਐਕਟਿਵ ਕਰਨਾ ਪੈਣਾ, ਇਹਨੂੰ ਚਲਾਉਣਾ ਪੈਣਾ। ਹਰ ਬੰਦੇ ਕੋਲ ਖਜ਼ਾਨਾ ਬਹੁਤ ਵੱਡਾ, ਹਰ ਬੰਦੇ ਕੋਲ, ਸੁਣਿਓ ਧਿਆਨ ਰੱਖਿਓ, ਹਰ ਬੰਦੇ ਕੋਲ ਖਜ਼ਾਨਾ ਬਹੁਤ ਵੱਡਾ। ਕੁਦਰਤ ਨੇ ਪਿਓ ਦਾਦੇ ਕਾ ਖੋਲ ਦਿੱਠਾ
ਖਜ਼ਾਨਾ,
ਖਜ਼ਾਨਾ ਪਿਓ ਦਾਦੇ ਦਾ, ਕੁਦਰਤ ਦਾ ਇੱਕ ਸਿਸਟਮ ਬਣਾਇਆ, ਇਹ ਖਜ਼ਾਨਾ ਮਿਲਿਆ ਹਰੇਕ ਨੂੰ, ਇਹ ਖਜ਼ਾਨੇ ਨੂੰ ਖੋਲਣਾ ਹੈ। ਖਜ਼ਾਨਾ ਸਿਰਫ ਇੱਦਾਂ ਨਾ ਕਹੀਏ ਵੀ ਸਿੱਖਾਂ ਨੂੰ ਮਿਲਿਆ, ਗੋਰਿਆਂ ਦੇ ਦਿਮਾਗ ਵੀ ਖੁੱਲ੍ਹੇ ਆ ਭਰਾਵੋ, ਉਹਨਾਂ ਨੇ ਹੋਰ ਤਰੀਕੇ ਨਾਲ ਖੋਲ੍ਹੇ ਹੈ, ਅਸੀਂ ਧਰਮ ਵਾਲੀ ਚਾਬੀ ਲਾ ਕੇ ਖੋਲ੍ਹਣੇ ਹੈ। ਅਸੀਂ ਧਾਰਮਿਕ ਲੋਕ ਹਾਂ, ਅਸੀਂ ਗੁਰਬਾਣੀ ਦੀ ਚਾਬੀ ਲਾ ਕੇ ਆਪਣਾ ਦਿਮਾਗ ਖੋਲ੍ਹੀਏ। ਆਹ ਖਜ਼ਾਨਾ ਹਮ ਧਨਵੰਤ ਭਾਗਠ ਸੱਚ ਨਾਏ, ਆਹ ਭਾਗਾਂ ਵਾਲੇ ਬਣੀਏ, ਸੱਚ ਸੱਚਾ ਗਿਆਨ ਲੈ ਕੇ ਆਪਣੇ ਆਪ ਨੂੰ ਭਾਗਾਂ ਵਾਲੇ ਬਣੀਏ। ਹੁਣ ਅਸੀਂ ਅਕਲ ਵਾਲੇ ਹੋਏ, ਸਮਝ ਵਾਲੇ ਹੋਏ, ਜਿਵੇਂ ਆਪਾਂ ਸ਼ਬਦ ਬਹੁਤ ਪੜ੍ਹਦੇ ਹਾਂ, ਸੁਣਿਓ
ਹਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਧਾਨਾ।
ਪਿਓ ਦਾਦੇ ਦਾ ਖਜ਼ਾਨਾ ਖੁੱਲ ਗਿਆ, ਕਿਹੜਾ ਖਜ਼ਾਨਾ? ਆਹ ਖਜ਼ਾਨਾ ਜਿਹੜਾ ਸਾਰਿਆਂ ਕੋਲ ਹੀ ਹੈ, ਸਾਰਿਆਂ ਕੋਲ ਹੀ ਹੈ, ਆਹ ਖਜ਼ਾਨਾ ਖੁੱਲ੍ਹ ਗਿਆ। ਹੁਣ ਸਾਡਾ ਦਿਮਾਗ ਕੰਮ ਕਰਦਾ ਹੈ, ਪਹਿਲਾਂ ਤਾਂ ਡੈੱਡ ਸੀ, ਹੁਣ ਇੱਕ ਬੰਦਾ ਆਪ ਗੱਡੀ ਸਿੱਖ ਗਿਆ, ਇੱਕ ਕਿਸੇ 'ਤੇ ਡਿਪੈਂਡ ਹੈ ਵੀ ਤੂੰ ਆਏਗਾ। ਹੁਣ ਕਈ ਬਜ਼ੁਰਗ ਕਿੰਨੇ ਪਰੇਸ਼ਾਨ ਨੇ ਵੀ ਬੱਚੇ ਆਉਣਗੇ ਗੁਰਦੁਆਰੇ ਲੈ ਕੇ ਜਾਣਗੇ, ਇੱਦਾਂ ਸੋਚਦੇ ਨਹੀਂ। ਇੱਕ ਡਿਪੈਂਡ ਹੈ ਅਤੇ ਇੱਕ ਨੂੰ ਆਪ ਆਉਂਦੀ ਹੈ, ਉਹਨੇ ਮਾਰੀ ਸੈਲਫ ਆ ਗਿਆ, ਕਿੰਨਾ ਫਰਕ ਹੈ। ਬਸ ਆਹ ਆਇਆ ਗੱਲ, ਇੱਕ ਡਿਪੈਂਡ ਹੋਣਾ, ਇੱਕ ਆਪਣਾ ਦਿਮਾਗ ਚਲਾਉਣਾ। ਮੈਂ ਕਹਿ ਰਿਹਾ ਕਿਉਂ ਡਿਪੈਂਡ ਹੋਣਾ ਕਿਸੇ 'ਤੇ, ਸਾਡੇ ਗੁਰੂ ਸਾਹਿਬ ਤੁਹਾਨੂੰ ਕਹਿੰਦੇ ਹੈ, ਸਾਨੂੰ ਸਮਝਾਉਂਦੇ ਹੈ, ਅਸੀਂ ਆਪਣਾ ਆਪਣਾ ਖਜ਼ਾਨਾ ਖੋਲ੍ਹੀਏ। ਆਹ ਤੁਹਾਡੇ ਕੋਲ ਹੈ, ਸਾਰਿਆਂ ਕੋਲ, ਜਿੱਦਾਂ ਦਾ ਸਿਰ ਮੇਰੇ ਲੱਗਾ ਉੱਦਾਂ ਦਾ ਤੇਰੇ ਲੱਗਾ, ਜਿੱਦਾਂ ਦਾ ਦਿਮਾਗ ਮੇਰਾ ਤੇਰੇ ਕੋਲ ਵੀ ਹੈ। ਉਹਨਾਂ ਨੇ ਆਪਣੇ ਸਮੇਂ 'ਤੇ ਆਪਣੀਆਂ ਪ੍ਰੋਬਲਮਾਂ ਦਾ ਹੱਲ ਕੀਤਾ, ਅੱਜ ਦਾ ਸਮਾਂ ਹੋਰ ਹੈ, ਅੱਜ ਆਪਣੀਆਂ ਪ੍ਰੋਬਲਮਾਂ ਦਾ ਹੱਲ ਹੋਰ ਤਰ੍ਹਾਂ ਕਰਨਾ ਪੈਣਾ। ਉਹਨਾਂ ਨੇ ਕਿਹਾ ਅੱਜ ਹਥਿਆਰ ਦੀ ਲੋੜ ਹੈ, ਪਰ ਦੱਸੋ ਵੀਰੋ, ਅਮਰੀਕਾ ਦੇ ਵਿੱਚ ਹੁਣ ਹਥਿਆਰ ਦੀ ਲੋੜ ਹੈ ਕਿ ਵਿਚਾਰ ਦੀ? ਦੱਸੋ ਵੀ, ਦੱਸੋ ਵਿਚਾਰ ਦੀ। ਡਿਕਟੇਟਰਸ਼ਿਪ ਵਿੱਚ ਹੋਰ ਤਰ੍ਹਾਂ ਦੀਆਂ ਲੋੜਾਂ ਹੈ, ਡੈਮੋਕਰੈਟਿਕ ਸਿਸਟਮ ਵਿੱਚ ਹੋਰ ਤਰ੍ਹਾਂ ਦੀਆਂ ਲੋੜ। ਹੁਣ ਉਦੋਂ ਵਾਲਾ ਕੰਮ ਅੱਜ ਕਰੀ ਫਿਰੋ, ਉਦੋਂ ਵਾਲੀਆਂ ਉਦੋਂ ਦਾ ਹੱਲ ਅੱਜ ਤੇ ਨਹੀਂ ਨਾ ਹੋ ਸਕਣਾ, ਉਦੋਂ ਸਲਿਊਸ਼ਨ ਕੋਈ ਹੋਰ ਸੀ, ਅੱਜ ਕੋਈ ਹੋਰ ਹੈ। ਸਮਾਂ ਬਦਲ ਗਿਆ, ਜ਼ਮਾਨਾ ਬਦਲ ਗਿਆ, ਸਭ ਕੁਛ ਚੇਂਜ ਹੋ ਗਿਆ। ਹੁਣ ਆਪਣਾ ਆਪਣਾ ਚਲਾਉਣਾ ਪੈਣਾ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਖਜ਼ਾਨਾ ਖੋਲ ਖੋਲ ਵੇਖਿਆ ਤਾਂ ਮੇਰੇ ਮਨ ਭਇਆ ਨਿਧਾਨਾ। ਆਹ ਹੈਰਾਨ ਹੋ ਗਏ, ਅੱਛਾ ਇੰਨੇ ਆਈਡੀਏ। ਜਦੋਂ ਖਜ਼ਾਨਾ ਖੁੱਲ੍ਹਦਾ ਨਵੇਂ ਨਵੇਂ ਆਈਡੀਏ। ਆਹ ਕਈ ਬਿਜ਼ਨਸਮੈਨ ਮਾਇੰਡ ਹੈ ਤੁਹਾਡੇ ਬੱਚੇ ਆ, ਤੁਹਾਡੇ ਵਿੱਚ ਕਈ ਬਿਜ਼ਨਸਮੈਨ ਮਾਇੰਡ ਪਤਾ ਕਿਹੜਾ ਹੁੰਦਾ ਹੈ, ਜਿਹਦੇ ਕੋਲ ਡਾਲਰ ਹੋਵੇ 100 ਅਤੇ ਆਈਡੀ 100 ਡਾਲਰ ਲਈ, 100 ਡਾਲਰ ਡੈਡੀ ਦੇ ਮੈਨੂੰ, ਇਹ 100 ਡਾਲਰ ਤੋਂ ਮੈਂ 200 ਡਾਲਰ ਬਣਾ ਕੇ ਵਿਖਾਵਾਂਗਾ। ਬੇਟਾ ਤੇਰੇ ਕੋਲ ਕਿੰਨੇ ਆਈਡੀਏ 100 ਤੋਂ 200 ਬਣਾਉਣ ਦੇ? ਉਹ ਕਹਿੰਦਾ 100 ਡਾਲਰ ਦੇ, ਮੈਂ ਤੈਨੂੰ 200 ਡਾਲਰ ਬਣਾ ਕੇ ਵਿਖਾਵਾਂਗਾ, ਮੇਰੇ ਕੋਲ 10 ਆਈਡੀਏ ਹੈ, ਇੱਕ 100 ਡਾਲਰ ਲਈ 10 ਆਈਡੀਏ ਹੈ। ਇਹ ਬਿਜ਼ਨਸਮੈਨ ਮਾਇੰਡ ਹੈ। ਪਰ ਕਈ ਇੱਦਾਂ ਦੇ ਹੁੰਦੇ ਹੈ, ਕਹਿਣਗੇ ਲੱਖ ਡਾਲਰ ਦੇ ਫਿਰ ਮੈਂ ਬਿਜ਼ਨਸ ਸ਼ੁਰੂ ਕਰਾਂਗਾ। ਉਹਨੂੰ ਕਹੇ ਤੇਰੇ ਕੋਲ ਕਿੰਨੇ ਆਈਡੀਏ ਲੱਖ ਲਈ? ਕਹਿੰਦਾ ਲੱਖ ਡਾਲਰ ਲਈ 1 ਆਈਡੀਆ। ਇਹ ਫਲੋਪ ਹੋਏਗਾ ਬੰਦਾ। 10 ਲੱਖ ਡਾਲਰ ਲਈ 1 ਆਈਡੀਆ ਇਹਦੇ ਕੋਲ, ਪਰ ਕਈਆਂ ਕੋਲ 100 ਡਾਲਰ ਲਈ ਵੀ 10 ਆਈਡੀਏ ਹੁੰਦੇ ਆ। ਇੰਨੇ ਦਿਮਾਗ ਉਹਨਾਂ ਦੇ ਚੱਲਦੇ ਆ। ਵੇਖਿਆ ਨਵੇਂ ਨਵੇਂ ਆਈਡੀਏ ਆਉਂਦੇ ਆ, ਕਿਸ ਮੁਸ਼ਕਲ ਨੂੰ ਕਿੱਦਾਂ ਹੈਂਡਲ ਕਰਨਾ, ਹਰ ਗੱਲ ਆਈਡੀਆ। ਅਤੇ ਕਿੱਥੋਂ ਆਉਂਦਾ ਭਾਈ, ਕਿੱਥੋਂ ਆਉਂਦਾ ਜੀ? ਅੰਦਰੋਂ, ਦਿਮਾਗ 'ਚ ਸਾਰਾ ਕੁਝ ਤਾਂ ਇਹਦੇ 'ਚੋਂ ਨਿਕਲ ਰਿਹਾ, ਸਭ ਆਈਡੀਏ ਇਹਦੇ 'ਚੋਂ ਆਏ ਆ। ਤੁਸੀਂ ਸਾਰੇ ਜਣੇ ਜਰਾ ਸੋਚ ਕੇ ਵੇਖੋ, ਕਿਸੇ ਬੰਦੇ ਨੇ, ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ, ਕਿਸੇ ਨੇ ਜਹਾਜ਼ ਬਣਾਇਆ, ਪਰ ਜੋ ਬਾਹਰ ਖੜ੍ਹਾ ਹੈ ਜਹਾਜ਼, ਜੋ ਬਾਹਰ ਉੱਡ ਰਿਹਾ, ਆਇਆ ਕਿੱਥੋਂ ਹੈ? ਕਿਸੇ ਬੰਦੇ ਨੇ ਦਿਮਾਗ ਲਾਇਆ, ਇਹਦੇ 'ਤੇ ਲੱਗਿਆ ਰਿਹਾ, ਅੱਖਾਂ ਬੰਦ ਕਰ, ਕਦੇ ਖੋਲ, ਕਦੇ ਇੱਦਾਂ ਇੱਦਾਂ ਸੋਚਦਾ 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 ਸੋਚਦਾ, ਜਹਾਜ਼ ਬਾਹਰ ਆ ਗਿਆ, ਬਣ ਗਿਆ, ਮਟੀਰੀਅਲ ਬਾਹਰ ਸੀ, ਬਿਲਕੁਲ ਰੈਡੀ ਹੋ ਗਿਆ। ਆਇਆ ਕਿੱਥੋਂ ਆਈਡੀਆ? ਇਹਦੇ 'ਚੋਂ, ਜਹਾਜ਼ ਇਹਦੇ 'ਚੋਂ ਨਿਕਲਿਆ, ਆ ਲਾਈਟ ਇਹਦੇ 'ਚੋਂ ਨਿਕਲੀ, ਇੰਨਾ ਗੁਰਦੁਆਰਿਆਂ ਦੇ ਨਕਸ਼ੇ ਇਹਦੇ 'ਚੋਂ ਨਿਕਲੇ, ਕਿਸੇ ਨੇ ਹਾਰਮੋਨੀਅਮ ਬਣਾਇਆ ਇਹਦੇ 'ਚੋਂ ਆਇਆ, ਸਾਊਂਡ ਸਿਸਟਮ ਬਣਾਇਆ ਇਹਦੇ 'ਚੋਂ ਆਇਆ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਖੁੱਲ੍ਹ ਗਿਆ ਖਜ਼ਾਨਾ, ਹਰ ਚੀਜ਼ ਆ ਰਹੀ ਹੈ, ਦਿਮਾਗ 'ਚੋਂ ਆ ਰਹੀ ਹੈ। ਚਾਬੀ ਇਹਨੂੰ ਲਾਣੀ ਹੈ, ਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਗੂੰਜੀ, ਇਹਨੂੰ ਚਾਬੀ ਲਾਣੀ ਹੈ। ਇਹ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਇਹਨੂੰ ਗੁਪਤ ਨੂੰ ਖੋਲ੍ਹਣਾ, ਇਹਨੂੰ ਗੁਪਤ ਦਰਵਾਜ਼ੇ ਨੂੰ ਖੋਲ੍ਹਣਾ। ਬੱਜਰ ਕਪਾਟ ਨਾ ਖੁੱਲ੍ਹਣੀ, ਖੁੱਲ੍ਹਦਾ ਕਿਵੇਂ ਹੈ? ਗੁਰ ਸ਼ਬਦ ਖਲੀਜੈ, ਚਾਬੀ ਗਿਆਨ ਦੀ ਜਦੋਂ ਲੱਗਦੀ ਹੈ ਫਿਰ ਇਹ ਖੁੱਲ੍ਹ ਜਾਂਦਾ। ਲਓ ਫਿਰ ਸ਼ੁਰੂ ਤੋਂ, ਹਮ ਧਨਵੰਤ,
ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਧਾਨਾ, ਰਤਨ ਲਾ ਜਾ ਕਾ ਕਛੂ ਨਾਮੋ, ਭਰੇ ਭੰਡਾਰ ਅਖੂਟ ਮਤੋ।
ਬਸ ਹੁਣ ਗੱਲ ਇਹ ਹੈ, ਖਾਵੇ ਖਰਚੇ ਹੈ ਰਲ ਮਿਲ ਭਾਈ, ਖਾਵੇ ਹੈ ਖਰਚੇ ਰਲ ਮਿਲ ਭਾਈ ਜੀ,
ਖਾਵੇ ਖਰਚੇ ਰਲ
ਪਦ ਤੋ ਜਾਈ
ਟੋਟ ਨਾ ਆਵੇ ਟੋਟ ਨਾ ਵਦ ਦੋ ਜਾਈ
ਟੋਟ ਨਾ ਆਵੇ ਵਦ ਦੋ ਜਾਈ ਟੋਟ ਨਾ ਆਵੇ ਵਦ ਦੋ ਜਾਈ
ਬੋਲੋ ਟੋਟ ਨਾ ਜਾਈ ਚੈ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ ਅੱਗੇ
ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਇਤ ਖਜ਼ਾਨੇ ਲਿਆਰ ਲਾਏ
ਉਹਨੂੰ ਇਸ ਖਜ਼ਾਨੇ ਚੋਂ ਹਿੱਸੇਦਾਰੀ ਮਿਲੇਗੀ ਆ ਖਜ਼ਾਨਾ ਪ੍ਰਾਪਤ ਕਰੇਗਾ ਜਿਹੜਾ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਵੀ ਜਿਹੜਾ ਲੇਖ ਲਿਖਦਾ ਲਿਖਾਉਂਦਾ ਉਹ ਲਿਖਾਉਣਾ ਕਿਵੇਂ ਆ ਕੁਦਰਤ ਦਾ ਨਿਯਮ ਬਣਿਆ ਜਿੱਦਾਂ ਦਾ ਮਰਜ਼ੀ ਲਿਖਾ ਲਓ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ
ਆਪੇ ਹੀ
ਦਿਨ ਰਾਤ ਕਮਾਏ ਅੜੋ ਸੋ ਆਇਓ
ਮਤ ਹੈ
ਜਿੱਦਾਂ ਦੇ ਕੰਮ ਕਰੋਗੇ ਉਦਾਂ ਦੇ ਲੇਖ ਬਣ ਜਾਣਗੇ ਲਿਖਣਾ ਬੰਦੇ ਨੇ ਐ ਆਪਾਂ ਸਾਰੇ ਪੜ੍ਹਦੇ ਹਾਂ ਫਰੀਦਾ ਜੇ ਤੂੰ ਅਕਲ
ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਗਿਰਵਾਨ ਮੈਂ ਸਿਰ ਨੀਵਾ ਕਰ ਦੇਖ
ਸੋਚ ਕੇ ਲਿਖਣਾ ਜੀ ਬਹੁਤ ਵਿਚਾਰ ਕੇ ਲਿਖਣਾ ਜੋ ਲਿਖਣਾ ਅਸੀਂ ਲਿਖਣਾ ਅਮਰੀਕਾ ਨੇ ਆਪਣੇ ਭਾਗ ਆਪ ਲਿਖੇ ਹੈ ਅਤੇ ਇੰਡੀਆ ਨੇ ਆਪਣੇ ਭਾਗ ਆਪ ਲਿਖੇ ਜੇ ਇੰਡੀਆ ਦਾ ਬੁਰਾ ਹਾਲ ਹੈ ਤਾਂ ਇੰਡੀਆ ਦੇ ਲੋਕਾਂ ਦਾ ਕੀਤਾ ਆ ਵੀ ਲੀਡਰਸ਼ਿਪ ਬੇਈਮਾਨ ਹੈ ਸਾਡੇ ਆਮ ਹੀ ਕਹਿ ਦਿੰਦੇ ਹਾਂ ਲੀਡਰ ਬੜੇ ਮਾੜੇ ਹੈ ਜੀ ਲੀਡਰ ਬੇਈਮਾਨ ਹੈ ਅਤੇ ਮੈਂ ਹੱਸਦਾ ਇੰਡੀਆ ਵੀ ਪੁੱਛਦਾ ਹੁੰਦਾ ਵੀ ਬੇਈਮਾਨਾਂ ਨੂੰ ਚੁਣਨ ਵਾਲੇ ਇਮਾਨਦਾਰ ਨੇ ਬੇਈਮਾਨ ਚੁਣੇ ਕਿੰਨੇ ਹੈ ਲੋਕਾਂ ਨੇ ਚੁਣੇ ਹੈ ਨਾ ਬੇਈਮਾਨਾਂ ਨੂੰ ਜੇ ਚੁਣਿਆ ਤਾਂ ਉਹ ਠੀਕ ਨੇ ਬੇਈਮਾਨ ਲੀਡਰ ਨੇ ਪਰ ਆਮ ਲੋਕਾਂ ਨੇ ਹੀ ਚੁਣੇ ਨੇ ਆਮ ਲੋਕ ਬੇਈਮਾਨ ਹੀ ਚਾਹੁੰਦੇ ਹੈ ਕੰਟਰੀ ਦਾ ਸਟੈਂਡਰਡ ਹੀ ਇੱਦਾਂ ਦਾ ਇੱਕ ਹੁੰਦਾ ਹੈ ਬੇਈਮਾਨ ਬੰਦੇ ਧੱਕਾ ਕਰਦੇ ਆ ਪਰ ਸਾਡਾ ਸਾਰਿਆਂ ਦਾ ਸਟੈਂਡਰਡ ਹੀ ਇੱਦਾਂ ਦਾ ਸਿਸਟਮ ਹੀ ਇੱਦਾਂ ਦਾ ਬਣਿਆ ਪਿਆ ਸਾਡਾ ਅਸੀਂ ਆਪ ਹੀ ਇੱਦਾਂ ਦਾ ਕੁਝ ਚਾਹੁੰਦੇ ਹਾਂ ਇਮਾਨਦਾਰ ਬੰਦਾ ਅਜੇ ਸਾਰੇ ਉਹਦੇ ਮਗਰ ਪੈ ਜਾਂਦੇ ਆ ਮਾੜਾ ਜਿਹਾ ਤੁਸੀਂ ਆਵਾਜ਼ ਉਠਾ ਕੇ ਤੇ ਵੇਖੋ ਕਿਸੇ ਫੀਲਡ ਵਿੱਚ ਚਾਹੇ ਰਾਜਨੀਤੀ 'ਚ ਚਾਹੇ ਧਰਮ 'ਚ ਧਰਮ ਵਿੱਚ ਆਵਾਜ਼ ਉਠਾਓ ਗਲਤ ਹੋ ਰਿਹਾ ਧੱਕਾ ਹੋ ਰਿਹਾ ਗਲਤ ਹੋ ਰਿਹਾ ਗਲਤ ਹੋ ਰਿਹਾ ਗਲਤ ਹੋ ਰਿਹਾ ਸਾਰਾ ਧਾਰਮਿਕ ਢਾਂਚਾ ਤੁਹਾਡੇ ਮਗਰ ਪਏਗਾ ਕਿ ਨਹੀਂ ਪਏਗਾ ਮਗਰ ਪੈ ਜਾਏਗਾ ਲੈ ਤੂੰ ਜ਼ਿਆਦਾ ਸਿਆਣਾ ਜੰਮ ਪਿਆ ਸਾਰੇ ਲੁੱਟ ਰਹੇ ਨੇ ਤੂੰ ਵੀ ਲੁੱਟੀ ਜਾ ਵਿੱਚੇ ਹੀ ਸੌ ਸੌ ਪਾਠ ਬਾਬਿਆਂ ਨੇ ਰੱਖਿਆ ਸੌ ਤੂੰ ਰੱਖ ਲੈ ਤੂੰ ਐਵੇਂ ਹੀ ਰੌਲਾ ਪਾਈ ਜਾਂਦਾ ਮਤਲਬ ਕਿਸੇ ਫੀਲਡ ਵਿੱਚ ਤੁਸੀਂ ਵੇਖੋ ਤੁਸੀਂ ਸੁਧਾਰ ਦੀ ਗੱਲ ਕਰੋ ਤੁਹਾਡੇ ਮਗਰ ਪੈ ਜਾਣਗੇ ਚਾਹੇ ਧਰਮ ਹੋਵੇ ਚਾਹੇ ਰਾਜਨੀਤੀ ਹੋਵੇ ਸਮਾਜਿਕ ਕਿਸੇ ਫੀਲਡ ਵਿੱਚ ਵੇਖੋ ਕਰਕੇ ਤਜਰਬਾ ਕਰਕੇ ਵੇਖੋ ਅਗਲੇ ਚਾਹੁੰਦੇ ਹੀ ਨਹੀਂ ਕਿ ਬਦਲਾਵ ਹੋਵੇ ਚੇਂਜ ਹੋਵੇ ਸਾਡਾ ਸਟੈਂਡਰਡ ਹੀ ਇੱਦਾਂ ਦਾ ਬਣਿਆ ਪਿਆ ਜੇ ਕਰਪਟ ਸਿਸਟਮ ਹੈ ਬੇਈਮਾਨ ਸਿਸਟਮ ਹੈ ਤਾਂ ਚੁਣਿਆ ਅਸੀਂ ਆਪ ਹੀ ਹੈ ਉਹ ਢਾਂਚਾ ਅਸੀਂ ਆਪ ਹੀ ਤਾਂ ਬਣਾਇਆ ਅਸੀਂ ਤਾਂ ਕਰ ਰਹੇ ਹਾਂ ਸਾਰਾ ਕੁਛ ਤਾਂ ਕਰਕੇ ਜੇ ਇੰਡੀਆ ਦੇ ਭਾਗ ਇੱਦਾਂ ਦੇ ਹੈ ਤਾਂ ਇੰਡੀਆ ਦੇ ਲੋਕਾਂ ਨੇ ਲਿਖੇ ਹੈ ਜੇ ਅਮਰੀਕਾ ਵਧੀਆ ਲੱਗਦਾ ਤੁਹਾਨੂੰ ਤਾਂ ਇੱਥੋਂ ਦੇ ਭਾਗ ਅਮਰੀਕਾ ਦੇ ਲੋਕਾਂ ਨੇ ਲਿਖੇ ਹੈ ਜੇ ਤੁਸੀਂ ਰੱਬ ਲਿਖਦਾ ਫਿਰ ਤਾਂ ਇੰਡੀਆ ਵਿੱਚ ਜ਼ਿਆਦਾ ਗੰਗਾ ਉੱਥੇ ਚਾਰ ਮੱਠ ਉੱਥੇ ਸਾਡੇ ਤਖ਼ਤ ਉੱਥੇ ਸਾਡੇ ਸਾਰੇ ਸਰੋਵਰ ਉੱਥੇ ਜਿੰਨੀਆਂ ਅਰਦਾਸਾਂ ਉੱਥੇ ਹੁੰਦੀਆਂ, ਜਿੰਨੇ ਮੰਦਰ ਉੱਥੇ ਆ, ਮਸੀਤਾਂ ਉੱਥੇ ਆ, ਜੇ ਫਿਰ ਰੱਬ 'ਤੇ ਖੁਸ਼। ਮੈਨੂੰ ਲੱਗਦਾ ਅਰਦਾਸਾਂ ਉਹਨਾਂ ਦੀਆਂ ਸਵੇਰੇ ਹੀ 3 ਵਜੇ ਉੱਠੇ ਫਿਰਦਾ, ਕੋਈ ਸੰਖ ਵਜਾਉਂਦਾ, ਕੋਈ ਉੱਥੇ ਕੜਤਾਲਾਂ ਚੱਕੀ ਫਿਰਦਾ, ਕੋਈ ਉੱਥੇ ਕਿਤੇ ਨਹਾਉਂਦਾ ਫਿਰਦਾ, ਕੋਈ ਕਿਤੇ ਨਹਾਉਂਦਾ ਫਿਰਦਾ। ਉਹ ਪੈਸੇ ਮੈਨੂੰ ਲੱਗਦਾ ਰੱਬ ਉੱਧਰੋਂ ਲਈ ਜਾਂਦਾ, ਡਿਲੀਵਰੀ ਇੱਥੇ ਦੇਈ ਜਾਂਦਾ, ਸਾਰਾ ਕੁਝ ਇੱਥੇ ਦੇਈ ਜਾਂਦਾ, ਇੱਦਾਂ ਕਰਦਾ। ਫਿਰ ਉਹ ਯਾਰ ਮੰਨਦੇ ਤਾਂ ਲੋਕ ਇੰਡੀਆ 'ਚ ਰੱਬ ਨੂੰ, ਉਹਦਾ ਇੱਦਾਂ ਕਿਉਂ ਹੋ ਰਿਹਾ, ਇੱਦਾਂ ਕਿਵੇਂ ਹੋਈ ਜਾਂਦਾ, ਇੱਦਾਂ ਨਹੀਂ ਹੁੰਦਾ ਭਰਾਵੋ, ਇਹ ਤਾਂ ਸਿਸਟਮ ਹੈ, ਤੁਹਾਨੂੰ ਬਦਲਣਾ ਪੈਣਾ। ਉਹ ਕਹਿੰਦਾ ਰੱਬ, ਮਹਾਰਾਜ ਕਹਿੰਦੇ ਰੱਬ ਤੇਰੇ ਵਿੱਚ ਹੀ ਹੈ, ਸਿਸਟਮ ਕੌਣ ਬਦਲੂ ਫਿਰ, ਅਸੀਂ ਆਪ। ਜੇ ਕਰਪਟ ਹੈ ਤਾਂ ਵੀ ਅਸੀਂ ਕੀਤਾ, ਜੇ ਠੀਕ ਕਰਨਾ ਹੈ ਤਾਂ ਵੀ ਅਸੀਂ ਕਰਨਾ। ਅਤੇ ਕਿੰਨੀ ਵਾਰੀ ਗੱਲ ਕੀਤੀ, ਹੋਲੈਂਡ ਦੇ ਵਿੱਚ, ਜੇਲ੍ਹਾਂ ਬੰਦ ਕਰ ਦਿੱਤੀਆਂ, ਉਹਨਾਂ ਦੇ ਕੋਲ ਇੱਕ ਕੈਦੀ ਸੀ, ਉਹਨਾਂ ਨੇ ਕੈਦੀ ਛੱਡਤਾ, ਕਹਿੰਦੇ ਛੱਡ ਦਿਓ, ਇੱਕ ਹੀ ਕੈਦੀ ਹੈ, ਇਹਨੂੰ ਵੀ ਛੱਡ ਦਿਓ, ਜੇਲ੍ਹਾਂ ਨੂੰ ਲੋਕ ਲਾ ਦਿੱਤੇ। ਕਹਿੰਦੇ ਹੁਣ ਭੀੜ ਹੀ ਨਹੀਂ, ਜੇਲ੍ਹ ਦੀ ਲੋੜ ਹੀ ਨਹੀਂ, ਲੋਕ ਠੀਕ ਹੋ ਗਏ, ਸਿਸਟਮ ਵਧੀਆ, ਕਾਨੂੰਨ ਵਧੀਆ, ਲੋਕ ਲਾ ਦਿੱਤਾ, ਜੇਲ੍ਹਾਂ ਬੰਦ। ਹੁਣ ਜੇਲ੍ਹ ਦੇ ਵਿੱਚ ਭੀੜ ਨਹੀਂ ਤਾਂ ਛੱਡੋ, ਹੁਣ ਸਾਡੇ ਕੀ ਹੈ, ਗੁਰਦੁਆਰਿਆਂ 'ਚ ਭੀੜਾਂ ਨੇ, ਮੰਦਰਾਂ 'ਚ ਭੀੜਾਂ ਨੇ, ਮਸਜਿਦਾਂ ਵਿੱਚ ਭੀੜਾਂ ਨੇ, ਧਰਮ ਅਸਥਾਨਾਂ 'ਤੇ ਬਹੁਤ ਭੀੜ ਹੈ, ਅਤੇ ਧਰਮ ਅਸਥਾਨ 'ਤੇ ਭੀੜ ਹੋਵੇ ਤਾਂ ਜੇਲ੍ਹਾਂ ਵਿੱਚ ਤਾਂ ਭੀੜ ਨਹੀਂ ਫਿਰ ਹੋਣੀ ਚਾਹੀਦੀ। ਸਾਡੇ ਜੇਲ੍ਹਾਂ 'ਚ ਵੀ ਭੀੜ ਹੈ, ਧਰਮ ਅਸਥਾਨਾਂ 'ਤੇ ਵੀ ਭੀੜ ਹੈ, ਧਰਮ ਅਸਥਾਨ 'ਤੇ ਵੀ ਮੱਥਾ ਟੇਕੀ ਜਾਂਦੇ ਹਾਂ ਅਤੇ ਕ੍ਰਾਈਮ ਵੀ ਉਵੇਂ ਹੀ ਚੱਲ ਰਿਹਾ ਸਾਰਾ ਕੁਛ। ਤਾਂ ਕਰਕੇ ਪ੍ਰੈਕਟੀਕਲਿਟੀ ਬਦਲਣ ਦੀ ਲੋੜ ਹੈ, ਵਿਹਾਰ ਬਦਲਣ ਦੀ ਲੋੜ ਹੈ। ਧਰਮ ਤੁਹਾਡੇ ਸਾਡੇ ਵਿਹਾਰ 'ਚੋਂ ਦਿਸਦਾ ਹੈ, ਭੇਖ ਤੋਂ ਨਹੀਂ ਦਿਸਦਾ, ਰੂਪ ਤੋਂ ਨਹੀਂ ਦਿਸਦਾ। ਤੁਹਾਨੂੰ ਕੀ ਲੱਗਦਾ ਧਰਮ ਚੈੱਕ ਇੱਦਾਂ ਹੁੰਦਾ, ਦਾੜੀ ਵੇਖੋ ਮੇਰੀ, ਫਿਰ ਤਾਂ ਲੰਮੀ ਦਾੜੀ ਵਾਲੇ ਜ਼ਿਆਦਾ ਕਾਮਯਾਬ ਹੋ ਜਾਣਗੇ, ਇੱਦਾਂ ਨਹੀਂ ਹੋਣਾ। ਇਹ ਸਾਡਾ ਕੌਮ ਦਾ ਕੌਨਸੈਪਟ ਹੈ, ਸਾਡੀ ਯੂਨੀਫਾਰਮ ਹੈ, ਮੈਂ ਦਾੜੀ ਰੱਖੀ ਹੈ, ਪੱਗ ਬੰਨੀ ਹੈ, ਇਹ ਮੇਰੀ ਕੌਮ ਦਾ, ਮੇਰੀ ਇੱਕ ਟੀਮ ਦਾ ਕੌਨਸੈਪਟ ਹੈ, ਅਸੀਂ ਇਸ ਨੂੰ ਸਮਝਦੇ ਹਾਂ। ਪਰ ਜੇ ਮੇਰਾ ਬਾਬਾ ਧਰਮ ਚੈੱਕ ਆਏਗਾ ਕਰਨ ਆਏਗਾ, ਉਹਨੇ ਮੇਰੀ ਦਾੜੀ ਚੈੱਕ ਨਹੀਂ ਕਰਨੀ, ਉਹਨੇ ਮੇਰਾ ਵਿਹਾਰ ਚੈੱਕ ਕਰਨਾ, ਮੇਰੀ ਪ੍ਰੈਕਟੀਕੈਲਿਟੀ ਕੀ ਹੈ, ਮੈਂ ਕੰਮ ਕਿੱਦਾਂ ਦੇ ਕਰਦਾ। ਉਹਨਾਂ ਨੇ ਕਹਿਣਾ ਜੇ ਤੇਰਾ ਵਿਹਾਰ ਵਧੀਆ ਨਹੀਂ ਤੂੰ ਧਰਮ ਛੱਡਤਾ। ਸੁਣੋ, ਸਾਨੂੰ ਸਾਰੇ ਕਹਿੰਦੇ ਹੈ ਧਰਮ ਛੱਡਤਾ, ਮਤਲਬ ਜੋ ਬਾਹਰੀ ਰੂਪ ਗਿਆ ਅਤੇ ਧਰਮ ਗਿਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾ, ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ। ਖੱਤਰੀਆਂ ਨੇ ਆਪਣੇ ਟਾਈਮ ਦੇ ਉੱਤੇ ਆਪਣੀ ਜ਼ਿੰਮੇਵਾਰੀ ਛੱਡ ਦਿੱਤੀ ਅਤੇ ਧਰਮ ਗਿਆ, ਜ਼ਿੰਮੇਵਾਰੀ ਛੱਡੀ ਧਰਮ ਛੱਡਤਾ। ਜ਼ਿੰਮੇਵਾਰੀ ਨਿਭਾ ਰਹੇ ਹੋ ਅਤੇ ਧਰਮੀ ਹੋ, ਆਪਣੇ ਫਰਜ਼ ਨਿਭਾਉਣੇ, ਜ਼ਿੰਮੇਵਾਰੀ ਨਿਭਾਉਣੀ, ਧਰਮ। ਜੇ ਇੱਥੇ ਆ ਜਾਣਗੇ, ਸਾਨੂੰ ਵੇਖਣਗੇ, ਸਾਨੂੰ ਕਹਿਣਗੇ ਜ਼ਿੰਮੇਵਾਰੀਆਂ ਨਿਭਾਓ, ਤੁਹਾਡਾ ਧਰਮ ਜ਼ਿੰਮੇਵਾਰੀ ਨਿਭਾਉਣਾ, ਫਰਜ਼ ਨਿਭਾਉਣਾ। ਅਤੇ ਇੰਡੀਆ ਦੇ ਵਿੱਚ ਅਗਲੇ ਜ਼ਿੰਮੇਵਾਰੀ ਕੋਈ ਨਿਭਾਉਂਦੇ ਨਹੀਂ, ਮੰਦਰਾਂ ਵਾਲੇ ਪਾਸੇ ਮੱਥਾ ਜ਼ਰੂਰ ਟੇਕ ਕੇ ਆਉਂਦੇ ਹੈ, ਗੁਰਦੁਆਰੇ ਮੱਥਾ ਟੇਕ ਕੇ ਆਇਆ, ਮੰਦਰ 'ਚ ਮੱਥਾ ਟੇਕ ਕੇ ਫਿਰ ਕੰਮ 'ਤੇ ਬੈਠਦਾ, ਜਦੋਂ ਕੁਰਸੀ 'ਤੇ ਬਹਿ ਜਾਂਦਾ ਫਿਰ ਕੋਈ ਜ਼ਿੰਮੇਵਾਰੀ ਨਹੀਂ ਨਿਭਾਉਂਦਾ, ਲੁੱਟ ਕੇ ਖਾਂਦਾ, ਰੱਜ ਕੇ ਝੂਠ ਬੋਲਦਾ, ਲੋਕਾਂ ਦਾ ਖੂਨ ਪੀ ਰਿਹਾ। ਪ੍ਰੈਕਟੀਕਲਿਟੀ ਜ਼ੀਰੋ ਅਤੇ ਵਿਖਾਉਣ ਨੂੰ ਧਰਮੀ ਹੈ। ਪਰ ਜੇ ਸਾਡੇ ਬਾਬਾ ਜੀ ਚੈੱਕ ਕਰਨ ਆਉਣਗੇ, ਉਹਨਾਂ ਨੇ ਸਵੇਰ ਸਵੇਰ ਵਾਲਾ ਅੱਧਾ ਘੰਟਾ ਚੈੱਕ ਨਹੀਂ ਕਰਨਾ, ਉਹ ਤਾਂ ਫਿਰ ਸਾਰਾ ਕੁਝ ਚੈੱਕ ਕਰਨਗੇ, ਵਿਹਾਰ ਕਿੱਦਾਂ ਦਾ ਸਾਡਾ। ਅਤੇ ਜੇ ਧਰਮ ਛੱਡਤਾ, ਜਿਹੜੇ ਬੰਦੇ ਨੇ ਆਪਣੀਆਂ ਜ਼ਿੰਮੇਵਾਰੀਆਂ ਛੱਡਤੀਆਂ ਉਹਨੇ ਧਰਮ ਛੱਡਤਾ। ਇਹਨਾਂ ਦੇਸ਼ਾਂ 'ਚ ਜੇ ਤੁਸੀਂ ਰਹਿੰਦੇ ਹੈ, ਤੁਹਾਡਾ ਇੱਥੋਂ ਦਾ ਧਰਮ ਹੈ ਜਿਹੜਾ, ਉਹ ਹੈ ਆਪਣੇ ਫਰਜ਼ ਨਿਭਾਉਣੇ, ਪ੍ਰੋਪਰ ਜੌਬ ਕਰਨੀ, ਰਾਈਟ ਟਾਈਮ 'ਤੇ ਪਹੁੰਚਣਾ, ਚਾਅ ਨਾਲ ਜੌਬ ਕਰਨੀ, ਕੰਮ 'ਤੇ ਇੱਦਾਂ ਜਾਣਾ ਜਿਵੇਂ ਬੰਦਾ ਮੰਦਰ ਜਾਂਦਾ, ਗੁਰਦੁਆਰੇ ਜਾਂਦਾ। ਜਿੰਨੇ ਚਾਅ ਨਾਲ ਗੁਰਦੁਆਰੇ ਆਉਂਦੇ ਹੋ, ਇੰਨੇ ਚਾਅ ਨਾਲ ਸੋਮਵਾਰ ਕੰਮ 'ਤੇ ਵੀ ਜਾਓ, ਉਹਨੇ ਚਾਅ ਨਾਲ ਕੰਮ ਕਰੋ। ਅਤੇ ਜਦੋਂ ਚਾਅ ਨਾਲ ਕੰਮ ਕਰੀਏ, ਕੰਮ ਬੋਲਦਾ, ਫਿਰ ਉਹ ਕੁਆਲਿਟੀ, ਉਹ ਗੁਣ ਜਿਹੜੇ ਸਾਡੇ 'ਚ ਹੋਣੇ ਚਾਹੀਦੇ ਹੈ, ਉਹ ਚਾਅ ਨਾਲ ਕੰਮ ਕਰਾਂਗੇ, ਜ਼ਿੰਮੇਵਾਰੀਆਂ ਨਿਭਾਵਾਂਗੇ, ਫਰਜ਼ ਨਿਭਾਵਾਂਗੇ, ਫਿਰ ਤਾਂ ਜ਼ਿੰਦਗੀ ਜਿਉਣ ਦਾ ਸਵਾਦ ਹੀ ਵੱਖਰਾ ਆਉਂਦਾ। ਫਿਰ ਪ੍ਰੋਪਰ ਟੈਕਸ ਇਹਨਾਂ ਕੰਟਰੀਆਂ ਦੇ ਜਿੰਨਾ ਜਿੰਨਾ ਬਣਦਾ, ਔਖੇ ਹੋਵੋ ਸੌਖੇ ਹੋਵੋ ਪ੍ਰੋਪਰ ਭਰੋ, ਤੁਹਾਡੇ ਬੱਚਿਆਂ ਤੋਂ ਲੈ ਕੇ ਨਾ। ਇੰਡੀਆ ਵਿੱਚ ਅਸੀਂ ਕਹਿੰਦੇ ਹਾਂ ਕਰਪਟ ਸਿਸਟਮ ਹੈ, ਇੱਥੇ ਤਾਂ ਬੱਚੇ ਦੀ ਜੇ ਫੀਡ ਤੱਕ ਵੀ ਤੁਸੀਂ ਕਹੋਗੇ, ਮਾਂ ਦੇ ਪੇਟ ਵਿੱਚ ਬੱਚਾ ਹੋਵੇ ਉਦੋਂ ਵੀ ਫੀਡ ਦੇ ਪੈਸੇ ਦੇਣ ਲੱਗ ਜਾਂਦੇ ਆ। ਇਹਨਾਂ ਦੇਸ਼ਾਂ ਵਿੱਚ ਆ ਕੇ ਸੱਸਾਂ ਇਹ ਸੋਚ ਸਕਦੀਆਂ ਵੀ ਨੂੰ ਪਤਾ ਨਹੀਂ ਸੇਵਾ ਕਰੇਗੀ ਕਿ ਨਹੀਂ, ਲੱਤਾਂ ਘੁੱਟੇਗੀ ਕਿ ਨਹੀਂ, ਪਤਾ ਹੀ ਹੈ। ਕੰਟਰੀ ਕਹਿੰਦੀ ਫਿਕਰ ਨਾ ਕਰ, ਤੇਰੀ ਨੂੰ ਨਹੀਂ ਅਸੀਂ ਨਰਸ ਭੇਜਾਂਗੇ, ਕਹਿੰਦੇ ਕਿ ਨਹੀਂ ਕਹਿੰਦੇ, ਅਸੀਂ ਨਰਸ ਭੇਜਾਂਗੇ, 8 ਘੰਟੇ ਇੱਕ ਨਰਸ ਆਊ, 8 ਘੰਟੇ ਫਿਰ ਹੋਰ ਨਰਸ ਆਊ, ਅਸੀਂ ਆਪੇ ਸਾਂਭਾਂਗੇ। ਕਮਾਲ ਦੀ ਗੱਲ ਨਹੀਂ, ਇੱਥੇ ਆ ਕੇ ਕਈ ਕਹੀ ਜਾਂਦੇ ਆ ਕੀ ਬਣੇਗਾ, ਔਲਾਦ ਨਹੀਂ ਹੋਈ, ਮੈਂ ਕੀ ਕਰੂੰ ਤੇਰਾ, ਛੱਡ ਤੈਨੂੰ ਸਾਂਭ ਲੈਣਾ ਤੂੰ ਫਿਕਰ ਕਿਉਂ ਕਰਦਾ। ਸਿਸਟਮ 'ਤੇ ਵੇਖੋ, ਜੰਮਣ ਤੋਂ ਲੈ ਕੇ ਤੁਸੀਂ ਇੱਦਾਂ ਹੱਥ ਖੜੇ ਕਰਦੇ ਹੋ, ਬੱਚਾ ਅਸੀਂ ਜੰਮਤਾ ਅਸੀਂ ਸਾਂਭ ਨਹੀਂ ਸਕਦੇ, ਕਹਿੰਦੇ ਆਪੇ ਸਾਂਭ ਲਾਂਗੇ, ਛੱਡ ਦੇ ਹੱਥ ਖੜੇ ਕਰਕੇ, ਕਹੋ ਸਾਡਾ ਨਿਆਣਾ ਅਸੀਂ ਸਾਂਭ ਨਹੀਂ ਸਕਦੇ, ਕਹਿਣਗੇ ਆਪੇ ਸਾਂਭਾਂਗੇ, ਤੈਨੂੰ ਫਿਕਰ ਨਹੀਂ ਸਾਨੂੰ ਫਿਕਰ ਹੈ, ਅਸੀਂ ਵੇਖਾਂਗੇ ਤੇਰੇ ਬੱਚੇ ਦਾ ਕੀ ਕਰਨਾ। ਮੈਂ ਪੜ੍ਹਾ ਨਹੀਂ ਸਕਦਾ, ਕਹਿੰਦੇ ਆਪੇ ਪੜ੍ਹਾਵਾਂਗੇ। ਮੈਂ ਦਵਾਈ ਨਹੀਂ ਦਵਾ ਸਕਦਾ, ਕਹਿੰਦੇ ਅਸੀਂ ਦਵਾਵਾਂਗੇ। ਮੈਂ ਆਪਰੇਸ਼ਨ ਨਹੀਂ ਕਰਾ ਸਕਦਾ, ਕਹਿੰਦੇ ਅਸੀਂ ਕਰਾਵਾਂਗੇ। ਮਰ ਜਾ ਜੇ ਤੂੰ ਧੋਖਾ ਕਰੇ ਇਸ ਕੰਟਰੀ ਨਾਲ, ਧੋਖਾ ਕਰੇ, ਕਿਹੜੇ ਧਰਮ ਦੀ ਗੱਲ ਕਰਦਾ, ਕਿਹੜੀ ਕਿਰਪਾਨ ਵਿਖਾਉਂਦਾ ਤੂੰ, ਕਿਹੜੀ ਦਾੜੀ ਵਿਖਾਉਂਦਾ, ਕਿਹੜੇ ਗਾਤਰਿਆਂ ਦੀਆਂ ਗੱਲਾਂ ਕਰਦੇ ਹੋ। ਜੇ ਇੱਥੇ ਧੋਖਾ ਕਰਦਾ ਤਾਂ ਤੂੰ ਕਿਸੇ ਰੱਬ ਨੂੰ ਨਹੀਂ ਮੰਨ ਸਕਦਾ, ਤੂੰ ਸਭ ਨਾਲ ਹੀ ਧੋਖਾ ਕਰੇਗਾ। ਧੋਖਾ ਕਦੇ ਵੀ ਨਾ ਕਰੋ, ਬੱਚਿਆਂ ਨੂੰ ਸਿਖਾਓ। ਜਿੱਥੇ ਤੁਹਾਡੀ ਮਾਂ ਪਿਓ ਸਭ ਕੁਛ ਬਣਿਆ ਪਿਆ ਨਾ, ਸਿਸਟਮ ਬਣਿਆ ਹੋਇਆ, ਇੱਥੇ ਧੋਖਾ ਨਾ ਕਰੋ, ਕਦੇ ਧੋਖਾ ਨਾ ਕਰੋ। ਜਿਹੜਾ ਬੰਦਾ ਇੱਥੇ ਆ ਕੇ ਵੀ ਕਰਪਟ ਸਿਸਟਮ ਵਿੱਚ, ਉਹ ਆਪਣਾ ਸੁਭਾਅ ਨਾਲ ਲੈ ਆਇਆ, ਆਪਣਾ ਗੰਦ ਨਾਲ ਚੱਕੀ ਫਿਰਦਾ, ਉਹ ਕਰਪਟ ਸਿਸਟਮ ਨਾਲ ਹੀ ਚੁੱਕੀ ਫਿਰਦਾ, ਉਹ ਬੰਦਾ ਕੀ ਕਰੇਗਾ ਇਹਨਾਂ ਦੇਸ਼ਾਂ 'ਚ ਆ ਕੇ? ਉਹ ਬੰਦਾ ਕਿਤੇ ਨਹੀਂ ਸੁਧਰ ਸਕਦਾ, ਫਿਰ ਕਿਤੇ ਨਹੀਂ ਬਦਲ ਸਕਦਾ। ਤਾਂ ਕਰਕੇ ਟਰਾਈ ਕਰੀਏ, ਆਪਣੇ ਫਰਜ਼ ਵਧੀਆ ਨਿਭਾਉਣੇ ਆ, ਜ਼ਿੰਮੇਵਾਰੀਆਂ ਵਧੀਆ ਨਿਭਾਉਣੀਆਂ, ਆਪਣਾ ਕੰਮ ਹੈ ਜਿਹੜਾ ਵਧੀਆ ਚਾਅ ਨਾਲ ਕਰਨਾ ਹੈ। ਫਰਜ਼ ਜਿੰਨਾ
ਜੀਵਾ ਨਾਮ ਤੇ ਆਏ ਮੇਰੇ ਪ੍ਰੀਤਮਾ।
ਇੱਕ ਮਿੰਟ ਲਈ ਹੁਣ ਇਹਦੀ ਥੋੜ੍ਹੀ ਜੇ ਜੇ ਆਪਾਂ ਨੁਕਤਾ ਸਮਝ ਲੈਂਦੇ ਹਾਂ, ਫਿਰ ਸ਼ਬਦ ਦਾ ਸਵਾਦ ਆ ਜਾਂਦਾ ਪੜ੍ਹਨ ਦਾ। ਮੈਂ ਜਦੋਂ ਗਿਆਨ ਨੂੰ ਨਾਮ ਗੁਰਬਾਣੀ 'ਚ ਦੋ ਅਰਥਾਂ 'ਚ ਆਉਂਦਾ ਹੈ, ਇੱਕ ਨਾਮ ਹੈ ਨਿਯਮ, ਇੱਕ ਨਾਮ ਹੈ ਨਿਯਮਾਂ ਦਾ ਗਿਆਨ। ਫਿਰ ਸੁਣੋ, ਨਾਮ ਦਾ ਦੋ ਅਰਥ ਹੈ, ਇੱਕ ਨਾਮ ਹੈ ਲੋਅ ਆਫ ਨੇਚਰ, ਕੁਦਰਤ ਦਾ ਵਿਧਾਨ, ਨਿਯਮ, ਇੱਕ ਉਹਦਾ ਗਿਆਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੱਚਾ ਗਿਆਨ। ਜੇ ਮੈਂ ਗਿਆਨ ਨੂੰ ਧਿਆਨ ਵਿੱਚ ਰੱਖ ਕੇ ਜ਼ਿੰਦਗੀ ਜਿਉਂਦਾ, ਸਭ ਤੇ ਉੱਤਮ ਹਰ ਕੀ ਕਥਾ ਬੋਲੋ, ਸਭ ਤੇ ਉੱਤਮ
ਹਰ ਕੀ ਕਥਾ।
ਅਗਲੀ ਪੰਕਤੀ ਵਿੱਚ ਕਥਾ ਨੂੰ ਗਿਆਨ ਨੂੰ ਕੀ ਦੱਸਿਆ ਭਲਾ, ਹਾਂ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਗੁਰੂ ਦਾ ਗਿਆਨ ਵੀ ਨਾਮ ਹੈ, ਦੋ ਅਰਥਾਂ 'ਚ ਨਾਮ ਆਉਂਦਾ, ਪਹਿਲਾ ਨਿਯਮ, ਦੂਜੇ ਨੰਬਰ 'ਤੇ ਨਿਯਮਾਂ ਦਾ ਗਿਆਨ। ਜਿਹਨੂੰ ਸੌਖਾ ਜਮਾਂ ਹੀ ਬਿਲਕੁਲ ਰਹਾਉ ਲੈ ਆਈਏ, ਗੁਰੂ ਗ੍ਰੰਥ ਸਾਹਿਬ ਦਾ ਸੈਂਟਰਲ ਆਈਡੀਆ, ਇੱਕ ਓਅੰਕਾਰ, ਇੱਕ ਫੈਲ ਗਿਆ ਸਤਿਗੁਰ ਪ੍ਰਸਾਦ, ਸੱਚੇ ਗਿਆਨ ਨਾਲ ਸਮਝ ਆਉਂਦਾ। ਦੋ ਹੀ ਗੱਲਾਂ, ਪਰਮਾਤਮਾ ਫੈਲਿਆ ਹੋਇਆ, ਆਪਾਂ ਸਾਰੇ ਉਹਦੇ ਵਿੱਚ ਹੀ ਆ ਜਾਂਦੇ ਹਾਂ। ਇਸ ਕੁਦਰਤ ਦਾ ਨਿਯਮਾਂ ਦਾ ਗਿਆਨ ਲੈ ਕੇ ਜ਼ਿੰਦਗੀ ਜਿਉਣੀ ਹੈ, ਸਤਿਗੁਰ ਪ੍ਰਸਾਦ ਸੱਚੇ ਗਿਆਨ ਦੀ ਕਿਰਪਾ ਨਾਲ ਇੱਕ ਓਅੰਕਾਰ ਸਮਝ ਆਉਂਦਾ, ਇੱਕ ਫੈਲ ਗਿਆ ਜਿਹੜਾ ਸਮਝ ਆਉਂਦਾ, ਨਿਯਮ ਜਿਹੜੇ ਨੇ ਸਮਝ ਆਉਂਦੇ। ਅਤੇ ਜਿਵੇਂ ਜਿਵੇਂ ਮੈਂ ਗਿਆਨਵਾਨ ਹੋ ਕੇ ਜ਼ਿੰਦਗੀ ਜਿਉਂਦਾ ਅਤੇ ਸਵਾਦ ਫੇਰ ਆ ਗਿਆ, ਅਕਲ ਵਾਲਾ ਹੋ ਕੇ ਸਮਝਦਾਰ ਹੋ ਕੇ ਮੈਂ ਜ਼ਿੰਦਗੀ ਜਿਉਂਦਾ। ਕੱਲ੍ਹ ਵੀ ਗੱਲ ਕਰਦੇ ਸੀ, ਆਖਾਂ ਜੀਵਾਂ ਵਿਸਰੈ ਮਰ ਜਾਓ, ਬਿਨ ਨਾਵੇਂ ਜੀਵਨ ਨਾ ਥੀਏ। ਗਿਆਨ ਤੋਂ ਬਿਨਾਂ ਕਾਹਦਾ ਜੀਵਨ ਹੈ ਸਾਡਾ, ਗਿਆਨ ਤੋਂ ਬਿਨਾਂ ਕਾਹਦਾ ਜੀਵਨ ਹੈ। ਜਿਵੇਂ ਜਿਵੇਂ ਅਸੀਂ ਅਕਲ ਵਾਲੇ ਹੋ ਕੇ, ਸਮਝ ਵਾਲੇ ਹੋ ਕੇ ਜ਼ਿੰਦਗੀ ਜਿਉਂਦੇ ਹਾਂ ਅਤੇ ਜ਼ਿੰਦਗੀ ਜਿਉਣ ਦਾ ਸਵਾਦ ਆ ਰਿਹਾ, ਐਸਾ ਸਵਾਦ ਹੈ ਜਿਹੜਾ ਚਰਖੜੀਆਂ 'ਤੇ ਵੀ ਖਤਮ ਨਹੀਂ ਹੁੰਦਾ, ਦੇਗਾਂ ਵਿੱਚ ਵੀ ਖਤਮ ਨਹੀਂ ਹੁੰਦਾ, ਤਵੀਆਂ 'ਤੇ ਵੀ ਖਤਮ ਨਹੀਂ ਹੁੰਦਾ ਅਤੇ ਮਾਛੀ ਵੱਡ ਦੇ ਕੰਡਿਆਂ 'ਤੇ ਵੀ ਖਤਮ ਨਹੀਂ ਹੁੰਦਾ। ਐਸਾ ਗਿਆਨ ਹੈ, ਐਸਾ ਸਵਾਦ ਹੈ। ਜੇ ਜ਼ਿੰਦਗੀ ਜਿਉਣ ਦੀ ਕਲਾ ਆ ਗਈ ਫਿਰ ਹਰ ਜਗ੍ਹਾ ਹੀ ਆ ਜਾਂਦੀ ਹੈ। ਮੈਂ ਕਿੰਨੀ ਵਾਰੀ ਪੁੱਛਦਾ, ਮੈਨੂੰ ਜਵਾਬ ਦਿਓ ਵੀਰੋ, ਆਹ ਮੇਰੇ ਨਾਲ ਸਿੰਘ ਬਾਜਾ ਵਜਾ ਰਿਹਾ, ਬੋਲਦਾ ਨਾ ਸ਼ਬਦ ਬੋਲਦਾ, ਕਿੰਨਾ ਸੋਹਣਾ ਬੋਲਦਾ। ਹੁਣ ਜੇ ਆਪਾਂ ਇਹਨੂੰ ਕਹੀਏ ਵੀ ਆਹ ਸ਼ਬਦ ਇੱਥੇ ਸਟੇਜ 'ਤੇ ਸੁਣਾਇਆ, ਬਾਹਰ ਉੱਥੇ ਲੋਬੀ 'ਚ ਬਹਿ ਕੇ ਸੁਣਾ ਸਕਦਾ ਕਿ ਨਹੀਂ, ਗੱਜ ਕੇ ਹੋਰ ਗੱਜ ਕੇ? ਅਤੇ ਜੇ ਕਹੀਏ ਪੰਜਾਬ 'ਚ ਚੱਲ ਕੇ ਸੁਣਾ, ਉੱਥੇ ਵੀ ਸੁਣਾ ਦੂ ਕਿ ਨਹੀਂ? ਚਲੋ ਨਾ ਰੱਬ ਕਰੇ ਇਹਨੂੰ ਕਿਸੇ ਮਾੜੇ ਕੰਮ ਕਰਕੇ ਜੇਲ੍ਹ ਹੋ ਜੇ, ਫਿਰ ਜੇਲ੍ਹ ਵਿੱਚ ਜੇ ਕੈਦੀ ਗਹਿਣ, ਚਲੋ ਧੁੱਪ, ਅੱਛਾ ਜੇ
ਨਹੀਂ,
ਜੇ ਕੈਦੀ ਕਹਿਣ ਵੀ ਸਾਨੂੰ ਸ਼ਬਦ ਸੁਣਾ, ਮੰਨ ਲਓ, ਸੁਣੋ ਧਿਆਨ ਨਾਲ, ਜੇ ਕਿਸੇ ਪੁੱਠੇ ਕੰਮ ਕਰਕੇ ਜੇਲ੍ਹ ਹੋ ਜਾਏ ਅਤੇ ਜੇ ਕੈਦੀ ਕਹਿਣ ਵੀ ਸਾਨੂੰ ਸ਼ਬਦ ਸੁਣਾ, ਉੱਥੇ ਭੁੱਲ ਜਾਏਗਾ ਕਿ ਉੱਥੇ ਵੀ ਸੁਣਾ ਸਕਦਾ?
ਸੁਣਾ ਸਕਦਾ।
ਇੱਕ ਵਾਰੀ ਕਲਾ ਆ ਗਈ ਅਤੇ ਹਰ ਜਗ੍ਹਾ ਹੀ ਹੈ ਵੀਰੋ, ਜਿਉਣ ਦਾ ਚੱਜ ਇੱਕ ਵਾਰੀ ਸਿੱਖ ਲਓ, ਫਿਰ ਭਾਵੇਂ ਅਮਰੀਕਾ ਹੋਵੇ, ਭਾਵੇਂ ਇੰਡੀਆ ਹੋਵੇ, ਭਾਵੇਂ ਮਹਿਲ ਹੋਵੇ, ਭਾਵੇਂ ਕੰਡੇ ਹੋਣ, ਇੱਕ ਵਾਰੀ ਗੁਰਮਿਲ ਚੱਜ ਅਚਾਰ। ਇਹ ਕਲਾ ਹੈ ਜਿਉਣ ਦੀ, ਖੁਸ਼ ਰਹਿਣ ਦੀ, ਚੜ੍ਹਦੀ ਕਲਾ 'ਚ ਰਹਿਣ ਦੀ। ਜਿਨ੍ਹਾਂ ਨੂੰ ਇਹ ਕਲਾ ਆ ਜਾਂਦੀ ਹੈ, ਹਰ ਜਗ੍ਹਾ ਹਰ ਥਾਂ 'ਤੇ ਹੀ ਉਹ ਖੁਸ਼ ਰਹਿ ਲੈਂਦੇ ਹੈ। ਮੈਨੂੰ ਕਹਿੰਦੇ ਜਾਚ ਆ ਗਈ, ਅਕਲ ਆ ਗਈ, ਸਮਝ ਆ ਗਈ। ਅਤੇ ਜੇ ਸਮਝ ਨਾ ਹੋਵੇ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀ ਹੈ ਨਾਨਕਾ ਜਿਹ ਪ੍ਰੀਤ ਨਹੀਂ
ਭਗਵਾਨ।
ਰੱਜ ਕੇ ਸੋਹਣੇ ਹੁੰਦੇ ਹੈ, ਬੁਰਾ ਹਾਲ ਹੈ ਜੀ। ਸਾਰੇ ਵੇਖਣ ਨੂੰ ਐਂ ਲੱਗਦਾ ਇਹਦੇ ਕੋਲ ਕਮੀ ਕੋਈ ਨਹੀਂ, ਪਰ ਬੁਰਾ ਹੀ ਹਾਲ ਹੁੰਦਾ ਉਹਨਾਂ ਦਾ। ਪਰ ਜੇ ਇੱਕ ਵਾਰੀ ਕਲਾ ਸਿੱਖ ਲਓ, ਇੱਕ ਵਾਰੀ ਜਾਤ ਸਿੱਖ ਲਓ, ਫਿਰ ਔਲਾਦ ਵਾਲੇ ਹਾਂ ਤਾਂ ਵੀ ਕਾਇਮ ਆ, ਬੇ ਔਲਾਦੇ ਹਾਂ ਤਾਂ ਵੀ ਕਾਇਮ ਆ, ਮਾਂ ਦੀ ਗੋਦੀ 'ਚ ਬੈਠਾ ਤਾਂ ਵੀ ਖੁਸ਼ ਹਾਂ, ਅਤੇ ਮਾਂ ਨੂੰ ਫਿਊਨਰਲ 'ਤੇ ਗਿਆ, ਸੰਸਕਾਰ ਕਰਕੇ ਆਇਆ ਤਾਂ ਵੀ ਅੱਜ ਮੈਂ ਖੁਸ਼ ਹਾਂ। ਅੱਜ 4 ਅਰਬਾਂ ਦਾ ਮਾਲਕ ਹਾਂ ਤਾਂ ਵੀ ਖੁਸ਼ ਹਾਂ, ਕੋਈ ਕਾਰਨ ਬਣ ਗਿਆ ਚਲਿਆ ਗਿਆ ਤਾਂ ਵੀ ਅੱਜ ਅਸੀਂ ਹੈਪੀ ਰਹਿੰਦੇ ਹਾਂ, ਖੁਸ਼ ਰਹਿੰਦੇ ਹਾਂ। ਇਹ ਹੈ ਕਲਾ, ਜੇ ਇੱਕ ਵਾਰੀ ਆ ਜਾਏ, ਜੇ ਸਮਝ ਆ ਜਾਏ, ਇਹ ਨੁਕਤਾ ਜੇ ਕਲਿੱਕ ਹੋ ਜਾਏ ਮਾਇੰਡ ਵਿੱਚ, ਜਿਵੇਂ ਮੈਂ ਕਿਹਾ ਵੀ ਜੇ ਇੱਥੇ ਵਾਜਾ ਵੱਜ ਸਕਦਾ ਹੈ, ਜੇ ਇੱਕ ਵਾਰੀ ਆ ਗਿਆ ਜਿੱਥੇ ਮਰਜ਼ੀ ਵਜਾ ਲਓ, ਜਿੱਥੇ ਮਰਜ਼ੀ। ਫਿਰ ਇਹ ਨਹੀਂ ਕਹਿਣਾ ਵੀ ਜੇ ਇੰਡੀਆ 'ਚ ਰੂੜੀ 'ਤੇ ਬਹਿ ਕੇ ਵਜਾ ਕੇ ਵਿਖਾ, ਉੱਥੇ ਵੀ ਆ ਜਾਓ, ਬਹਿ ਕੰਡਿਆਂ 'ਤੇ ਵਜਾ ਕੇ ਵਿਖਾ, ਉੱਥੇ ਵੀ ਆ ਜਾਓ, ਕਿਉਂਕਿ ਹੁਣ ਆ ਗਿਆ ਨਾ, ਤਜਰਬਾ ਹੋ ਗਿਆ, ਐਕਸਪੀਰੀਅੰਸ ਹੋ ਗਿਆ, ਹੁਣ ਆਟੋਮੈਟਿਕ ਚੱਲਦਾ ਸਾਰਾ ਕੁਛ। ਤਾਂ ਕਰਕੇ ਵੀਰੋ, ਅਸੀਂ ਨਾ ਇਹ ਸਿੱਖਣਾ ਹੈ, ਅਤੇ ਜਦੋਂ ਜਦੋਂ ਕਹਿੰਦੇ ਅਸੀਂ ਸਮਝ ਰਹੇ ਹਾਂ, ਜਿਉਣ ਦਾ ਤਾਂ ਸਵਾਦ ਹੀ ਹੋਣ ਆ ਰਿਹਾ, ਗੁਰੂ ਜੀ ਕਹਿੰਦੇ। ਹਾਂਜੀ,
ਹਉ ਜੀਵਾਨਾਮ ਤੇ ਆਏ ਮੇਰੇ ਪ੍ਰੀਤ ਮਾ,
ਹਉ ਜੀਵਾਨਾਮ ਤੇ ਆਏ ਮੇਰੇ ਪ੍ਰੀਤ ਮਾ,
ਹਉ ਜੀਵਾਨਾਮ ਤੇ ਆਏ ਮੇਰੇ ਸਤਿਗੁਰ ਨਾਮ ਦ੍ਰਿੜਾਏ ਮੇਰੇ ਪ੍ਰੀਤ ਮਾ,
ਹਉ ਜੀਵਾ ਨਾਮ ਤੇ ਆਏ ਮੇਰੇ ਪ੍ਰੀਤ ਮਾ,
ਨਾਮ ਮਿਲੇ ਮਨ ਤ੍ਰਿਪਤੀਏ ਬਿਨ ਨਾਮੇ ਤ੍ਰਿਗ ਦੀਵਾ, ਮੈਂ ਤ੍ਰਿਗ ਜੀਵਾਸ,
ਬਿਨ ਨਾਮੈ ਤ੍ਰਿਗ ਜੀਵਾਸ,
ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣ ਤਾਸ,
ਦੱਸੇ ਪ੍ਰਭ ਗੁਣ ਤਾਸ,
ਤਿਸ ਵਿਟੋ ਚੋ ਖੰਨੀ ਹਾਂ,
ਤਿਸ ਵਿਟੋ ਚੋ ਖੰਨੀ ਹੈ,
ਮੈਂ ਨਾਮ ਕਰੇ ਪਰਗਾਸ ਮੇਰੇ ਪ੍ਰੀਤ ਮਾ, ਮੇਰੇ ਪ੍ਰੀਤ ਮਾ। ਰਤਨ ਹੈ ਪੂਰੇ ਸਤਿਗੁਰ ਪਾਸ,
ਪੂਰੇ ਸਤਿਗੁਰ ਪਾਸ,
ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ,
ਪੂਰੇ ਸਤਿਗੁਰ ਪਾਸ,
ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪਰਗਾਸ,
ਕੱਢ ਰਤਨ ਦੇਵੈ ਪਰਗਾਸ,
ਧਨ ਵੱਡ ਭਾਗੀ ਵੱਡ ਭਾਗੀਆ,
ਧਨ ਵੱਡ ਭਾਗੀ ਵੱਡ ਭਾਗੀਆ,
ਜੋ ਆਏ ਮਿਲੇ ਗੁਰ ਪਾਸ ਮੇਰੇ ਪ੍ਰੀਤ ਮਾ,
ਹਉ ਜੀਆ ਨਾਮ ਤੇ ਆਏ ਮੇਰੇ ਪ੍ਰੀਤ ਮਾ,
ਹਉ ਜੀਆ ਨਾਮ ਤੇ ਆਏ ਮੇਰੇ ਪ੍ਰੀਤ ਮਾ, ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸ ਕਾਲ,
ਸੇ ਭਾਗਹੀਣ ਵਸ ਕਾਲ,
ਉਹਨਾਂ ਪਾਸ ਦੁਆਸ ਨਾ ਪਿੱਟੀ ਐ ਜਿਨ ਅੰਤਰ ਕ੍ਰੋਧ ਚੰਡਾਲ, ਸਤਿਗੁਰ ਪੁਰਖ ਅੰਮ੍ਰਿਤ ਸਰ,
ਸਤਿਗੁਰ ਪੁਰਖ ਅੰਮ੍ਰਿਤ ਸਰ,
ਸਤਿਗੁਰ ਪੁਰਖ ਕੀ ਹੈ? ਅੰਮ੍ਰਿਤ ਦਾ ਸਰੋਵਰ। ਸੱਚਾ ਗਿਆਨ ਕੀ ਹੈ? ਅੰਮ੍ਰਿਤ ਦਾ ਸਰੋਵਰ, ਸਤਿਗੁਰ ਪੁਰਖ ਅੰਮ੍ਰਿਤ ਸਰ। ਹਾਂ,
ਜਿਨ੍ਹਾਂ ਸਤਿਗੁਰ ਪੁਰਖ ਨਾਮ ਭੇਟਿਓ ਸੇ ਭਾਗਹੀਣ ਵਸ ਕਾਲ,
ਸੇ ਭਾਗਹੀਣ ਵਸ ਕਾਲ,
ਓਏ ਫਿਰ ਫਿਰ ਜੋਨ ਪਵਾਈ ਐ ਵਿੱਚ ਵਿਸਤਾ ਕਰ ਵਿਕਰਾਲ,
ਵਿੱਚ ਵਿਸਤਾ ਕਰ ਵਿਕਰਾਲ,
ਉਹਨਾਂ ਪਾਸ ਦੁਆਸ ਨਾ ਪਿੱਟੀ ਐ,
ਪਾਸ ਦੁਆਸ ਨਾ ਪਿੱਟੀ ਐ
ਜਿਨ ਅੰਤਰ ਕ੍ਰੋਧ ਚੰਡਾ, ਸਤਿਗੁਰ ਪੁਰਖ ਅੰਮ੍ਰਿਤ ਸਰ ਵੱਡ ਭਾਗੀ ਨਾਵੈ,
ਵੱਡ ਭਾਗੀ ਨਾਵੈ।
ਸੱਚਾ ਗਿਆਨ ਅੰਮ੍ਰਿਤ ਦਾ ਸਰੋਵਰ ਹੈ, ਪਰ ਸਾਨੂੰ ਇਹ ਗੱਲ ਸਮਝਾਉਣੀ ਨਹੀਂ, ਕਿਉਂਕਿ ਸੱਚਾ ਗਿਆਨ ਤੇ ਗੁਰਬਾਣੀ ਦਾ ਅਸੀਂ ਆਪਣੇ ਘਰ ਬਹਿ ਕੇ ਵੀ ਲੈ ਸਕਦੇ ਸੀ। ਸਾਨੂੰ ਇਸ ਸਰੋਵਰ ਬਾਰੇ ਦੱਸਣਾ ਹੀ ਨਹੀਂ ਪਾਈ, ਇਹ ਸਰੋਵਰ ਦੀ ਜਾਣਕਾਰੀ ਦਿੱਤੀ ਨਹੀਂ ਗਈ। ਗੁਰੂ ਗ੍ਰੰਥ ਸਾਹਿਬ ਦਿੰਦੇ ਹੈ, ਸਤਿਗੁਰ ਪੁਰਖ ਅੰਮ੍ਰਿਤ ਸਰ ਵੱਡ ਭਾਗੀ ਨਾਵੈ, ਵੱਡੇ ਭਾਗਾਂ ਵਾਲੇ ਨਹਾਉਂਦੇ ਆ ਗਿਆਨ ਦੇ ਸਰੋਵਰ 'ਚ, ਚੁੱਭਾ ਲਾਉਂਦੇ ਆ। ਰੋਜ਼ ਨਹਾਉਣਾ ਹੁੰਦਾ ਹੈ, ਹਰ ਰੋਜ਼। ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ। ਰੋਜ਼ ਨਾਇਆ ਕਰੋ, ਰੋਜ਼ ਨਾਇਆ ਕਰੋ, ਕਦੇ ਮਿਸ ਨਾ ਕਰਿਆ ਕਰੋ। ਸੱਚੇ ਗਿਆਨ ਵਿੱਚ ਚੁੱਭਾ ਲਾਇਓ, ਸਦਾ ਹੀ ਸਤਿਗੁਰੂ ਵਿੱਚ ਨਾਇਓ। ਹਾਂਜੀ,
ਸਤਿਗੁਰ ਪੁਰਖ ਅੰਮ੍ਰਿਤ ਸਰ ਵੱਡ ਭਾਗੀ ਨਾਵੈਂ,
ਵੱਡ ਭਾਗੀ ਨਾਵੈਂ,
ਜਨਮ ਜਨਮ ਕੀ ਮੈਲ ਉਤਰੇ ਨਿਰਮਲ ਨਾਮ ਦ੍ਰਿੜਾਏ
ਨਿਰਮਲ ਨਾਮ ਦ੍ਰਿੜਾਏ
ਜਨ ਨਾਨਕੀ ਉੱਤਮ ਪਦ ਪਾਇਆ
ਜਨ ਨਾਨਕੀ ਉੱਤਮ ਪਦ ਪਾਇਆ
ਸਤਿਗੁਰ ਕੀ ਨੇ ਬੁਲਾਏ
ਮੇਰੇ ਪ੍ਰੀਤ ਮਾ ਜੀਵਾ ਨਾਮ ਧਿਆਏ ਮੇਰੇ ਪ੍ਰੀਤ ਮਾ
ਜੀਵਾ ਨਾਮ ਧਿਆਏ ਮੇਰੇ
ਨਾਲ ਜੁੜਦਾ ਤੇ ਜਿਉਂਦਾ ਸਮਝਦਾਰ ਬਣ ਕੇ ਜ਼ਿੰਦਗੀ ਜਿਉਂਦਾ ਤੇ ਸਵਾਦ ਆਉਂਦਾ ਜ਼ਿੰਦਗੀ ਜਿਉਣ ਦਾ ਨਹੀਂ ਤੇ ਨਰਕ ਭੋਗਦਾ। ਇਹ ਸਰੋਵਰ 'ਚ ਚੁੱਭਾ ਲਾਇਆ ਕਰੋ ਵੀਰੋ ਭੈਣੋ, ਰੋਜ਼ ਨਹਾਇਆ ਕਰੋ, ਰੋਜ਼ ਅੰਦਰੇ ਨਹਾਉਣਾ। ਚਲੋ ਜੀ, ਹੁਣ ਆਪਾਂ ਥੋੜ੍ਹਾ ਜਿਹਾ ਇਤਿਹਾਸ ਅੱਜ ਦਾ। ਅੱਜ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਾਰਾ ਪਰਿਵਾਰ ਵਿਛੜਿਆ। ਜਿਹੜਾ ਦਿਨ ਚੜ੍ਹ ਰਿਹਾ ਹੈ ਨਾ ਪੰਜਾਬ ਦੇ ਵਿੱਚ, ਇੰਡੀਆ 'ਚ ਕਹਿ ਲਓ, ਉਹ ਹੈ ਅੱਠ ਪੋਹ। ਅਤੇ ਅੱਠ ਪੋਹ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ। ਜਿਹੜਾ ਦਿਨ ਚੜ੍ਹ ਰਿਹਾ, ਜਿਹੜਾ ਆਉਣ ਵਾਲਾ ਸਮਾਂ ਹੈ ਇੰਡੀਆ ਵਿੱਚ, ਸਾਡੇ ਤੋਂ ਅੱਗੇ ਨੇ 12 ਘੰਟੇ, ਅਤੇ ਅੱਠ ਪੋਹ ਵਾਲੇ ਦਿਨ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਸ਼ਹੀਦ ਹੋਏ ਹੈ। 6 ਪੋਹ ਨੂੰ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਲਗੀਧਰ ਜੀ ਨੇ ਕਿਲ੍ਹਾ ਛੱਡਿਆ ਸੀ, ਕਈ ਮਹੀਨੇ ਘੇਰਾ ਪੈਣ ਤੋਂ ਬਾਅਦ। ਅਤੇ 6 ਪੋਹ ਦੀ ਰਾਤ ਨੂੰ ਸਫ਼ਰ ਕਰਦੇ 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 ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਰਸਾ ਦੇ ਕੰਢੇ 'ਤੇ ਪਹੁੰਚੇ ਸੀ। ਸਰਸਾ ਉੱਪਰ ਤੱਕ ਭਰਿਆ ਚੱਲਦਾ ਸੀ, ਗੁਰੂ ਸਾਹਿਬ ਨੇ ਸਰਸਾ ਨੂੰ ਪਾਰ ਕਰਨ ਦਾ ਹੁਕਮ ਕੀਤਾ ਸੀ। ਚਲੋ ਜੀ, ਸਰਸਾ ਪਾਰ ਕਰਨਾ ਹੈ। ਆਪ ਗੁਰੂ ਸਾਹਿਬ ਅੱਗੇ ਲੱਗੇ ਦੂਜੇ ਨੰਬਰ 'ਤੇ ਸਾਹਿਬਜ਼ਾਦੇ, ਮਗਰੀ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਵਿੱਚ ਵੜੇ। ਪਰ ਇੰਨਾ ਪਾਣੀ ਦਾ ਵਹਾਅ ਤੇਜ਼ ਸੀ, ਉੱਥੇ ਸਾਰਿਆਂ ਦਾ ਵਿਛੋੜਾ ਪੈ ਗਿਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 40 ਸਿੰਘ ਇੱਕ ਪਾਸੇ ਚਲੇ ਗਏ, ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ, ਇਹਨਾਂ ਨੇ ਸਰਸਾ ਪਾਰ ਨਹੀਂ ਕੀਤਾ। ਇਹ ਕੰਢੇ ਦੇ ਨਾਲ ਨਾਲ ਉਹ ਜਿਹੜਾ ਸਰਸਾ ਨਾਲਾ ਹੈ ਉਹਦੇ ਨਾਲ 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 ਪਟੜੀ ਪਟੜੀ 'ਤੇ ਚੱਲਦੇ ਸਤਲੁਜ ਦੇ ਕੰਢੇ 'ਤੇ ਪਹੁੰਚ ਗਏ ਸੀ, ਜਿੱਥੇ ਕਰੀਮ ਬਖਸ਼ ਮਾਛੀ ਦੀ ਛੱਪਰੀ, ਜਿਹਨੂੰ ਕੁੰਮੇ ਮਾਸ਼ਕੀ ਦੀ ਛਾਪਰੀ ਵੀ ਛੱਪਰੀ ਵੀ ਕਹਿੰਦੇ ਆ। ਕਰੀਮ ਬਖਸ਼ ਹੈ ਮੁਸਲਮਾਨ ਸੀ, ਹਿੰਦੂ ਸੀ ਕਰੀਮ, ਅਤੇ ਉਹਦਾ ਨਾਂ ਕੁੰਮਾ ਮਾਸ਼ਕੀ ਸੀ ਪਹਿਲਾਂ, ਉਹਨੂੰ ਜ਼ਬਰਦਸਤੀ ਮੁਸਲਮਾਨ ਬਣਾ ਲਿਆ ਸੀ, ਇਸ ਕਰਕੇ ਉਹਦਾ ਜਿਹੜਾ ਦੂਜਾ ਨਾਂ ਹੈ ਉਹ ਹੈ ਕਰੀਮ ਬਖਸ਼। ਉੱਦਾਂ ਕੁੰਮਾ ਮਾਸ਼ਕੀ ਹਿੰਦੂ ਸੀ, ਉਹਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਸੀ, ਤਾਂ ਕਰਕੇ ਉਹਦਾ ਨਾਮ ਬਣ ਗਿਆ ਕਰੀਮ ਬਖਸ਼। ਉਹਦੀ ਛੱਪਰੀ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਜਿਹੜੀ ਸੱਤ ਪੋਹ ਦੀ ਰਾਤ ਕੱਟੀ ਸੀ, ਸੱਤ ਪੋਹ ਦੀ ਰਾਤ ਛੋਟੇ ਸਾਹਿਬਜ਼ਾਦਿਆਂ ਨੇ ਕਰੀਮ ਬਖਸ਼ ਦੀ ਛੱਪਰੀ ਵਿੱਚ ਕੱਟੀ ਸੀ, ਅਤੇ ਵੱਡੇ ਸਾਹਿਬਜ਼ਾਦਿਆਂ ਨੇ ਸੱਤ ਪੋਹ ਸਾਰਾ ਦਿਨ ਸਫ਼ਰ ਕੀਤਾ ਸੀ। ਹੁਣ ਧਿਆਨ ਨਾਲ ਸਮਝਿਓ, ਸੱਤ ਪੋਹ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ 40 ਸਿੰਘ ਇਹ ਸਰਸਾ ਦੇ ਕੰਢੇ ਤੋਂ ਸਾਰੇ ਵਿਛੜਨ ਤੋਂ ਬਾਅਦ ਚੱਲਦੇ ਚੱਲਦੇ ਰੋਪੜ ਦੇ ਏਰੀਏ ਦੇ ਵਿੱਚ ਕਹਿੰਦੇ ਇੱਕ ਫੌਜ ਦੀ ਟੁਕੜੀ ਦੇ ਨਾਲ ਝੜਪ ਹੋਈ। ਉਹ ਝੜਪ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਬੁਰੀ ਤਰ੍ਹਾਂ ਜ਼ਖਮੀ ਹੋਏ ਝੜਪ ਦੇ ਵਿੱਚ। ਭਾਈ ਬਚਿੱਤਰ ਸਿੰਘ ਕੌਣ ਨੇ? ਜਿਨ੍ਹਾਂ ਨੇ ਹਾਥੀ ਦੇ ਮੱਥੇ ਦੇ ਵਿੱਚ ਨਾਗਨੀ ਮਾਰੀ, ਇਹ ਉਹ ਭਾਈ ਬਚਿੱਤਰ ਸਿੰਘ ਹਨ ਜਿਹੜੇ ਬੁਰੀ ਤਰ੍ਹਾਂ ਜ਼ਖਮੀ ਹੋਏ। ਚੱਲਦੇ ਚੱਲਦੇ ਗੁਰੂ ਸਾਹਿਬ ਪਿੰਡ ਕੋਟਲਾ ਨਿਹੰਗ ਖਾਂ, ਗੁਰੂ ਸਾਹਿਬ ਦਾ ਉੱਥੇ ਸੇਵਾਦਾਰ ਹੈ, ਉਹਦੇ ਕੋਲ ਪਹੁੰਚੇ। ਨਿਹੰਗ ਖਾਂ ਕੋਟਲੇ ਵਾਲਾ ਵੱਜਦਾ, ਉਹਦਾ ਦਰਵਾਜ਼ਾ ਖੜਕਾਇਆ, ਉਹਨੇ ਬੂਹਾ ਖੋਲ੍ਹਿਆ। ਸੱਚੇ ਪਾਤਸ਼ਾਹ ਨੂੰ ਵੇਖ ਕੇ ਆਓ ਮਹਾਰਾਜ ਜੀ ਆਇਆਂ ਨੂੰ ਮੇਰੀ ਘਰ ਵਿੱਚ ਆਪ ਜੀ ਚਰਨ ਪਾਓ। ਪਹਿਲਾਂ ਵੀ ਚਰਨ ਪਏ ਮਹਾਰਾਜ ਉਹਦੇ ਘਰ ਆ ਚੁੱਕੇ ਹੈ, ਛੇਵੇਂ ਪਾਤਸ਼ਾਹ ਵੀ ਉਹਦੀ ਹਵੇਲੀ ਵਿੱਚ ਆ ਚੁੱਕੇ ਆ। ਨਿਹੰਗ ਖਾਂ ਮੁਸਲਮਾਨ ਹੈ ਅਤੇ ਪਿੱਛੇ ਜਿਹੜੇ ਲੱਗੇ ਹੈ ਉਹ ਵੀ ਮੁਸਲਮਾਨ ਨੇ, ਪਰ ਇੱਕ ਉਸ ਵੇਲੇ ਦਾ ਮੁਸਲਮਾਨ ਉਹ ਹੈ ਜਿਹੜਾ ਗੁਰੂ ਸਾਹਿਬ ਨੂੰ ਪਨਾਹ ਦਿੰਦਾ ਹੈ। ਸਾਰੀਆਂ ਕੌਮਾਂ ਮਾੜੀਆਂ ਨਹੀਂ ਹੁੰਦੀਆਂ, ਵਿੱਚ ਲੋਕ ਮਾੜੇ ਹੁੰਦੇ ਆ। ਹਰ ਧਰਮ ਵਿੱਚ ਜੈਨੂਅਨ ਬੰਦੇ ਵੀ ਨੇ, ਚੰਗੇ ਬੰਦੇ ਵੀ ਨੇ, ਅਤੇ ਭਾਵੇਂ ਉਹ ਇਸਲਾਮ ਧਰਮ ਵਿੱਚ ਹੋਵੇ, ਭਾਵੇਂ ਹਿੰਦੂ ਧਰਮ ਹੋਵੇ, ਭਾਵੇਂ ਕੋਈ ਧਰਮ ਹੋਵੇ, ਮਾੜੇ ਚੰਗੇ ਲੋਕ ਸਾਰਿਆਂ ਦੇ ਵਿੱਚ ਹੁੰਦੇ ਆ। ਸਾਰੇ ਮਾੜੇ ਨਹੀਂ ਹੁੰਦੇ ਅਤੇ ਸਾਰੇ ਚੰਗੇ ਵੀ ਨਹੀਂ, ਸਾਰਿਆਂ ਨੂੰ ਆਪਾਂ ਚੰਗੇ ਵੀ ਨਹੀਂ ਕਹਿ ਸਕਦੇ। ਕਹਿੰਦੇ ਹੈ ਬਈ ਉੱਥੇ ਦਰਵਾਜ਼ਾ ਜਦੋਂ ਗੁਰੂ ਸਾਹਿਬ ਜੀ ਲਈ ਖੁੱਲ੍ਹਿਆ ਮਹਾਰਾਜ ਜੀ ਆਇਆਂ ਨੂੰ, ਮਹਾਰਾਜ ਕਹਿੰਦੇ ਅੱਜ ਜੇ ਮੈਂ ਆਵਾਂਗਾ ਨਾ ਤਾਂ ਬੜੀਆਂ ਮੁਸ਼ਕਲਾਂ ਆਉਣੀਆਂ, ਤੂੰ ਰਹਿਣ ਦੇ, ਤੂੰ ਜੀ ਆਇਆਂ ਨੂੰ ਨਾ ਹੀ ਕਹਿ। ਕਹਿੰਦਾ ਨਹੀਂ ਮਹਾਰਾਜ ਤੁਸੀਂ ਆ ਜਾਓ, ਹੁਣ ਤਾਂ ਭਾਵੇਂ ਮੌਤ ਵੀ ਆ ਜਾਏ ਤਾਂ ਵੀ ਕੋਈ ਗੱਲ ਨਹੀਂ, ਤੁਸੀਂ ਅੰਦਰ ਆਓ। ਪਿਆਰ ਕਰਦੇ ਆ ਗੁਰੂ ਸਾਹਿਬ ਨੂੰ, ਸਮਝਦੇ ਆ ਗੁਰੂ ਗੋਬਿੰਦ ਸਿੰਘ ਜੀ। ਹੁਣ ਮਹਾਰਾਜ ਉਹਦੇ ਅੰਦਰ ਘਰ ਜਾਂਦੇ ਹੈ। ਥੋੜ੍ਹੇ ਚਿਰ ਬਾਅਦ ਬਾਬਾ ਅਜੀਤ ਸਿੰਘ ਬਚਿੱਤਰ ਸਿੰਘ ਨੂੰ ਲੈ ਕੇ ਆ ਗਏ, ਉਹਨੇ ਥੋੜ੍ਹਾ ਬਹੁਤ ਜਲ ਪਾਣੀ ਛਕਾਇਆ ਅਤੇ ਬਚਿੱਤਰ ਸਿੰਘ ਨੂੰ ਲੈ ਕੇ ਬਾਬਾ ਅਜੀਤ ਸਿੰਘ ਜੀ ਘੋੜੇ 'ਤੇ ਸਵਾਰ ਹੋ ਕੇ ਉਹਨੂੰ ਨਾਲ ਲੈ ਕੇ ਆਏ, ਬੁਰੀ ਤਰ੍ਹਾਂ ਜ਼ਖਮੀ ਚੱਕ ਕੇ ਲਿਆਂਦਾ। ਕਹਿੰਦੇ ਜੀ ਬਚਿੱਤਰ ਸਿੰਘ ਤਾਂ ਬਹੁਤ ਫੱਟ ਲੱਗੇ। ਮਹਾਰਾਜ ਕਹਿੰਦੇ ਨਿਹੰਗ ਖਾਂ ਤੂੰ ਇਹਨੂੰ ਰੱਖ ਲੈ, ਅਸੀਂ ਚੱਲੇ ਹਾਂ ਅਤੇ ਕਦੇ ਫਿਰ ਮੇਲਾ ਹੋਇਆ ਸਮਾਂ ਜਿੱਦਾਂ ਦਾ ਆਏਗਾ ਪਤਾ ਲੱਗ ਜਾਏਗਾ, ਪਰ ਹੁਣ ਆਪਾਂ ਚੱਲੀਏ। ਮਹਾਰਾਜ ਉੱਥੋਂ ਨਿਕਲਣ ਲੱਗੇ, ਬਚਿੱਤਰ ਸਿੰਘ ਨੂੰ ਉਹਦੇ ਨਿਹੰਗ ਖਾਂ ਦੇ ਘਰ ਛੱਡਤਾ ਅਤੇ ਬਚਿੱਤਰ ਸਿੰਘ ਨੇ ਨਿਹੰਗ ਖਾਂ ਦੇ ਘਰ ਦੇ ਵਿੱਚ ਹੀ ਸਰੀਰ ਛੱਡਿਆ ਅਤੇ ਬਚਿੱਤਰ ਸਿੰਘ ਦਾ ਅੰਤਮ ਸੰਸਕਾਰ ਵੀ ਉਹਦੇ ਘਰ ਦੇ ਵਿੱਚ ਹੋਇਆ, ਉਹ ਬਚਿੱਤਰ ਸਿੰਘ ਜਿਹਨੇ ਹਾਥੀ ਦੇ ਮੱਥੇ 'ਚ ਨਾਗ ਦੀ ਮਾਰੀ। ਚਲੋ ਹੁਣ ਇੱਥੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚੱਲਦੇ ਚੱਲਦੇ ਚਮਕੌਰ ਦੀ ਗੜੀ ਵਿੱਚ ਜਾਂਦੇ ਆ। ਉਹਦੀ ਹਵੇਲੀ ਜਿਹੜੀ ਉਸ ਵੇਲੇ ਦੇ ਸੇਠਾਂ ਨੂੰ ਪੁੱਛਿਆ, ਵੱਖਰੇ ਵੱਖਰੇ ਇਤਿਹਾਸ 'ਚ ਉਹਨਾਂ ਦੇ ਨਾਮ ਆਉਂਦੇ ਆ। ਮਹਾਰਾਜ ਨੂੰ ਬੇਨਤੀ ਕੀਤੀ ਉਹਨਾਂ ਨੇ, ਕਹਿੰਦੇ ਜੀ ਆਹ ਹਵੇਲੀ ਸਾਡੀ ਹੈ, ਪਰਿਵਾਰ ਆਪਣਾ ਬੱਚੇ ਅਸੀਂ ਇੱਥੋਂ ਲੈ ਜਾਂਦੇ ਹਾਂ, ਤੁਸੀਂ ਜਿੰਨਾ ਚਿਰ ਤੁਹਾਡਾ ਜੀ ਕਰਦਾ ਇਸ ਗੜੀ ਦੇ ਵਿੱਚ ਤੁਸੀਂ ਹਵੇਲੀ ਦੇ ਵਿੱਚ ਸਾਡੀ ਵਿੱਚ ਰਹੋ। ਗੁਰੂ ਸਾਹਿਬ ਨੇ ਉਹਨਾਂ ਦੀ ਬੇਨਤੀ ਕਰਨ ਦੇ ਉੱਤੇ ਚਮਕੌਰ ਦੀ ਗੜੀ ਦੇ ਵਿੱਚ ਆਪਣਾ ਡੇਰਾ ਲਾਇਆ। ਇਹ ਹੈ ਗੁਰੂ ਸਾਹਿਬ ਪਹੁੰਚੇ ਹੈ ਸੱਤ ਪੋਹ ਦੀ ਰਾਤ ਨੂੰ, ਸਵੇਰੇ ਸੱਤ ਪੋਹ ਸਰਸਾ ਦੇ ਕੰਢੇ ਵਿਛੜੇ ਹੈ, 6 ਨੂੰ ਅਨੰਦਪੁਰ ਛੱਡਦੇ ਹੈ, 7 ਪੋਹ ਦੀ ਸਵੇਰ ਨੂੰ ਵਿਛੋੜਾ ਪੈਂਦਾ, ਸਾਰਾ ਦਿਨ ਸਫ਼ਰ ਕਰਦੇ ਹੈ, ਰਾਹ ਵਿੱਚ ਝੜਪ ਵੀ ਹੁੰਦੀ ਹੈ। ਚੱਲਦੇ ਚੱਲਦੇ 7 ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਪਹੁੰਚ ਜਾਂਦੇ ਹੈ। ਉਹ ਰਾਤ ਜਿਹੜੀ ਰਾਤ ਹੁਣ ਇੰਡੀਆ ਵਿੱਚ ਚੱਲ ਰਹੀ ਹੈ, ਇਸ ਰਾਤ ਨੂੰ ਚਮਕੌਰ ਦੀ ਗੜੀ ਦੇ ਵਿੱਚ ਪਹੁੰਚ ਗਏ। ਅਗਲਾ ਦਿਨ 8 ਪੋਹ ਹੈ ਜਦੋਂ ਗੁਰੂ ਸਾਹਿਬ ਜੀ ਨੇ ਸਵੇਰੇ, ਕਹਿੰਦੇ ਹੈ ਮਹਾਰਾਜ ਨੂੰ ਕਿਹਾ ਸਿੰਘਾਂ ਨੇ, ਮਹਾਰਾਜ ਆਰਾਮ ਕਰੋ ਅਸੀਂ ਸਾਰੇ ਪਹਿਰੇ ਦਿਆਂਗੇ, ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਸਿੰਘੋ ਤੁਸੀਂ ਆਰਾਮ ਕਰੋ, ਪਹਿਰਾ ਅੱਜ ਮੈਂ ਆਪੇ ਲਾ ਲੈਣਾ। ਮਹਾਰਾਜ ਵਾਸਤੇ ਛੋਟਾ ਜਿਹਾ ਇੱਕ ਤੰਬੂ ਜਿੱਦਾਂ ਬਣਿਆ ਹੁੰਦਾ ਹੈ ਉਹ ਨਾਲ ਰੱਖਿਆ ਸਿੰਘਾਂ ਨੇ, ਮਹਾਰਾਜ ਆ ਇੱਕ ਸ਼ਮਿਆਨਾ ਛੋਟਾ ਜਿਹਾ ਲਾਤਾ, ਇਹਦੇ ਵਿੱਚ ਤੁਹਾਡਾ ਆਸਣ ਲਾਤਾ, ਤੁਸੀਂ ਇਹਦੇ 'ਚ ਆਰਾਮ ਕਰੋ। ਪਰ ਕਹਿੰਦੇ ਮਹਾਰਾਜ ਫਿਰ ਉਹਦੇ 'ਚ ਆਰਾਮ ਕੀਤਾ ਨਹੀਂ, ਬਾਹਰ ਆ ਗਏ ਅਤੇ ਆਪ ਸਾਰੀ ਰਾਤ ਪਹਿਰਾ ਦਿੰਦੇ ਰਹੇ। ਕਈ ਸਿੰਘ ਜਿਹੜੇ ਭੁੱਖੇ ਧਿਆਏ ਕਈ ਦਿਨਾਂ ਦੇ ਸਫ਼ਰ ਵਿੱਚ ਸਨ, ਗੁਰੂ ਸਾਹਿਬ ਕਹਿੰਦੇ ਕਈ ਇਕੱਲੇ ਇਕੱਲੇ ਸਿੰਘਾਂ ਕੋਲ ਗਏ, ਕਈਆਂ ਦੇ ਗੁਰੂ ਸਾਹਿਬ ਨੇ ਕੇਸ ਸਵਾਰੇ, ਕਈਆਂ ਦੇ ਇੱਥੋਂ ਤੱਕ ਵੀ ਕਈ ਇਤਿਹਾਸਕਾਰਾਂ ਨੇ ਲਿਖਿਆ ਵੀ ਗੁਰੂ ਸਾਹਿਬ ਨੇ ਕਈਆਂ ਦੀਆਂ ਲੱਤਾਂ ਵੀ ਕੁੱਟੀਆਂ, ਪੈਰ ਵੀ ਕੁੱਟਦੇ ਰਹੇ ਵੀ ਕਿੰਨੀ ਕੁਰਬਾਨੀ ਲਈ ਅੱਜ ਤੁਸੀਂ ਤਿਆਰ ਹੋ, ਕਿੱਡਾ ਜਜ਼ਬਾ ਤੁਹਾਡੇ ਵਿੱਚ ਮਰਨ ਮਿਟਣ ਵਾਸਤੇ ਤਿਆਰ ਹੋਏ ਹੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਕੱਲੇ ਇਕੱਲੇ ਸਿੰਘ ਕੋਲ ਗਏ, ਫਿਰ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਵੀ ਤੱਕਿਆ, ਬਾਬਾ ਅਜੀਤ ਸਿੰਘ ਸਾਹਿਬ ਜੀ, ਬਾਬਾ ਜੁਝਾਰ ਸਿੰਘ ਜੀ, ਉਹਨਾਂ ਦੋਨਾਂ ਪੁੱਤਾਂ ਦੇ ਕੋਲ, ਇੱਕ ਨੂੰ ਇੱਕ 18 ਦਾ ਨਹੀਂ ਹੋਇਆ ਅਤੇ ਇੱਕ ਅਜੇ 15 ਦਾ ਨਹੀਂ ਹੋਇਆ, ਇੱਕ ਦੀ ਉਮਰ 17 ਸਾਲ ਅਤੇ ਕੁਝ ਮਹੀਨੇ ਹੈ, ਇੱਕ ਦੀ ਏਜ ਜਿਹੜੀ ਉਮਰ ਹੈ ਉਹ 13 ਸਾਲ ਅਤੇ ਕੁਝ ਮਹੀਨੇ ਹੈ, 14 ਅਤੇ 18 ਸਾਲ ਦੇ ਪੂਰੇ ਨਹੀਂ ਅਜੇ ਹੋਏ। ਉੱਥੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਜਦੋਂ ਤੱਕਿਆ, ਇੱਕ ਬੇਨਤੀ ਕਰਾਂਗਾ ਜੀ ਸਾਰੀ ਸੰਗਤ ਨੂੰ ਕਿ ਪੌਣਾ ਕੁ ਇੱਕ ਹੋ ਗਿਆ ਅਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਇੱਕ ਵਜੇ ਤੱਕ ਇੱਕ ਸਵਾ ਇੱਕ ਦੇ ਵਿੱਚ ਵਿੱਚ ਸਮਾਪਤੀ ਕਰ ਦਈਏ। ਅਤੇ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਟਿਕਾ ਬਣਾ ਕੇ ਰੱਖਣਾ। ਭੀੜ ਦੇ ਵਿੱਚ ਕਈਆਂ ਦੀਆਂ ਲੱਤਾਂ ਦੁਖਣ ਲੱਗ ਜਾਂਦੀਆਂ, ਕਈ ਔਖੇ ਵੀ ਹੁੰਦੇ ਹੈ, ਪਰ ਮੇਰੀ ਅਰਜ਼ ਹੈ ਕਿ 10-15 ਮਿੰਟ ਤੁਸੀਂ ਹਾਜ਼ਰ ਹੋ ਕੇ ਸੁਣਿਓ, ਟਿਕਾ ਬਣਾ ਕੇ ਰੱਖਿਓ। ਰੋਜ਼ ਰੋਜ਼ ਤਾਂ ਸਮਾਂ ਨਹੀਂ ਮਿਲਦਾ, ਕਦੀ ਕਦੀ ਸਬੱਬ ਨਾਲ ਟਾਈਮ ਮਿਲਦਾ ਹੈ, ਅਤੇ ਆਹ ਜਿਹੜੇ ਥੋੜ੍ਹੇ ਜਿਹੇ ਮਿੰਟ ਨੇ, ਮੈਂ ਚਾਹੁੰਦਾ ਕਿ ਅਸੀਂ ਪੂਰੀ ਤਰ੍ਹਾਂ ਨਾਲ ਇੱਕ ਵਾਰੀ ਉਹ ਜਿਹੜਾ ਨਕਸ਼ਾ ਹੈ ਨਾ ਸਾਡੇ ਸਾਹਮਣੇ ਆਵੇ। ਬਸ ਆਹ 10-15 ਮਿੰਟ ਤੁਸੀਂ ਟਿਕਾ ਬਣਾ ਕੇ ਰੱਖਣਾ, ਬਿਲਕੁਲ ਹਾਜ਼ਰ ਹੋ ਕੇ ਬੈਠਿਓ। ਹਾਂਜੀ, ਜਿਹੜੀ ਆਪਾਂ ਗੱਲ ਕਰ ਰਹੇ ਸੀ, ਸਤਿਗੁਰੂ ਇਕੱਲੇ ਇਕੱਲੇ ਸਿੰਘ ਦੇ ਕੋਲ ਗਏ, ਫਿਰ ਵੇਖਿਆ ਕਿ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਪਏ ਹੈ, ਉਹਨਾਂ ਕੋਲ ਵੀ ਸੱਚੇ ਪਾਤਸ਼ਾਹ ਵੇਖ ਕੇ ਕਹਿੰਦੇ ਅੱਜ ਮੇਰੇ ਪੁੱਤ ਮੇਰੇ ਕੋਲ ਹਨ, ਕੱਲ੍ਹ ਨੂੰ ਇਹਨਾਂ ਨੇ ਮੇਰੇ ਕੋਲ ਨਹੀਂ ਹੋਣਾ, ਕਿਉਂਕਿ ਸਮਾਂ ਦਿਸ ਰਿਹਾ, ਪਿੱਛੇ ਫੌਜਾਂ ਚੜ੍ਹ ਕੇ ਆ ਰਹੀਆਂ ਨੇ, ਕੱਲ੍ਹ ਜੋ ਹਾਲਾਤ ਵਾਪਰਨੇ ਹੈ, ਜੋ ਕੁਝ ਹੋਣਾ ਹੈ ਉਹ ਦਿਸ ਰਿਹਾ। ਅਤੇ ਸਵੇਰ ਵੇਲੇ ਜਿਉਂ ਹੀ 8 ਪੋਹ ਚੜ੍ਹਦਾ ਹੈ, ਜਿਹੜਾ ਦਿਨ ਸਵੇਰੇ ਚੜ੍ਹਨਾ ਇੰਡੀਆ ਵਿੱਚ, ਜਿਉਂ ਹੀ 8 ਪੋਹ ਚੜ੍ਹਦਾ ਹੈ, ਕਹਿੰਦੇ ਉਸੇ ਵੇਲੇ ਜਦੋਂ ਬਾਹਰ ਨਿਕਲ ਕੇ ਉੱਪਰ ਗੜੀ 'ਤੇ ਜਾ ਕੇ ਵੇਖਿਆ ਤਾਂ ਪੂਰੀ ਚਮਕੌਰ ਦੀ ਗੜੀ ਨੂੰ ਫੌਜਾਂ ਦਾ ਘੇਰਾ ਪੈ ਗਿਆ। ਬਹੁਤ ਵੱਡੀ ਗਿਣਤੀ ਦੇ ਵਿੱਚ ਫੌਜ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ। ਉੱਥੇ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਵੀ ਹੁਣ ਆਪਾਂ ਪੂਰੀ ਪਲੈਨਿੰਗ ਦੇ ਨਾਲ ਮੁਕਾਬਲਾ ਕਰਨਾ, ਮਹਾਰਾਜ ਕਿਵੇਂ ਕਰੀਏ, ਹੁਕਮ ਕਰੋ। ਕਮਾਂਡਰ ਤਕੜਾ ਹੋਵੇ, ਆਗੂ ਤਕੜਾ ਹੋਵੇ, ਅਤੇ ਫਿਰ ਉਹ 8-8 ਨੂੰ ਵੀ ਲੱਖਾਂ ਨਾਲ ਲੜਾ ਸਕਦਾ, ਉਹ ਇੱਕ ਜੋਸ਼ ਭਰ ਕੇ, ਇੱਕ ਹਿੰਮਤ ਭਰ ਕੇ। ਉਹ 8-8 ਜਣੇ ਜੇ ਲੱਖਾਂ ਨਾਲ ਲੜੇ ਹੈ ਤਾਂ ਉਹਨਾਂ ਦੇ ਕਮਾਂਡਰ ਕਰਕੇ ਹੈ, ਉਹਨਾਂ ਦੇ ਲੀਡਰ ਕਰਕੇ ਹੈ, ਉਹਨਾਂ ਦੇ ਆਗੂ ਕਰਕੇ ਹੈ, ਉਹ ਜਿਹੜੀ ਹਿੰਮਤ ਉਹਨਾਂ ਨੇ ਆਪਣੇ ਸਿੰਘਾਂ ਦੇ ਵਿੱਚ ਭਰੀ ਹੈ। ਕਹਿੰਦੇ ਮਹਾਰਾਜ ਕਿਵੇਂ ਕਰਨਾ? ਮਹਾਰਾਜ ਕਹਿੰਦੇ 8-8 ਸਿੰਘਾਂ ਦਾ ਜਥਾ ਬਣਾ ਕੇ ਜਾਓ। ਲੱਖਾਂ ਦੀ ਗਿਣਤੀ, 10 ਲੱਖ ਵੀ ਕਈ ਇਤਿਹਾਸਕਾਰਾਂ ਨੇ ਲਿਖਿਆ ਵੀ 10 ਲੱਖ ਫੌਜ ਸੀ, ਸਾਰੇ ਨੇੜੇ ਤੇੜੇ ਦੇ ਛੋਟੇ ਮੋਟੇ ਰਾਜੇ ਸਣੇ ਬਾਦਸ਼ਾਹ ਦੇ ਆਇਲਕਾਰ ਸਾਰਿਆਂ ਨੇ ਇਕੱਠਾ ਹੋ ਕੇ ਧਾਵਾ ਬੋਲਿਆ ਸੀ, ਬੜੀ ਵੱਡੀ ਗਿਣਤੀ ਦੇ ਵਿੱਚ ਆਏ ਸੀ। ਜੇ 10 ਲੱਖ ਨਾ ਮੰਨੀਏ ਫਿਰ ਵੀ ਬਹੁਤ ਵੱਡੀ ਗਿਣਤੀ ਹੈ, ਜੇ ਘੱਟ ਵੀ ਕਹਿ ਲਈਏ ਤੇ 40 ਦੇ ਸਾਹਮਣੇ ਤੇ 40,000 ਵੀ ਬਹੁਤ ਜ਼ਿਆਦਾ, ਜੇ 40 ਨੇ, 40 ਦੇ ਸਾਹਮਣੇ ਤੇ 40,000 ਬਹੁਤ ਹੁੰਦਾ, 40 ਦੇ ਸਾਹਮਣੇ ਤੇ 4,000 ਫੌਜ ਵੀ ਬਹੁਤ ਜ਼ਿਆਦਾ, 40 ਸਾਹਮਣੇ ਤੇ 4,000 ਵੀ ਬਹੁਤ, ਤੇ ਬੜੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਆ ਕੇ ਕਹਿੰਦੇ ਘੇਰਾ ਪਾਇਆ। 8-8 ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮੈਦਾਨੇ ਜੰਗ ਵਿੱਚ ਜੂਝਣ ਲਈ ਤੋਰਿਆ। ਪਹਿਲਾ ਜਥਾ ਗਿਆ, ਜੂਝਿਆ, ਜੂਝਦੇ ਸਿੰਘ ਜਿੰਨਾ ਹੋ ਸਕਿਆ ਉਸ ਵੇਲੇ ਜਿੰਨੀ ਜ਼ੋਰ ਲੱਗਦਾ, ਜਿੰਨੀ ਜਾਨ ਲੱਗਦੀ ਹੈ ਲਾ ਕੇ ਆਪਣੇ ਆਪ ਨੂੰ ਉਹਨਾਂ ਨੇ ਖਤਮ ਕੀਤਾ, ਮਤਲਬ ਕਹਿ ਲਓ ਵੀ ਆਪਣੇ ਆਪ ਲੜਦੇ ਲੜਦੇ ਸ਼ਹੀਦ ਹੋ ਗਏ, ਇੱਦਾਂ ਕਹਿ ਲਓ। ਪਹਿਲਾ ਜਥਾ ਗਿਆ ਸ਼ਹੀਦ ਹੋ ਗਿਆ, ਦੂਜਾ ਜਥਾ ਗਿਆ ਸ਼ਹੀਦ ਹੋ ਗਿਆ, ਤੀਜਾ ਜਥਾ ਜਦੋਂ ਜਾਣ ਲੱਗਿਆ ਫਿਰ ਬਾਬਾ ਅਜੀਤ ਸਿੰਘ ਜੀ ਨੇ ਕਿਹਾ ਮਹਾਰਾਜ ਮੈਨੂੰ ਤੁਸੀਂ ਮੈਦਾਨੇ ਜੰਗ ਵਿੱਚ ਜਾ ਕੇ ਜੂਝਣ ਦੀ ਆਗਿਆ ਦੇ ਦਿਓ। ਮਹਾਰਾਜ ਕਹਿੰਦੇ ਹੈ ਅਜੀਤ ਸਿਆਂ ਜੇ ਮੈਂ ਤੈਨੂੰ ਆਪ ਬੁਲਾਉਂਦਾ ਨਾ ਉਹਦਾ ਅਰਥ ਕੁਝ ਹੋਰ ਹੋਣਾ ਸੀ, ਪਰ ਤੂੰ ਉੱਠ ਕੇ ਆਪ ਆਇਆ, ਇਹ ਤੇਰੀ ਕੁਰਬਾਨੀ ਸਦਾ ਯਾਦ ਰਹੇਗੀ, ਜਦੋਂ ਜਦੋਂ ਲੋੜ ਪਏਗੀ ਅਨੇਕਾਂ ਨੌਜਵਾਨ ਤੇਰੇ ਵਰਗੇ ਆਇਆ ਕਰਨਗੇ ਜਿਹੜੇ ਆਪਾਂ ਕੁਰਬਾਨ ਕਰ ਸਕਦੇ ਹੋਣਗੇ। ਸੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਹੱਥੀਂ ਸ਼ਸਤਰ ਬਸਤਰ ਸਜਾ ਕੇ ਆਪਣੇ ਜਵਾਨ ਪੁੱਤ ਨੂੰ, 18 ਸਾਲ ਦੀ ਉਮਰ ਹਜੇ ਹੋਈ ਨਹੀਂ, ਦਾੜੀ ਫੁੱਟ ਰਹੀ ਹੈ, ਮਸ਼ਹਿਰੇ ਫੁੱਟ ਰਹੇ ਹੈ, ਅਜੇ ਪੂਰਾ ਭਰਵਾਂ ਜੁੱਸਾ ਗੁਰੂ ਸਾਹਿਬ ਜੀ ਦਾ ਵੱਡਾ ਪੁੱਤ ਅਜੀਤ ਸਿੰਘ, ਚਿਹਰਾ ਵੀ ਦਗਦਗ ਕਰਦਾ ਅਤੇ ਕਲਗੀਧਰ ਜੀ ਦੇ ਨਾਲ ਨੁਹਾਰ ਮਿਲਦੀ ਹੈ। ਮਹਾਰਾਜ ਦੇ ਚਾਰੇ ਪੁੱਤ ਇਤਿਹਾਸਕਾਰ ਕਹਿੰਦੇ ਗੁਰੂ ਗੋਬਿੰਦ ਸਿੰਘ 'ਤੇ ਗਏ ਹੈ, ਕਈਆਂ ਦੇ ਬੱਚੇ ਮਾਂ ਵਰਗੇ ਹੁੰਦੇ, ਕਈਆਂ ਦੇ ਚਿਹਰੇ ਪੁੱਤ ਪਿਓ ਵਰਗੇ ਹੁੰਦੇ ਹੈ, ਚਿਹਰੇ ਗੁਰੂ ਗੋਬਿੰਦ ਸਿੰਘ ਵਰਗੇ ਸੀ, ਚਾਰੇ ਦੇ ਚਾਰੇ ਪੁੱਤ ਗੁਰੂ ਗੋਬਿੰਦ ਸਿੰਘ ਦੇ ਕਲਗੀਧਰ ਜੀ ਦੇ ਵਰਗੇ ਸੀ, ਉਹਨਾਂ ਦੇ ਚਿਹਰੇ ਮਿਲਦੇ ਜੁਲਦੇ ਸੀ। ਅਜੀਤ ਸਿੰਘ ਨੂੰ ਮਹਾਰਾਜ ਨੇ ਸ਼ਸਤਰ ਬਸਤਰ ਸਜਾ ਕੇ ਤਿਆਰ ਬਰ ਤਿਆਰ ਕਰਕੇ ਆਪ ਜੰਗ ਵਿੱਚ ਭੇਜਿਆ। ਜਿਉਂ ਹੀ ਬਾਬਾ ਅਜੀਤ ਸਿੰਘ ਜੀ ਜੰਗ ਵਿੱਚ ਗਏ, ਕਲਗੀ ਵਾਲੇ ਉੱਪਰ ਪੌੜੀਆਂ ਚੜ੍ਹ ਕੇ ਉੱਪਰ ਚੱਲੇ ਆ, ਉੱਪਰ ਗੜੀ 'ਤੇ ਚਲੇ ਗਏ ਅਤੇ ਕਹਿੰਦੇ ਮਹਾਰਾਜ ਉੱਤੇ ਕੀ ਕਰਨ ਜਾ ਰਹੇ ਹੋ, ਤਾਰੇ ਗਿਣੇ ਜਾ ਸਕਦੇ ਆ, ਆ ਰਹੇ ਤੀਰ ਨਹੀਂ ਗਿਣੇ ਜਾ ਸਕਦੇ। ਮਹਾਰਾਜ ਕਹਿੰਦੇ ਨਹੀਂ, ਮੈਂ ਅੱਖੀਂ ਵੇਖਣਾ ਚਾਹੁੰਦਾ ਕਿ ਕਿੰਨੇ ਕੁ ਫੱਟ ਖਾ ਕੇ ਸ਼ਹੀਦ ਹੁੰਦਾ। ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਮੈਦਾਨੇ ਜੰਗ ਵਿੱਚ ਜੂਝਦਿਆਂ ਆਪਣੀਆਂ ਅੱਖਾਂ ਨਾਲ ਵੇਖਿਆ, ਗੜੀ 'ਤੇ ਖੜ੍ਹੇ ਰਹੇ, ਜੂਝਦਾ ਜੂਝਦਾ ਬਾਬਾ ਅਜੀਤ ਸਿੰਘ, ਕਦੇ ਕਿਸੇ ਪਾਸਿਓਂ ਵਰਸ਼ਾ ਵੱਜਦਾ, ਕਦੇ ਕੋਈ ਫੱਟ ਹੁੰਦਾ, ਕਦੇ ਕੋਈ ਤਲਵਾਰ ਦਾ ਫੱਟ ਵੱਜਦਾ, ਕਦੇ ਕੋਈ ਤੀਰ ਵੱਜਦਾ, ਇੱਦਾਂ ਜੂਝਦਿਆਂ ਜੂਝਦਿਆਂ ਬਾਬਾ ਅਜੀਤ ਸਿੰਘ ਘੋੜੇ ਤੋਂ ਥੱਲੇ ਡਿੱਗੇ, ਧਰਤੀ 'ਤੇ ਡਿੱਗੇ। ਜਿਉਂ ਹੀ ਧਰਤੀ 'ਤੇ ਡਿੱਗੇ, ਸਰੀਰ ਛੱਡਿਆ, ਉਸੇ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਦਾਂ ਵੇਖ ਕੇ ਮੇਰਾ ਪੁੱਤ ਸ਼ਹੀਦ ਹੋ ਗਿਆ, ਇੱਕ ਜੋਸ਼ ਦੇ ਨਾਲ ਜਕਾਰਾ ਲਾ ਦਿੱਤਾ। ਜਿਉਂ ਹੀ ਗਲਗੀਧਰ ਜੀ ਨੇ ਜਕਾਰਾ ਲਾਇਆ ਅਤੇ ਥੱਲੇ ਜਿਹੜੇ ਸਿੰਘ ਸੀ ਹੈਰਾਨ ਹੋ ਗਏ ਵੀ ਇੱਦਾਂ ਕਿਵੇਂ ਹੋ ਸਕਦਾ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀ ਹਿੰਮਤ ਭਰ ਦਿੱਤੀ ਉਹਨਾਂ ਵਿੱਚ, ਵੇਖ ਕੇ ਵੀ ਇਹੋ ਜਿਹੇ ਸਮੇਂ ਦੇ ਵਿੱਚ ਵੀ ਕਿੰਨੀ ਚੜ੍ਹਦੀ ਕਲਾ ਵਿੱਚ ਨੇ। ਕਈ ਦਿਨਾਂ ਦਾ ਜਲ ਪਾਣੀ ਨਹੀਂ ਛਕਿਆ, ਪ੍ਰਸ਼ਾਦਾ ਨਹੀਂ ਛਕਿਆ, ਕਈ ਮਹੀਨਿਆਂ ਦੇ ਵੀ ਭੁੱਖੇ ਹੈ, ਸਾਰਾ ਪਰਿਵਾਰ ਵੀ ਵਿਛੜਿਆ ਹੋਇਆ, ਪਰ ਹੌਸਲਾ ਕਿੰਨਾ ਬੁਲੰਦ ਹੈ। ਬਸ ਜਦੋਂ ਹੀ ਜਕਾਰਾ ਲਾਇਆ ਥੱਲੇ ਨੂੰ ਆਏ ਅਤੇ ਜੁਝਾਰ ਸਿੰਘ ਆਉਂਦਿਆਂ ਨੂੰ ਖੜਾ, ਕਹਿੰਦਾ ਮਹਾਰਾਜ ਤੁਸੀਂ ਕਾਣੀ ਵੰਡ ਕੀਤੀ ਹੈ, ਮੈਂ ਵੀ ਨਾਲ ਜਾਣਾ ਸੀ। ਮਹਾਰਾਜ ਕਹਿੰਦੇ ਬੇਟਾ ਜੇ ਛੋਟਾ ਲੜਨਾ ਨਹੀਂ ਆਉਂਦਾ, ਕਹਿੰਦੇ ਲੜਨਾ ਨਹੀਂ ਆਉਂਦਾ ਮਰਨਾ 'ਤੇ ਆਉਂਦਾ, ਜੇ ਤਲਵਾਰ ਚਲਾਉਣੀ ਨਹੀਂ ਆਉਂਦੀ ਚਲਦੀ ਤਲਵਾਰ ਅੱਗੇ ਆਪਣਾ ਸਿਰ ਧਰਨਾ 'ਤੇ ਆਉਂਦਾ, ਮੈਨੂੰ ਜਾਣ ਦਿਓ, ਮੈਂ ਜੰਗ 'ਚ ਜਾ ਕੇ ਜੂਝ ਕੇ ਸ਼ਹੀਦੀ ਪ੍ਰਾਪਤ ਕਰਨੀ। ਮਹਾਰਾਜ ਨੇ ਕਿਹਾ ਅਜੇ ਛੋਟਾ ਹੈ। ਕਹਿੰਦਾ ਨਹੀਂ ਸੱਚੇ ਪਾਤਸ਼ਾਹ ਹੌਸਲੇ ਨਹੀਂ ਛੋਟੇ, ਮੈਨੂੰ ਵੀ ਆਗਿਆ ਦਿਓ। ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਮੇਰਾ ਵੱਡਾ ਵੀਰ ਗਿਆ ਜੰਗ, ਮੇਰਾ ਵੱਡਾ ਵੀਰ ਜੰਗ ਵਿੱਚ ਗਿਆ ਅਤੇ ਮੈਨੂੰ ਵੀ ਜੰਗ ਵਿੱਚ ਜਾਣ ਦੀ ਆਗਿਆ ਦੇ ਦਿਓ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਜੁਝਾਰ ਸਿੰਘ ਨੂੰ ਤਿਆਰ ਪਰ ਤਿਆਰ ਕਰਕੇ ਕੱਲ੍ਹ ਦਾ ਜਿਹੜਾ ਦਿਨ ਆ ਰਿਹਾ ਸਵੇਰ ਦਾ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਵੀ ਅਤੇ ਬਾਬਾ ਜੁਝਾਰ ਸਿੰਘ ਜੀ ਨੂੰ ਵੀ ਆਪਣੇ ਹੱਥੀਂ ਤਿਆਰ ਪਰ ਤਿਆਰ ਕਰਕੇ ਜੰਗ ਵਿੱਚ ਤੋਰਿਆ।
ਪੁੱਤ ਜੋੜੀਆਂ ਬਣਾ ਕੇ ਦਿੱਤੇ ਤੋ ਪੁੱਤ ਜੋੜੀਆਂ ਬਣਾ ਕੇ ਦਿੱਤੇ ਤੋ ਕਲਗੀਆਂ ਵਾਲੇ ਨੇ ਪੁੱਤ ਜੋੜੀਆਂ ਬਣਾ ਕੇ ਦਿੱਤੇ ਤੋ ਕਲਗੀਆਂ ਵਾਲੇ ਦੋ ਦੋ ਕਰ ਕੌਮੀ ਤੋਂ ਵਾਰੇ ਪੁੱਤ ਚਾਰੇ ਜੀ ਦੋ ਦੋ ਕਰ ਕੌਮੀ ਤੋਂ ਵਾਰੇ ਪੁੱਤ ਚਾਰੇ ਜੀ ਨਾ ਹੰਝੂ ਕੇਰੇ ਮਾਤਾ ਜੀ ਦੇ ਰਾਜ ਦੁਲਾਰੇ ਜੀ ਦਿੱਤਾ ਕੌਮ ਨੂੰ ਨਵਾਂ ਇੱਕ ਮੋੜ ਦਿੱਤਾ ਕੌਮ ਅਜੀਤ ਤੇ ਜੁਝਾਰ ਮੋ ਤੋਰ ਮਨ ਨੂੰ ਡੁਲਾਇਆ ਨਾ अजीत तेज जार तो और मन नू डोलाया ना पुता दिया लाशा उते कफन भी पाया ना कोई ऐसी घड़ी लंगे मुख मो कोई ऐसी घड़ी लंगे मुख मो कलगिया वाले ने पुत जोड़िया निकिया मासूम जिंदा नीहा च खलो गईया निकिया मासूम जिंदा नीहा च खलो गईया जबर सबर दिया हदा पार हो गईया मान सूबे दादता सी लाला तो मान सूबे वाले ने पुत जोड़िया बना के दिते तो कलगिया वाले ने पुत जोड़िया बना के दिते तो कलगिया वाले ने गुरु साहब जी ने सानू पुता वांगू पालिया गुरु साहब जी ने सानू पुता वांगू पालिया खंडे वाली पौल देके सिखी नू सारिया के हखाल से पंथ दिए लो के हखाल सा पंथ दिए लो कल वाले ने पुत जोड़िया बना के दिते तो कलगिया वाले ने पुत जोड़िया बना के दिते तो ਕਲਗੀਆਂ ਵਾਲੇ ਨੇ
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦੋਵੇਂ ਸਾਹਿਬਜ਼ਾਦੇ ਆਪਣੇ ਹੱਥੀਂ ਮੈਦਾਨੇ ਜੰਗ ਵਿੱਚ ਤੋਰੇ ਅੱਠ ਪੋਹ ਦੀ ਸ਼ਾਮ ਹੋਈ ਅਤੇ ਜੰਗ ਬੰਦ ਹੋ ਗਿਆ ਹੁਣ ਰਾਤ ਦੇ ਸਮੇਂ ਗੁਰੂ ਸਾਹਿਬ ਕਹਿੰਦੇ ਆ ਕੱਲ੍ਹ ਨੂੰ ਆਪ ਜੰਗ 'ਚ ਜਾਵਾਂਗੇ ਅਤੇ ਸ਼ਹੀਦੀ ਪ੍ਰਾਪਤ ਕਰਾਂਗੇ ਸਿੰਘਾਂ ਨੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਤੁਸੀਂ ਜੇ ਰਹਿ ਗਏ ਤੁਸੀਂ ਜੇ ਇੱਥੋਂ ਨਿਕਲ ਕੇ ਚਲੇ ਜਾਓਗੇ ਤੁਸੀਂ ਸਾਡੇ ਵਰਗੇ ਲੱਖਾਂ ਪੈਦਾ ਕਰ ਸਕਦੇ ਹੋ, ਅਸੀਂ ਲੱਖਾਂ ਰਲ ਕੇ ਦੂਜਾ ਗੁਰੂ ਗੋਬਿੰਦ ਸਿੰਘ ਪੈਦਾ ਨਹੀਂ ਕਰ ਸਕਦੇ, ਸਾਨੂੰ ਤੁਹਾਡੀ ਬੜੀ ਲੋੜ ਹੈ, ਤੁਸੀਂ ਸਾਡੇ ਵਰਗੇ ਬਹੁਤ ਬਣਾ ਦਿਓਗੇ, ਪਿਉਂਦ ਕਰ ਦਿਓਗੇ, ਤਿਆਰ ਕਰ ਦਿਓਗੇ, ਅਸੀਂ ਜਿੰਨੇ ਚਾਹੀਏ ਰਲ ਕੇ ਤੁਹਾਡੇ ਵਰਗਾ ਦੂਜਾ ਨਹੀਂ ਬਣਾ ਸਕਦੇ, ਅਤੇ ਤੁਸੀਂ ਕਿਰਪਾ ਕਰੋ ਹੁਣ ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ। ਫਿਰ ਗੁਰੂ ਸਾਹਿਬ ਨੇ ਚਮਕੌਰ ਦੀ ਗੜੀ ਨੂੰ ਛੱਡਿਆ, ਅੱਠ ਪੋਹ ਦੀ ਰਾਤ ਨੂੰ ਲੁੱਕ ਕੇ ਨਹੀਂ ਗਏ, ਲਲਕਾਰ ਕੇ ਤਾੜੀ ਮਾਰ ਕੇ ਨਿਕਲੇ, ਅਤੇ ਜਿਉਂ ਹੀ ਤਾੜੀ ਮਾਰ ਕੇ ਨਿਕਲੇ ਕਹਿੰਦੇ ਲਿਖਾਰੀਆਂ ਦੀ ਆਪਣੀ ਆਪਣੀ ਕਲਪਨਾ ਹੁੰਦੀ ਹੈ, ਕਹਿੰਦੇ ਬੱਦਲਾਂ 'ਚ ਬਿਜਲੀ ਚਮੱਕੇ ਸੀਗੀ ਮਾਰ ਦੀ, ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ, ਦਇਆ ਸਿੰਘ ਵੱਲ ਨਿਗਾਹ ਪਈ ਜਾਂ ਦਾਤਾਰ ਦੀ, ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ। ਕਹਿੰਦੇ ਬਿਜਲੀ ਲਿਸ਼ਕਦੀ ਸੀ ਕਦੀ ਕਦੀ, ਚਾਨਣ ਹੁੰਦਾ ਸੀ, ਪਏ ਸਰੀਰਾਂ ਦੀ ਪਛਾਣ ਆਉਂਦੀ ਸੀ, ਅਤੇ ਗੁਰੂ ਸਾਹਿਬ ਲੰਘਦਿਆਂ ਨੇ ਵੇਖਿਆ ਜੁਝਾਰ ਸਿੰਘ ਦਾ ਸਰੀਰ ਦਇਆ ਸਿੰਘ ਗੋਦ 'ਚ ਲੈ ਕੇ ਬੈਠਾ ਹੈ, ਕੋਲੋਂ ਇੱਦਾਂ ਲੰਘੇ ਜਿੱਦਾਂ ਜਾਣਦੇ ਹੀ ਨਹੀਂ। ਅਤੇ ਦਇਆ ਸਿੰਘ ਨੇ ਕਿਹਾ ਮਹਾਰਾਜ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ, ਹੰਝੂ ਜੇ ਫੁੱਲ 'ਤੇ ਕੇਰ ਜਾਂਦਾ, ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੱਥ ਜੇ ਚੰਨ 'ਤੇ ਫੇਰ ਜਾਂਦਾ। ਸੱਚੇ ਪਾਤਸ਼ਾਹ ਤੁਹਾਡੀ ਤਿਆਗ ਦੀ ਮਹਿੰਦੀ ਲੈਣ ਥੋੜ੍ਹਾ ਲੱਗੀ ਸੀ, ਤੁਸੀਂ ਆਪਣੇ ਬੱਚੇ ਨੂੰ ਵੇਖਦੇ ਜਾਓ। ਅਤੇ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ, ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ, ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ, ਇਹ ਵੀ ਕਹਿਣ ਲੋਕੀ ਤਾਂ ਵੀ ਝੱਲ ਲਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ, ਪਰ ਮੈਂ ਹੱਥ ਨਹੀਂ ਫੇਰਨਾ, ਮੈਨੂੰ ਰਤਾ ਪਰਵਾਹ ਨਹੀਂ, ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਅਤੇ ਪੁੱਤ ਹੋਰ ਸਮਝੇ। ਮਹਾਰਾਜ ਕਹਿੰਦੇ ਮੈਂ ਇਹ ਨਾ ਸੁਣਾ ਵੀ ਪੁੱਤਾਂ ਦੇ ਵਿੱਚ ਅਤੇ ਸਿੰਘਾਂ ਵਿੱਚ ਫਰਕ ਰੱਖਿਆ, ਜੇ ਕੱਪੜਾ ਪਾਵਾਂਗਾ ਫਿਰ ਸਾਰਿਆਂ 'ਤੇ ਨਹੀਂ ਤਾਂ ਕਿਸੇ 'ਤੇ ਵੀ, ਜੇ ਹੱਥ ਫੇਰਾਂਗਾ ਸਾਰਿਆਂ 'ਤੇ ਨਹੀਂ ਤਾਂ ਕਿਸੇ 'ਤੇ ਵੀ। ਮਹਾਰਾਜ ਇੱਕ ਪੁੱਤ ਰੱਖ ਲੈਂਦੇ, ਦੁਨੀਆਂ 'ਚ ਨਾਂ ਰਹਿੰਦਾ, ਨਿਸ਼ਾਨੀਆਂ ਰਹਿੰਦੀਆਂ, ਇੱਦਾਂ ਹੀ ਕਹਿੰਦੇ ਹੁੰਦੇ ਸਾਰੇ। ਅੰਮ੍ਰਿਤ ਧਾਰੀਆ ਉੱਠ ਨਿਸ਼ਚਿੰਤ ਹੋ ਕੇ ਰਾਜੀ ਕਦੀ ਨਹੀਂ, ਸਾਰਾ ਸੰਸਾਰ ਰਹਿੰਦਾ, ਲੱਤ ਦੋਹੀਂ ਬੇੜੀ ਵਿੱਚ ਨਹੀਂ ਸਾਂ ਰੱਖ ਸਕਦਾ, ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ, ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ, ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ, ਜਾਂ ਮੈਂ ਕੌਮ ਰੱਖਦਾ ਜਾਂ ਮੈਂ ਪੁੱਤਾਂ ਦਾ ਪਿਆਰ ਰੱਖਦਾ, ਜਾਂ ਮੈਂ ਆਪਣਾ ਅਸੂਲ ਰੱਖਦਾ ਜਾਂ ਪਰਿਵਾਰ ਰੱਖਦਾ। ਮੈਂ ਆਪਣਾ ਅਸੂਲ ਰੱਖ ਲਿਆ, ਮੈਂ ਆਪਣਾ ਪਰਿਵਾਰ ਨਹੀਂ ਰੱਖਿਆ, ਜੇ ਪਰਿਵਾਰ ਰੱਖਦੇ ਤਾਂ ਆਹ ਇਤਿਹਾਸ ਨਹੀਂ ਸੀ ਹੋਣਾ, ਜੇ ਪਰਿਵਾਰ ਰੱਖਦੇ ਤਾਂ ਚਮਕੌਰ ਦੀ ਗੜੀ 'ਤੇ ਅੱਜ ਮੇਲੇ ਨਹੀਂ ਸੀ ਲੱਗਣੇ, ਜੇ ਪਰਿਵਾਰ ਰੱਖਦੇ ਤਾਂ ਫਤਿਹਗੜ੍ਹ ਸਾਹਿਬ ਲੱਖਾਂ ਲੋਕਾਂ ਨੇ ਸਿਜਦੇ ਨਹੀਂ ਸੀ ਕਰਨੇ। ਉਹਨਾਂ ਨੇ ਆਪਣੀ ਇੱਕ ਏਮ ਜਿਹੜਾ ਸੀ, ਅਸੂਲ ਜਿਹੜੇ ਸੀ ਉਹ ਰੱਖੇ, ਪਰਿਵਾਰ ਨਹੀਂ ਰੱਖਿਆ, ਬੱਚੇ ਨਹੀਂ ਰੱਖੇ। ਜ਼ਿੰਦਗੀ ਵਿੱਚ ਇੱਕ ਨਿਸ਼ਾਨਾ ਮਿਥਣਾ ਚਾਹੀਦਾ, ਏਮ ਮਿਥਣਾ ਚਾਹੀਦਾ, ਔਰ ਉਸ ਏਮ ਪ੍ਰਤੀ ਸਮਰਪਿਤ ਹੋਣਾ ਚਾਹੀਦਾ, ਉਹਦੇ ਲਈ ਜਿੱਡੀ ਵੱਡੀ ਵੀ ਕੁਰਬਾਨੀ ਦੇਣੀ ਪਵੇ ਉਹ ਕੁਰਬਾਨੀ ਕਰਨ ਲਈ ਤਿਆਰ ਹੋਣਾ ਚਾਹੀਦਾ, ਉਹਨੂੰ ਸਮਰਪਿਤ ਹੋ ਕੇ ਸਰੈਂਡਰ ਹੋ ਕੇ ਕੰਪਲੀਟ ਸਰੈਂਡਰ ਬੰਦਾ ਕਰੇ ਆਪਣੇ ਆਪ ਨੂੰ, ਉਹਦੇ ਅੱਗੇ ਇੱਕ ਨਿਸ਼ਾਨਾ ਮਿਥ ਕੇ ਜ਼ਿੰਦਗੀ ਵਿੱਚ ਚੱਲਣਾ ਚਾਹੀਦਾ, ਕੀ ਉਹਦਾ ਵਾਧਾ ਘਾਟਾ ਹੋਏਗਾ, ਕੀ ਨੁਕਸਾਨ ਹੋਏਗਾ, ਫਿਰ ਇਹ ਨਹੀਂ ਵੇਖਣਾ ਚਾਹੀਦਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਬੱਚੇ ਨਹੀਂ ਵੇਖੇ, ਪਰਿਵਾਰ ਨਹੀਂ ਵੇਖਿਆ, ਉੱਥੋਂ ਮਹਾਰਾਜ ਮੈਨੂੰ ਹੁਕਮ ਕਰੋ ਜੀ ਕਰੇ ਇੱਥੇ ਕੁਝ ਪਿਆਰ ਜਿਤ ਲਾ ਦਿਆਂ, ਪੱਗ ਲਾ ਕੇ ਸਿਰ ਦੀ ਦੋ ਟੋਟਕੇ ਬਣਾ ਦਿਆਂ, ਮੈਂ ਦਸਤਾਰ ਲਾ ਕੇ ਦੋ ਕੱਪੜ ਮੈਂ ਨਾ ਬੱਚਿਆਂ 'ਤੇ ਪਾ ਦਿੰਦਾ, ਜੀ ਕਰੇ ਇੱਥੇ ਕੁਝ ਪਿਆਰ ਜਿਤ ਲਾ ਦਿਆਂ, ਪੱਗ ਲਾ ਕੇ ਸਿਰ ਦੀ ਦੋ ਟੋਟਕੇ ਬਣਾ ਦਿਆਂ, ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ, ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ, ਲੱਗਾ ਹੋਇਆ ਦਾਤਾ ਦੱਸ ਪਿੱਛੇ ਗੇਡੀ ਗੱਲ ਦੇ, ਬੱਚਿਆਂ ਦੀ ਪੀੜ 'ਤੇ ਪੰਖੇਰੂ ਵੀ ਨਹੀਂ ਝੱਲਦੇ। ਮਹਾਰਾਜ ਬੱਚਿਆਂ 'ਤੇ ਕੱਪੜਾ 'ਤੇ ਪਾ ਲੈਣ ਦਿਓ, ਤੁਸੀਂ ਤਾਂ ਇੱਦਾਂ ਲੰਘ ਚੱਲੇ ਜਿੱਦਾਂ ਜਾਣਦੇ ਹੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਉਹ ਭਾਈ ਤੂੰ ਰਹਿਣ ਦੇ ਇੱਦਾਂ ਦੀਆਂ ਗੱਲਾਂ ਨਾ ਕਰ, ਤੂੰ ਹੁਣ ਇਹ ਇਹ ਨਾ ਰੋਕ, ਇੱਦਾਂ ਦੀ ਗੱਲ ਨਾ ਮੇਰੇ ਨਾਲ ਕਰ, ਹੁਣ ਤੂੰ ਅਟਕਾਂ ਨਾ ਪਾ, ਹੁਣ ਪਰਵਾਹ ਨਾ ਕਰ, ਚੱਲ ਚੱਲੀਏ ਆਪਾਂ, ਕਾਇਮ ਹੋ ਆਪਣੇ ਆਪ ਨੂੰ, ਹੌਸਲੇ ਵਿੱਚ ਰੱਖ, ਮੌਤ ਦੇ ਸ਼ਹੀਦ ਨਹੀਂ ਉਹ ਕਫਣਾਂ ਨੂੰ ਲੋੜ ਦੇ, ਤੂੰ ਇਹਦਾ ਹੀ ਦਿਸ਼ਾਲਾ ਇਹਦੇ ਮੁੱਖ ਉੱਤੇ ਬੋਲ ਦੇ। ਦਇਆ ਸਿੰਘਾਂ ਮੋਹ ਦੀਆਂ ਕੋ ਦਈ ਜਾਣਾ ਥੰਮੀਆਂ, ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ, ਬੜਾ ਲੰਮਾ ਰਾਹ ਹੈ, ਬੜਾ ਲੰਮਾ ਪੈਂਡਾ ਹੈ, ਬੜੇ ਅਗਲੇ ਔਖੇ ਔਖੇ ਰਾਹ ਆਉਣੇ ਹੈ, ਬੜਾ ਕੁਝ ਜ਼ਿੰਦਗੀ ਵਿੱਚ ਹੋਣਾ ਹੈ, ਅਤੇ ਤੂੰ ਚੱਲਦਾ ਰਹਿ, ਇਸ ਗੱਲ ਦੀ ਪਰਵਾਹ ਨਾ ਕਰ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਬੱਚਿਆਂ 'ਤੇ ਕੱਪੜਾ ਨਹੀਂ ਪਾਇਆ, ਇੱਦਾਂ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਤੋਂ 8 ਪੋਹ ਦੀ ਰਾਤ ਨੂੰ ਨਿਕਲੇ, ਚੱਲਦੇ ਚੱਲਦੇ ਪਹੁੰਚੇ ਸੀ ਬਹਿਲੌਲਪੁਰ ਪਿੰਡ ਵਿੱਚ, ਪੂਰਨ ਮਸੰਦ ਦਾ ਪਿੰਡ ਸੀ। ਪੂਰਨ ਮਸੰਦ ਕਿੰਨੀ ਵਾਰ ਕਹਿੰਦਾ ਸੀ ਮਹਾਰਾਜ ਮੇਰੇ ਘਰ ਚਰਨ ਪਾਇਓ, ਮੇਰੇ ਘਰ ਆਇਓ। ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਦੇ ਟਾਈਮ ਆਏਗਾ ਆਵਾਂਗੇ। ਉਹ ਧੁੰਦ ਬੜੀ ਪੈਂਦੀ ਸੀ, ਦਿਸਦਾ ਨਹੀਂ ਸੀ ਕੁਛ। ਉਹ ਪਿੰਡ 'ਚ ਪਹੁੰਚ ਗਏ ਬਹਿਲੌਲਪੁਰ ਪਿੰਡ। ਉੱਥੇ ਇੱਕ ਬ੍ਰਾਹਮਣ ਸਵੇਰੇ ਸਵੇਰੇ ਛੱਪੜ 'ਤੇ ਟੋਭੇ 'ਤੇ ਨਹਾਉਣ ਆਇਆ। ਉਹ ਜਦੋਂ ਟੋਭੇ 'ਤੇ ਨਹਾਉਣ ਆਇਆ ਅਤੇ ਜਦੋਂ ਇਸ਼ਨਾਨ ਕਰਨ ਆਇਆ, ਰਾਮ 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 ਇੱਦਾਂ ਕਰਦਾ ਤੁਰਿਆ ਹੋਵੇ, ਅਤੇ ਮਹਾਰਾਜ ਨੇ ਪੁੱਛਿਆ ਕਹਿੰਦੇ ਰਾਮ ਦੇ ਆ ਭਗਤਾਂ ਪਿੰਡ ਕਿਹੜਾ ਹੈ? ਕਹਿੰਦੇ ਜੀ ਬਹਿਲੌਲਪੁਰ। ਹੱਥ 'ਚ ਉਹਦੇ ਲਾਲਟਨ ਫੜੀ ਹੈ, ਨਹਾਉਣ ਆਇਆ, ਇਸ਼ਨਾਨ ਕਰਨ ਆਇਆ। ਮਹਾਰਾਜ ਕਹਿੰਦੇ ਇੱਥੇ ਇੱਕ ਪੂਰਨ ਮਸੰਦ ਰਹਿੰਦਾ, ਤੂੰ ਉਹਨੂੰ ਜਾਣਦਾ? ਇਹ ਕਹਿੰਦਾ ਹਾਂਜੀ ਮੈਂ ਜਾਣਦਾ, ਗੁਰੂ ਗੋਬਿੰਦ ਸਿੰਘ ਦਾ ਸੇਵਕ ਹੈ, ਆਨੰਦਪੁਰ ਸਾਹਿਬ ਜਾਂਦਾ ਹੈ। ਮਹਾਰਾਜ ਕਹਿੰਦੇ ਹਾਂ ਆਨੰਦਪੁਰ ਜਾਂਦਾ। ਮਹਾਰਾਜ ਕਹਿੰਦੇ ਮੈਨੂੰ ਉਹਦੇ ਘਰ ਲੈ ਚੱਲ। ਇਹ ਨਹੀਂ ਦੱਸਿਆ ਕਿ ਮੈਂ ਗੁਰੂ ਮੇਰਾ ਨਾਂ ਗੋਬਿੰਦ ਸਿੰਘ, ਮਹਾਰਾਜ ਨੇ ਦੱਸਿਆ ਨਹੀਂ। ਮੈਂ ਲੈ ਜਾਂਦਾ ਜੀ, ਉਹਨੂੰ ਇਹ ਤਰਸ ਆ ਗਿਆ ਵੇਖ ਕੇ ਵੀ ਚਰਨਾਂ ਦੇ ਵਿੱਚ ਜੋੜਾ ਕੋਈ ਨਹੀਂ, ਕੰਡੇ ਵੱਜੇ ਹੋਏ ਹੈ, ਚਿੱਕੜ ਦੇ ਨਾਲ ਚਰਨ ਲਿਬੜੇ ਹੋਏ ਹੈ, ਖੂਨ ਚੱਲਦਾ ਚਰਨਾਂ 'ਚੋਂ। ਉਹਨੂੰ ਵੇਖ ਕੇ ਮਹਾਰਾਜ ਦੇ ਉੱਤੇ ਇੱਦਾਂ ਲੱਗਾ ਵੀ ਕੋਈ ਰਾਹੀ ਹੈ, ਕੋਈ ਪਤਾ ਨਹੀਂ ਕਿੱਦਾਂ ਇਸ ਪਿੰਡ 'ਚ ਆਇਆ। ਉਹਨੇ ਤਰਸ ਕੀਤਾ, ਉਹ ਕਹਿੰਦਾ ਨਾ ਬਾਅਦ ਵਿੱਚ ਲਵਾਂਗੇ, ਪਹਿਲਾਂ ਨਾ ਅਸੀਂ ਲੈ ਚੱਲੀਏ। ਉਹ ਪੂਰਨ ਮਸੰਦ ਦੇ ਘਰ ਛੱਡਣ ਚੱਲਿਆ ਗਿਆ, ਬ੍ਰਾਹਮਣ ਜਿਹੜਾ ਨਹਾ ਰਿਹਾ ਸੀ, ਉਹ ਕਹਿੰਦਾ ਨਾ ਬਾਅਦ 'ਚ ਲਵਾਂਗੇ। ਉਹ ਫਟਾਫਟ ਛੱਡਣ ਚੱਲਿਆ ਗਿਆ। ਜਦੋਂ ਪੂਰਨ ਮਸੰਦ ਦੇ ਘਰ ਦਰਵਾਜ਼ਾ ਖੁੱਲ੍ਹਿਆ, ਦਰਵਾਜ਼ਾ ਖੜਕਾਇਆ, ਦਰਵਾਜ਼ਾ ਖੋਲ੍ਹਿਆ, ਅੰਦਰੋਂ ਜਿਉਣੇ ਸੇਵਕ ਸੀ ਉਹਨਾਂ ਦਾ, ਜਿਉਣਾ ਪੂਰਨ ਮਸੰਦ ਦਾ ਨੌਕਰ ਸੀ ਜਿਉਣਾ, ਉਹਨੇ ਦਰਵਾਜ਼ਾ ਖੋਲ੍ਹਿਆ। ਇਹ ਬ੍ਰਾਹਮਣ ਕਹਿਣ ਲੱਗਾ ਮਹਾਰਾਜ ਨੂੰ ਅੰਦਰ ਵਾੜ, ਕਹਿਣ ਲੱਗਾ ਤੁਹਾਡੇ ਮਿਲਣ ਆਇਆ ਕੋਈ, ਇਹਨੂੰ ਅੰਦਰ ਵਾੜੋ, ਮੈਂ ਚੱਲਿਆ ਨਹਾਉਣ। ਉਹ ਮਹਾਰਾਜ ਨੂੰ ਅੰਦਰ ਵਾੜ ਲਿਆ, ਦਰਵਾਜ਼ਾ ਉਹਨੇ ਬੰਦ ਕਰ ਲਿਆ। ਉਹ ਜਿਹੜਾ ਬ੍ਰਾਹਮਣ ਸੀ ਵਾਪਸ ਨਹਾਉਣ ਚਲਿਆ ਗਿਆ। ਜਿਉਣੇ ਨੇ ਜਦੋਂ ਉੱਥੇ ਡੰਗਰਾਂ ਦੇ ਵਿੱਚ, ਪਸ਼ੂਆਂ ਦੇ ਵਿੱਚ ਮੰਜਾ ਡਾਹਿਆ ਸੀ, ਆਪਣਾ ਨੌਕਰ ਸੀ, ਉੱਪਰ ਚਬਾਰੇ ਦੇ ਵਿੱਚ ਪੂਰਨ ਮਸੰਦ ਰਹਿੰਦਾ, ਉਹਨੇ ਆਪਣੇ ਮੰਜੇ ਉੱਤੇ ਗੁਰੂ ਸਾਹਿਬ ਨੂੰ ਬਹਾ ਲਿਆ। ਉਹਨੂੰ ਨਹੀਂ ਪਤਾ ਇਹ ਗੁਰੂ ਸਾਹਿਬ ਨੇ। ਉਹਨੇ ਫਿਰ ਲਾਲਟੈਨ ਬਾਲੀ, ਉਹਨੇ ਵੇਖਿਆ ਵੀ ਚਰਨ ਲਿਬੜੇ ਪਏ ਹੈ, ਚਿੱਕੜ ਦੇ ਚਰਨ ਲਿਬੜੇ ਪਏ ਹੈ, ਅਤੇ ਖੂਨ ਚੱਲਦਾ ਹੈ, ਪਜਾਮੀ ਪਾਟੀ ਪਈ ਹੈ, ਚੋਲਾ ਪਾਟਿਆ ਪਿਆ ਹੈ, ਬਸਤਰ ਪਾਟੇ ਹੋਏ ਹੈ। ਉਹਨੇ ਫਿਰ ਇੱਦਾਂ ਵੇਖ ਕੇ ਕਹਿੰਦਾ ਜੀ ਦੱਸੋ ਕੌਣ ਹੋ, ਕਿੱਥੋਂ ਆਏ ਹੋ, ਕੀ ਕੰਮ ਹੈ? ਮਹਾਰਾਜ ਕਹਿੰਦੇ ਪੂਰਨ ਮਸੰਦ ਦਾ ਘਰ ਹੈ। ਕਹਿੰਦੇ ਹਾਂ। ਮਹਾਰਾਜ ਕਹਿੰਦੇ ਕਿੱਥੇ ਹੈ ਇਸ ਵੇਲੇ? ਕਹਿੰਦੇ ਜੀ ਆਰਾਮ ਕਰਦਾ। ਮਹਾਰਾਜ ਕਹਿੰਦੇ ਜਾ ਭੱਜ ਕੇ ਬੁਲਾ, ਉਹਨੂੰ ਕਹਿ ਥੱਲੇ ਆ, ਅਸੀਂ ਗੱਲ ਕਰਨੀ। ਉਹ ਕਹਿੰਦਾ ਜੀ ਮੈਂ ਬੁਲਾ ਤੇ ਲਿਆਉਂਦਾ, ਮੈਨੂੰ ਇਹ ਤੇ ਦੱਸੋ ਵੀ ਤੁਸੀਂ ਹੈ ਕੌਣ? ਉਹਨੇ ਮੈਨੂੰ ਪੁੱਛਣਾ ਵੀ ਬੁਲਾ ਕੌਣ ਰਿਹਾ, ਤੁਸੀਂ ਹੈ ਕੌਣ? ਮਹਾਰਾਜ ਨੇ ਫਿਰ ਉੱਥੇ ਦੱਸਿਆ, ਕਹਿੰਦੇ ਮੇਰਾ ਨਾਂ ਹੈ ਗੋਬਿੰਦ ਸਿੰਘ ਅਤੇ ਮੈਂ ਆਨੰਦਪੁਰ ਸਾਹਿਬ ਤੋਂ ਆਇਆ। ਜਦੋਂ ਨਾਂ ਲਿਆ ਨਾ ਆਪਣਾ, ਉਹਨੂੰ ਪਹਿਲਾਂ ਹੀ ਇਹ ਲੱਗਦਾ ਸੀ ਵੀ ਇਹ ਕੋਈ ਇੰਨਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਇੱਦਾਂ ਖੂਨ ਚੱਲਦਾ, ਇੱਦਾਂ ਕੱਪੜੇ ਪਾਟੇ ਹੈ, ਪਰ ਇੱਦਾਂ ਜਿਹੜਾ ਚਿਹਰਾ ਜਿਹੜਾ ਦਗ ਦਗ ਕਰਦਾ, ਇੱਦਾਂ ਲੱਗਦਾ ਹੀ ਨਹੀਂ, ਫੀਲ ਹੀ ਨਹੀਂ, ਚਿਹਰਾ ਇੱਦਾਂ ਮਸਤ ਪੂਰਾ ਆਪਣੀ ਖੁਮਾਰੀ ਦੇ ਵਿੱਚ, ਅਤੇ ਉਹਦੇ ਲਿਬੜਿਆਂ ਚਰਨਾਂ 'ਤੇ ਸਿਰ ਰੱਖ ਕੇ ਮੱਥਾ ਟੇਕਿਆ। ਮਹਾਰਾਜ ਨੇ ਫਟਾਫਟ ਫੜਿਆ, ਕਹਿੰਦੇ ਉਹ ਤੂੰ ਇੱਦਾਂ ਨਾ ਕਰ, ਜਾ ਭੱਜ ਕੇ ਬੁਲਾ। ਕਹਿੰਦਾ ਨਹੀਂ। ਉਹਨੇ ਫਟਾਫਟ ਕੱਪੜਾ ਲਿਆ, ਚਰਨ ਸਾਫ਼ ਕੀਤੇ, ਕੰਡੇ ਕੱਢਦਾ ਹੈ, ਅਤੇ ਫਟਾਫਟ ਅੱਗ ਬਾਲ ਦਿੱਤੀ, ਆ ਅੱਗ ਸੇਕੋ, ਇੱਦਾਂ ਫਟਾਫਟ ਜਿੰਨਾ ਕੁ ਉਹਦੇ ਤੋਂ ਹੋ ਸਕਿਆ ਫਟਾਫਟ ਕੀਤਾ। ਫਿਰ ਇਹ ਦੌੜਿਆ ਵੀ ਮੈਂ ਬੁਲਾ ਕੇ ਲਿਆਵਾਂ। ਉੱਪਰ ਗਿਆ, ਜਿਉਣੇ ਦਾ ਦਰਵਾਜ਼ਾ ਖੜਕਾਇਆ, ਉਹ ਅੰਦਰੋਂ ਭੱਜਿਆ ਬਾਹਰ ਨੂੰ ਆਇਆ ਕੱਪੜੇ ਜੇ ਪਾਉਂਦਾ ਆਵੇ ਹਾਂ ਜੇ ਆਉਣਿਆ ਸਵੇਰੇ ਸਵੇਰੇ ਕਾਹਦਾ ਰੌਲਾ ਪਾਇਆ ਕਹਿੰਦਾ ਜੀ ਛੇਤੀ ਥੱਲੇ ਚੱਲੋ ਛੇਤੀ ਛੇਤੀ ਚੱਲੋ ਕਹਿੰਦਾ ਹੋਇਆ ਕੀ ਹੈ ਕਹਿੰਦੇ ਗੁਰੂ ਗੋਬਿੰਦ ਸਿੰਘ ਆਏ ਆ ਥੱਲੇ ਉਹ ਥੱਲੇ ਆਉਂਦਾ ਆਉਂਦਾ ਹੀ ਰੁਕ ਗਿਆ ਕਹਿੰਦਾ ਗੁਰੂ ਗੋਬਿੰਦ ਸਿੰਘ ਇਸ ਵੇਲੇ ਮੇਰੇ ਪਿੰਡ 'ਚ ਮੇਰੇ ਘਰ 'ਚ ਕਹਿੰਦੇ ਜੀ ਹਾਂ ਫਟਾਫਟ ਚੱਲੋ ਜਿਉਣਾ ਜਿਉਣੇ ਨੂੰ ਪੁੱਛਦਾ ਹੈ ਖੜ ਖੜ ਮੈਨੂੰ ਟਿਕ ਕੇ ਦੱਸ ਵੀ ਇਕੱਲੇ ਹੀ ਦੇ ਕਹਿੰਦਾ ਇਕੱਲੇ ਇੱਕ ਸੀ ਤਲਵਾਰ ਹੈ ਹੱਥ ਵਿੱਚ ਬਸਤਰ ਪਾਟੇ ਪਏ ਹੈ ਚਰਨ ਲਿਬੜੇ ਪਏ ਹੈ ਖੂਨ ਚੱਲਦਾ ਅਤੇ ਫਟਾਫਟ ਉੱਪਰ ਲਿਆਓ ਬਸਤਰ ਨਵੇਂ ਪਵਾਓ ਬਿਸਤਰੇ 'ਚ ਪਾਓ ਜਲ ਪਾਣੀ ਛਕਾਓ ਛੇਤੀ ਥੱਲੇ ਚੱਲੋ ਕਿਉਂਕਿ ਗੱਲਾਂ ਸੁਣੀਆਂ ਸੀ ਬੜੀਆਂ ਇਹ ਤਾਂ ਬੜਾ ਪਿਆਰ ਕਰਦਾ ਮਹਾਰਾਜ ਨੂੰ ਦਸਵੰਧ ਇਕੱਠਾ ਕਰਦਾ ਹੈ ਲੈ ਕੇ ਜਾਂਦਾ ਹੈ ਸ਼ਰਧਾ ਦੀਆਂ ਗੱਲਾਂ ਕਰਦਾ ਹੈ ਉਹਨੇ ਨੌਕਰ ਨੇ ਤਾਂ ਸੁਣਿਆ ਸੀ ਬੜੀ ਵਡਿਆਈ ਸੁਣੀ ਸੀ ਦਰਸ਼ਨ ਉਹਨੇ ਪਹਿਲੀ ਵਾਰੀ ਕੀਤੇ ਉਹਨੂੰ ਤਾਂ ਇਹ ਸੀ ਇਹਨੂੰ ਚਾਅ ਚੜ੍ਹੇਗਾ ਮੇਰੇ ਘਰ ਆ ਗਏ ਉਹ ਤਾਂ ਉੱਥੇ ਖੜ ਗਿਆ ਸੁੰਨ ਹੋ ਗਿਆ ਉਹਨੂੰ ਪਤਾ ਸੀ ਫੌਜਾਂ ਪਿੱਛੇ ਲੱਗੀਆਂ ਹੋਈਆਂ ਹਾਲਾਤ ਮਾੜੇ ਹੈ ਸਮਾਂ ਮਾੜਾ ਚੱਲ ਰਿਹਾ ਇਹ ਰੁਕ ਗਿਆ ਕਹਿੰਦਾ ਤੈਨੂੰ ਉਹਨਾਂ ਨੇ ਕੀ ਪੁੱਛਿਆ ਕਹਿੰਦੇ ਮੈਨੂੰ ਪੁੱਛਿਆ ਵੀ ਜੀ ਪੂਰਨ ਮਸੰਦ ਨੂੰ ਸੱਦ ਕਹਿੰਦੇ ਤੂੰ ਕੀ ਕਿਹਾ ਮੈਂ ਕਿਹਾ ਜੀ ਮੈਂ ਬੁਲਾ ਕੇ ਲਿਆਉਂਦਾ ਉਹ ਕਹਿੰਦਾ ਮੱਥੇ 'ਤੇ ਹੱਥ ਮਾਰਿਆ ਕਹਿੰਦੇ ਉਹ ਕਮਲਿਆ ਤੂੰ ਇਹ ਕਹਿ ਦੇਣਾ ਸੀ ਮੈਂ ਘਰ ਹੀ ਨਹੀਂ ਇੱਦਾਂ ਕਿਉਂ ਕਹਿਤਾ ਮੈਂ ਘਰ ਤੂੰ ਇਹ ਕਹਿਣਾ ਸੀ ਮੈਂ ਘਰ ਨਹੀਂ ਉਹਦੇ ਮੂੰਹ ਵੱਲ ਵੇਖੇ ਵੀ ਇਹ ਕੀ ਕਹੀ ਜਾਂਦਾ ਕਹਿੰਦੇ ਹੁਣ ਜੇ ਕਹਿ ਹੀ ਦਿੱਤਾ ਨਾ ਤਾਂ ਜਾ ਫਿਰ ਤੂੰ ਸਿੱਧਾ ਹੀ ਕਹਿ ਦੇ ਜਾ ਕਹਿੰਦੇ ਕੀ ਕਹਾਂ ਕਹਿੰਦੇ ਸਪਸ਼ਟ ਕਹਿ ਦੇ ਕਿ ਮੈਂ ਹੁਣੇ ਸਾਡੇ ਘਰੋਂ ਬਾਹਰ ਚਲੇ ਜਾਓ ਸਾਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ ਜੇ ਦਰਸ਼ਨ ਕਰਨੇ ਹੋਣਗੇ ਆਨੰਦਪੁਰ ਆ ਜਾਵਾਂਗੇ ਪਰ ਸਾਡੇ 'ਤੇ ਨੁਕਸਾਨ ਹੋ ਸਕਦਾ ਸਾਡਾ ਫਟਾਫਟ ਸਾਡੇ ਘਰੋਂ ਬਾਹਰ ਚਲੇ ਜਾਓ ਸਿੱਧਾ ਕਹਿ ਦੇ ਜਾ ਕੇ ਇੱਦਾਂ ਦਾ ਸਮਾਂ ਵੀ ਕਲਗੀਧਰ ਜੀ 'ਤੇ ਆਇਆ ਬਹਿਲੌਲਪੁਰ ਪਿੰਡ ਵਿੱਚ ਪੂਰਨ ਮਸੰਦ ਜਿਹੜਾ ਬੜੇ ਚਿਰ ਦਾ ਸੇਵਾਦਾਰ ਮੈਂ ਰਾਤ ਵੀ ਕਿਹਾ ਸੀ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾਡਤ ਕੋ ਨਾ ਆਵਤ ਨੇਰੈ ਬਿਪਤਾ ਵੇਲੇ ਪਤਾ ਲੱਗਦਾ ਬੜੀਆਂ ਗੱਲਾਂ ਲੋਕ ਕਰਦੇ ਆ ਬੜਾ ਸਾਡਾ ਪਿਆਰ ਹੈ ਅਸੀਂ ਮਰ ਜਾਵਾਂਗੇ ਅਸੀਂ ਖਤਮ ਹੋ ਜਾਵਾਂਗੇ ਪਰ ਜਦੋਂ ਟਾਈਮ ਆਉਂਦਾ ਉਦੋਂ ਕੋਈ ਕੋਈ ਖੜਦਾ ਹੁੰਦਾ ਗੱਲਾਂ ਹੀ ਕਰਦਾ ਸੀ ਪੂਰਨ ਮਸੰਦ ਜਾ ਕੇ ਜਾ ਕੇ ਇਹ ਤੇ ਹੈਰਾਨ ਹੋ ਗਿਆ ਵੇਖ ਕੇ ਪੈਰਾਂ ਥੱਲਿਓ ਜ਼ਮੀਨ ਨਿਕਲ ਗਈ ਸ਼ਰਧਾ ਹੀ ਬੜੀ ਰੱਖਦਾ ਸੀ ਅਤੇ ਗੱਲਾਂ ਹੀ ਬੜੀਆਂ ਕਰਦਾ ਹੁੰਦਾ ਸੀ ਅਤੇ ਮਹਾਰਾਜ ਮਹਾਰਾਜ ਕਰਦਾ ਨਹੀਂ ਥੱਕਦਾ ਅੱਜ ਕੀ ਹੋ ਗਿਆ ਇੱਕਦਮ ਚਿਹਰਾ ਬਦਲ ਗਿਆ ਯਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ ਦੀ ਜਦੋਂ ਦੁੱਖ ਦਾ ਸਮਾਂ ਆਵੇ ਪਤਾ ਹੀ ਫੇਰ ਲੱਗਦਾ ਅਸਲ 'ਚ ਉਹਨਾਂ ਚਿਰ ਤਾਂ ਸਾਰੇ ਹੀ ਯਾਰ ਹੈ ਆ ਤੁਹਾਡੇ ਜਿੰਨੇ ਯਾਰ ਬੇਲੀ ਨੇ ਕਹਿ ਦਿਓ $10,000 ਦੀ ਲੋੜ ਹੈ ਲਿਆ ਤੇ ਚਾਹੀਦਾ ਮੈਨੂੰ ਅੱਧੇ ਮੂੰਹ ਫੇਰ ਜਾਣਗੇ ਉੱਦਣ ਹੀ ਜਿਨ੍ਹਾਂ 'ਚ ਤੁਸੀਂ ਖਾਂਦੇ ਪੀਂਦੇ ਹੈ ਇਕੱਠੇ ਬੈਠਦੇ ਹੈ ਤੁਸੀਂ ਕਹਿ ਦਿਓ ਮੈਂ ਬਿਜ਼ਨਸ ਸ਼ੁਰੂ ਕਰਨਾ ਹੈ ਇੱਦਾਂ ਸਾਰੇ ਬੈਠਿਆਂ 'ਚ ਕਹਿ ਦਿਓ $10,000 ਚਾਹੀਦਾ ਫੋਨ ਚੱਕਣੇ ਹੀ ਛੱਡ ਦੇਣਗੇ ਅੱਧੇ ਹੀ ਰਹਿ ਜਾਣਗੇ ਔਰ ਇਹੋ ਜਿਹਾ ਸਮਾਂ ਆਇਆ ਵੀ ਗੁਰੂ ਸਾਹਿਬ ਨੂੰ ਕਹਿਤਾ ਕਹਿੰਦੇ ਜਾਓ ਸਾਡੇ ਘਰੋਂ ਬਾਹਰ ਅਤੇ ਜਿਉਣਾ ਹੁਣ ਕਵੇ ਕਿੱਦਾਂ ਪੂਰਨ ਮਸੰਦ ਨੇ ਦਰਵਾਜ਼ਾ ਬੰਦ ਕਰ ਲਿਆ ਅੰਦਰ ਵੜ ਗਿਆ ਜਿਉਣਾ ਥੱਲੇ ਨੂੰ ਤੁਰਿਆ ਵੇ ਹੁਣ ਮੈਂ ਕਹਾਂ ਕਿੱਦਾਂ ਹਿੰਮਤ ਨਹੀਂ ਪੈਂਦੀ ਵੀ ਮਹਾਰਾਜ ਨੂੰ ਕਿਵੇਂ ਕਵੇ ਵੀ ਬਾਹਰ ਜਾਓ ਥੱਲੇ ਪੌੜੀਆਂ 'ਚ ਤੁਰਿਆ ਆਵੇ ਅਤੇ ਕਹਿੰਦੇ ਕਲਗੀਧਰ ਜੀ ਨੇ ਵੇਖ ਕੇ ਨਾ ਸੱਚੇ ਪਾਤਸ਼ਾਹ ਕਹਿੰਦੇ ਹੈ ਉਹ ਜਿਉਣਿਆ ਆ ਜਾ ਥੱਲੇ ਮੈਂ ਸੁਣ ਲਿਆ ਸਾਰਾ ਕੁਛ ਟਿੱਕੀ ਰਾਤ ਹੈ ਥੱਲੇ ਆਵਾਜ਼ ਆਉਂਦੀ ਸੀ ਉਹਦੀ ਅਸੀਂ ਚੱਲਦੇ ਹਾਂ ਤੂੰ ਫਿਕਰ ਨਾ ਕਰ ਆਪਣੇ ਆਪ ਨੂੰ ਕਾਇਮ ਰੱਖ ਆਪਾਂ ਚੱਲਦੇ ਹਾਂ ਜਿਵੇਂ ਆਪਾਂ ਕਹਿੰਦੇ ਵੀ ਸਾਧੂ ਚੱਲਦੇ ਭਲੇ ਨਗਰੀ ਵੱਸਦੀ ਭਲੇ ਤੁਸੀਂ ਵੱਸਦੇ ਰਹੋ ਮੈਂ ਚੱਲਿਆ ਜਦੋਂ ਜਾਣ ਲੱਗੇ ਤਾਂ ਉਦੋਂ ਫਿਰ ਉਹਨੇ ਗਿਲਾ ਕੀਤਾ ਕਹਿੰਦਾ ਜੀ ਮੈਨੂੰ ਕਦੇ ਗਿਲਾ ਨਹੀਂ ਹੋਇਆ ਕਿ ਮੇਰੇ ਕੋਲ ਕੱਖ ਨਹੀਂ ਮੈਂ ਗਰੀਬ ਹਾਂ ਮੇਰੇ ਕੋਲ ਆਪਣਾ ਘਰ ਨਹੀਂ ਪਰ ਅੱਜ ਮੈਨੂੰ ਬਹੁਤ ਦੁੱਖ ਹੈ ਵੀ ਜੇ ਮੇਰਾ ਆਪਣਾ ਘਰ ਹੁੰਦਾ ਭਾਵੇਂ ਕੱਚਾ ਹੀ ਹੁੰਦਾ ਮੈਂ ਤੁਹਾਨੂੰ ਆਪਣੇ ਘਰ ਲੈ ਕੇ ਜਾਂਦਾ ਮੇਰੇ ਕੋਲ ਤਾਂ ਹੈ ਹੀ ਕੱਖ ਮੈਂ ਤਾਂ ਡਿਪੈਂਡ ਹਾਂ ਇਹਦੇ ਉੱਤੇ ਇਹਦੇ ਘਰ ਰੋਟੀ ਖਾਂਦਾ ਕੰਮ ਕਰਦਾ ਮੈਨੂੰ ਰੋਟੀ ਖਵਾ ਦਿੰਦਾ ਆਹ ਡੰਗਰਾਂ 'ਚ ਮੈਂ ਸੁੱਤਾ ਰਹਿੰਦਾ ਅੱਜ ਮੈਨੂੰ ਬੜਾ ਦੁੱਖ ਹੈ ਵੀ ਮੇਰੇ ਕੋਲ ਇੱਕ ਛੱਪਰੀ ਵੀ ਨਹੀਂ ਜਿੱਥੇ ਮੈਂ ਤੁਹਾਨੂੰ ਲੈ ਜਾ ਦਿਲ ਵੇਖੋ ਕਿੱਡਾ ਵੱਡਾ ਦਿਲ ਵੱਡਾ ਹੈ ਕੱਖ ਨਹੀਂ ਕਈ ਇਹੋ ਜਿਹੇ ਜਿਹਨਾਂ ਕੋਲ ਸਭ ਕੁਝ ਹੁੰਦਾ ਪਰ ਹਿੰਮਤ ਨਹੀਂ ਹੁੰਦੀ ਕਰਨ ਦੀ ਹਿੰਮਤ ਨਹੀਂ ਉਹ ਜਿਉਣੇ ਨੇ ਆਪਣਾ ਜਿਗਰਾ ਵਿਖਾਇਆ ਚਲੋ ਜੀ ਉੱਥੇ ਕਹਿੰਦੇ ਟਿੰਡਾਂ ਪਈਆਂ ਸੀ ਖੂਹ ਲਾਉਣ ਦੀ ਤਿਆਰੀ ਚੱਲ ਰਹੀ ਸੀ ਟਿੰਡਾਂ ਪਈਆਂ ਸੀ ਟਿੰਡ ਦੇ ਨਾਲ ਨਾ ਰੱਸੀ ਬੰਨ੍ਹ ਕੇ ਇੱਕ ਰੱਸੀ ਟਿੰਡ ਦੇ ਨਾਲ ਇੱਦਾਂ ਬੰਨ੍ਹ ਕੇ ਉਹਦੇ ਵਿੱਚ ਜਿਹੜੀ ਅੱਗ ਪਈ ਸੀ ਉਹਦੇ ਕੋਲ ਅੱਗ ਸੇਕ ਰਹੇ ਸੀ, ਅੱਗ ਪਾਤੀ ਏਦਾਂ ਏਦਾਂ ਹੱਥ 'ਚ ਫੜਾਤੀ। ਕਹਿੰਦੇ ਮਹਾਰਾਜ ਜਿੱਥੇ ਕੁ ਤੱਕ ਜਾਂਦੀ ਹੈ ਲੈ ਜਾਓ, ਸੇਕ ਆਉਂਦਾ ਰਹੇਗਾ, ਠੰਡ ਤੋਂ ਥੋੜ੍ਹਾ ਜਿਹਾ ਬਚਾਅ ਹੋ ਜਾਏਗਾ। ਉਹ ਟਿੰਡ ਸੀ ਜਿਹੜੀ ਜਿਹਦਾ ਸਰਾਣਾ ਮਹਾਰਾਜ ਨੇ ਲਾਇਆ ਮਾਛੀਵਾੜੇ ਦੇ ਜੰਗਲ 'ਚ। ਕੰਡਿਆਂ 'ਤੇ ਪੈ ਸਕਦੇ ਸੀ ਅਤੇ ਸਰਾਣੇ ਤੋਂ ਬਿਨਾਂ ਵੀ ਸੌਂ ਸਕਦੇ ਸੀ। ਉਹ 'ਤੇ ਅੱਗ ਬੁੱਝ ਗਈ ਚੱਲਦਿਆਂ ਚੱਲਦਿਆਂ, ਅਤੇ ਉਹੀ ਟਿੰਡ ਜਿਹੜੀ ਮਹਾਰਾਜ ਨੂੰ ਫੜਾਈ ਜਿਉਣੇ ਨੇ, ਉਹ ਜਿਉਣਾ ਵੀ ਘਰ ਬਾਰ ਛੱਡ ਕੇ ਮਗਰ ਹੀ ਤੁਰ ਪਿਆ ਸੀ। ਮਹਾਰਾਜ ਚਲੇ ਗਏ ਸੀ ਅਤੇ ਪੂਰਨ ਮਸੰਦ ਨੂੰ ਇਹ ਕਹਿ ਕੇ ਕਿ ਮੈਂ ਚੱਲਿਆ, ਜਿਹੜੇ ਘਰ 'ਚ ਗੁਰੂ ਗੋਬਿੰਦ ਸਿੰਘ ਨੂੰ ਥਾਂ ਨਹੀਂ, ਹੁਣ ਮੈਂ ਵੀ ਨਹੀਂ ਤੇਰੇ ਨਾਲ ਰਹਿਣਾ, ਇਹ ਛੱਡ ਕੇ ਜਿਉਣਾ ਵੀ ਮਹਾਰਾਜ ਦੇ ਮਗਰ ਮਗਰ ਹੋ ਤੁਰਿਆ ਸੀ। ਫਿਰ ਕਹਿੰਦੇ ਗੁਰੂ ਸਾਹਿਬ ਚੱਲਦੇ ਚੱਲਦੇ ਮਾਛੀਵਾੜੇ ਦੇ ਜੰਗਲ ਜਿਹਨੂੰ ਅਸੀਂ ਕਹਿੰਦੇ ਹਾਂ, ਉੱਥੇ ਫਿਰ ਪਹੁੰਚੇ ਸੀ। ਕੰਡਿਆਂ ਦੀ ਸੇਜ ਇੱਦਾਂ ਹੀ ਮਹਾਰਾਜ ਪੈ ਗਏ, ਅਤੇ ਉਹ ਜਿਹੜੀ ਟਿੰਡ ਦਿੱਤੀ ਸੀ ਜਿਹੜੀ ਅੱਗ ਬੁੱਝ ਗਈ, ਉਸੇ ਟਿੰਡ ਨੂੰ ਸਰਾਣੇ ਥੱਲੇ ਰੱਖ ਲਿਆ। ਟਿੰਡ ਦਾ ਸਰਾਣਾ ਲਾ ਕੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਪਰ ਕਮਾਲ ਹੈ ਪੂਰੇ ਕਾਇਮ ਖੁਸ਼ ਉੱਥੇ ਵੀ ਚੜ੍ਹਦੀ ਕਲਾ 'ਚ ਨੇ। ਕਿਉਂ? ਕਲਾ ਆਉਂਦੀ ਹੈ, ਅਟੈਚ ਵੀ ਨੇ ਅਤੇ ਡਿਟੈਚ ਵੀ ਹੋਣਾ ਆਉਂਦਾ, ਫਲੈਕਸੀਬਲ ਮਾਇੰਡ ਹੁੰਦਾ ਨਾ, ਜਦੋਂ ਹਰ ਸਿਚੁਏਸ਼ਨ ਨੂੰ ਹੈਂਡਲ ਕਰਨਾ ਆਉਂਦਾ, ਦੁੱਖ 'ਚ ਵੀ ਹੱਸਣਾ ਆਉਂਦਾ, ਸੁੱਖ ਵਿੱਚ ਵੀ ਹੱਸਣਾ ਆਉਂਦਾ, ਖੁਸ਼ੀ ਵਿੱਚ ਵੀ ਹੱਸਣਾ ਆਉਂਦਾ, ਗਮੀ 'ਚ ਵੀ ਹੱਸਣਾ ਆਉਂਦਾ, ਮਲਾਪ 'ਤੇ ਵੀ ਹੱਸਣਾ ਆਉਂਦਾ, ਵਿਛੋੜੇ 'ਤੇ ਵੀ ਹੱਸਣਾ ਆਉਂਦਾ। ਇਹ ਕਲਾ ਹਰੇਕ ਕੋਲ ਨਹੀਂ ਹੁੰਦੀ, ਪਰ ਕਲਗੀਧਰ ਸੱਚੇ ਪਾਤਸ਼ਾਹ ਕੰਡਿਆਂ ਦੀ ਸੇਜ ਦੇ ਉੱਤੇ ਵੀ ਚੜ੍ਹਦੀ ਕਲਾ ਵਿੱਚ ਰਹੇ।
ਸਾਥੀਆਂ ਦਾ ਸਾਥ ਨਹੀਂ ਪੁੱਤਾਂ ਦੀ ਜੁਦਾਈ, ਪਤਾ ਨਹੀਂ
ਕਵਿਤਾ ਨੂੰ ਜ਼ਰਾ ਹਾਜ਼ਰ ਹੋ ਕੇ ਸੁਣੋ। ਆਪਾਂ ਲਾਸਟ ਆ ਜਿਹੜੇ ਪੰਜ ਚਾਰ ਮਿੰਟ ਲਾ ਰਹੇ ਹਾਂ, ਸਮਾਪਤੀ ਦਾ ਟਾਈਮ ਹੈ, ਹਾਜ਼ਰ ਹੋ ਕੇ। ਇਹ ਗੁਰਮੁਖੋਂ ਪਰਸੋਂ ਦਾ ਦਿਨ ਆਉਣਾ ਜਿਹੜਾ ਕਲਗੀਧਰ ਜੀ 'ਤੇ ਆਇਆ, ਕਿੰਨੀਆਂ ਸੁੱਖ ਸਹੂਲਤਾਂ ਆਪਾਂ ਅੱਜ ਇੱਥੇ ਮਾਣਦੇ ਹਾਂ, ਫਿਰ ਵੀ ਬੰਦਿਆਂ ਦੇ ਵਿੱਚ ਸਟੈਂਡ ਹੈ ਨਹੀਂ, ਹਿੰਮਤ ਹੈ ਨਹੀਂ। ਇੰਨੀਆਂ ਸਹੂਲਤਾਂ, ਇੰਨੇ ਸੁੱਖ, ਕੋਈ ਕੋਈ ਅੱਜ ਡੈਮੋਕਰੇਟਿਕ ਸਿਸਟਮ ਹੈ, ਅੱਜ ਇੱਥੇ ਮਰੇ ਪਏ ਆ ਲੋਕ ਹਿੰਮਤ ਨਹੀਂ ਕਹਿਣ ਦੇ। ਪੰਜਾਬ ਦੇ ਵਿੱਚ ਲੋਕ ਲੀਡਰਾਂ ਦੇ ਚਾਪਲੂਸ ਨੇ, ਮਾੜੇ ਸਿਸਟਮ ਦੇ ਵਿੱਚ ਬਣੇ ਨਾਲ ਰਲੇ ਹੋਏ ਆ। ਇੱਥੋਂ ਵਾਲਿਆਂ ਨੂੰ ਕਹਿ ਦਿਓ ਤੁਸੀਂ ਤਾਂ ਬੋਲ ਪਓ, ਕਹਿਣਗੇ ਅਸੀਂ ਵੀ ਤਾਂ ਕਦੇ ਇੰਡੀਆ ਜਾਣਾ ਹੀ ਹੈ, ਸਾਨੂੰ ਵੀ ਖਤਰਾ ਹੀ ਹੈ। ਇਹਨਾਂ 'ਚ ਵੀ ਹਿੰਮਤ, ਕਮਾਲ ਦੀ ਗੱਲ ਹੈ, ਇੱਥੇ ਦੇ ਸਿਟੀਜਨ ਹੋ ਕੇ ਅੱਜ ਵੀ ਸੱਚ ਕਹਿਣ ਦੀ ਜ਼ਰੂਰਤ ਨਹੀਂ, ਲੱਤਾਂ ਭਾਰ ਨਹੀਂ ਚੱਲਦੀਆਂ। ਇੱਕ ਵਾਰ ਕਹੇ ਯਾਰ ਗਲਤ ਹੈ, ਕਹਿੰਦੇ ਡਰ ਲੱਗਦਾ, ਪਰ ਉਹ ਵੇਖੋ ਡਿਕਟੇਟਰਸ਼ਿਪ ਦਾ ਸਮਾਂ, ਉਦੋਂ ਵੀ ਉਹਨਾਂ ਦੀਆਂ ਲੱਤਾਂ ਪਾਰ ਚੱਲਦੀਆਂ, ਉਹ ਹਾਲਾਤ ਕਿੱਦਾਂ ਦੇ ਹੋਣਗੇ, ਕਿੱਥੇ ਉਹ ਕਿੱਥੇ ਅਸੀਂ, ਮਰੇ ਪਏ ਆ ਲੋਕ। ਇੱਥੇ ਤੁਹਾਡੇ ਅਮਰੀਕਾ ਦੇ ਵਿੱਚ ਜਿਹੜੇ ਵੱਡੇ ਬੰਦੇ ਆ ਨਾ, ਵੱਡੇ ਬੰਦੇ, ਉਹ ਚਾਹੁੰਦੇ ਆ ਜਦੋਂ ਮੈਂ ਇੰਡੀਆ ਜਾਵਾਂ ਏਅਰਪੋਰਟ ਤੋਂ ਮੈਨੂੰ ਬੱਤੀ ਵਾਲੀ ਗੱਡੀ ਲੈਣ ਆਵੇ, ਲੀਡਰਾਂ ਨਾਲ ਆੜੀ ਪਾ ਕੇ ਰੱਖਦੇ, ਯਾਰੀ ਪਾ ਕੇ ਰੱਖਦੇ, ਅਤੇ ਇੱਕ ਲਾਲ ਬੱਤੀ ਕਰਕੇ ਅੱਖ ਚੱਖ ਪਾ ਕੇ ਲੀਡਰ ਨੂੰ ਐਂ ਨਹੀਂ ਕਹਿੰਦੇ ਲੁੱਟ ਕੇ ਖਾ ਗਏ, ਤੁਸੀਂ ਪੰਜਾਬ ਦਾ ਬੇੜਾ ਗਰਕ ਕਰਤਾ, ਕੋਈ ਕਿਸੇ ਪਾਰਟੀ ਨਾਲ ਜਾ ਜੁੜਿਆ, ਕੋਈ ਕਿਸੇ ਪਾਰਟੀ ਨਾਲ ਜਾ ਜੁੜਿਆ, ਕਰਪਟ ਕਹਿਣ ਦੀ ਹਿੰਮਤ ਨਹੀਂ, ਪਾਸਪੋਰਟ ਅਮਰੀਕਾ ਦਾ ਚੱਕੀ ਫਿਰਦਾ, ਇੱਥੇ ਦਾ ਪੱਕਾ। ਲਾਂਤਾਂ ਹੈ ਉਹੋ ਜਿਹੇ ਬੰਦਿਆਂ 'ਤੇ, ਜਿਹੜੇ ਬੰਦੇ ਇੰਨਾ ਕੁਝ ਹੋਣ ਦੇ ਬਾਵਜੂਦ ਐਡੇ ਵਧੀਆ ਦੇਸ਼ 'ਚ ਆ ਕੇ ਵੀ ਆਪਣੇ ਪੰਜਾਬ ਦੀ ਗੱਲ ਨਹੀਂ ਕਰ ਸਕਦੇ। ਜੇ ਸੱਚੀ ਅਮਰੀਕਾ ਦੇ ਸਿੱਖ, ਇਕੱਲੇ ਅਮਰੀਕਾ ਦੇ ਸਿੱਖ ਅੱਖਾਂ ਕੱਢ ਦੇਣ ਨਾ ਲੀਡਰਾਂ ਨੂੰ, ਕਹਿਣ ਵੀ ਬੰਦੇ ਬਣ ਜਾਓ, ਅਤੇ ਭੱਜੇ ਫਿਰਨਗੇ ਪੰਜਾਬ ਦੇ ਵਿੱਚ। ਇਹ ਇੱਥੇ ਵਾਲੇ ਵੀ, ਇੱਥੇ ਵਾਲੇ ਵੀ ਉੱਥੋਂ ਵਾਲਿਆਂ ਦੇ ਚਾਪਲੂਸ। ਮੈਂ ਆਮ ਛੋਟੇ ਬੰਦਿਆਂ ਦੀ ਮਾਪ, ਛੋਟੇ ਵੱਡੇ ਮਤਲਬ ਜਿਨ੍ਹਾਂ ਦੀ ਪਹੁੰਚ ਹੈ, ਜਿਹੜੇ ਵੱਡੇ ਬੰਦੇ ਤੁਹਾਡੇ ਅਮਰੀਕਾ ਦੇ ਵਿੱਚ ਨੇ, ਉਹ ਵੇਖਿਓਗੇ ਕੋਈ ਕਿਸੇ ਪਾਰਟੀ ਨਾਲ ਜੁੜਿਆ, ਕੋਈ ਕਿਸੇ ਪਾਰਟੀ ਨਾਲ ਜੁੜਿਆ, ਉਹ ਇੱਥੇ ਵੀ ਕਾਂਗਰਸ ਅਤੇ ਅਕਾਲੀ ਬਣੇ ਫਿਰਦੇ ਆ, ਉਹ ਇੱਥੇ ਵੀ ਨਾਲ ਚੱਕੀ ਫਿਰਦੇ, ਆਪਣਾ ਸਾਰਾ ਕੁਛ ਗੰਦ ਲੈ ਕੇ ਆਏ ਆ ਇੱਥੇ। ਇਹਨਾਂ ਦੇਸ਼ਾਂ 'ਚ ਆ ਕੇ ਵੀ ਜ਼ੁਰਤ ਹੈ ਨਹੀਂ ਉਹਨਾਂ ਦੇ ਵਿੱਚ, ਹਿੰਮਤ ਨਹੀਂ ਉਹਨਾਂ ਦੇ ਵਿੱਚ ਗੱਲ ਕਰਨ ਦੀ। ਮਰਿਆਂ ਵਰਗੇ ਬੰਦੇ, ਲਾਹਣਤਾ ਇਹੋ ਜਿਹੇ ਬੰਦੇ, ਸ਼ਰਮ ਆਉਂਦੀ ਇਹੋ ਜਿਹੇ ਬੰਦਿਆਂ ਨੂੰ ਵੇਖ ਵੇਖ। ਇੱਥੇ ਕਈ ਵਾਰੀ ਮੈਂ ਉਹਨਾਂ ਨਾ, ਜਦੋਂ ਮੈਨੂੰ ਕਹਿਣਗੇ ਭਾਈ ਸਾਹਿਬ ਤੁਸੀਂ ਇੱਕ ਆਹ ਸਟੇਟਮੈਂਟ ਦੇ ਦਿੱਤੀ, ਤੁਸੀਂ ਇਲੈਕਸ਼ਨ ਵੇਲੇ ਇੱਦਾਂ ਕਹਿ ਦਿੱਤਾ, ਫਲਾਣੀ ਗੱਲ ਤੁਸੀਂ ਇੱਦਾਂ ਕਹਿ ਦਿੱਤੀ, ਮੈਂ ਕਿਹਾ ਮੈਂ ਤਾਂ ਇੰਡੀਆ 'ਚ ਬੈਠਾ ਯਾਰ, ਅਸੀਂ ਤਾਂ ਇੰਡੀਅਨ ਸਿਟੀਜ਼ਨ, ਅਸੀਂ ਤਾਂ ਉੱਥੇ ਜੰਮੇ ਹਾਂ, ਉੱਥੇ ਮਰਾਂਗੇ। ਅਸੀਂ ਤੇ ਐਡੀ ਵੱਡੀ ਇਕੱਠ ਦੇ ਵਿੱਚ ਗੱਲ ਕਹਿਣ ਦੀ ਹਿੰਮਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੂੰ ਮੇਰੀਆਂ ਲੱਤਾਂ ਖਿੱਚੀ ਜਾਂਦਾ, ਆਪਣਾ ਡਰ ਮੇਰੇ ਤੇ ਲੋਡ ਕਰੀ ਜਾਂਦਾ, ਤੂੰ ਤੇ ਘਬਰਾਇਆ ਹੋਇਆ ਮੈਨੂੰ ਡਰਾ ਰਿਹਾ, ਤੂੰ ਇੱਥੇ ਬੈਠਾ, ਤੂੰ ਤੇ ਮੇਰੇ 'ਚ ਹਿੰਮਤ ਭਰ, ਮੇਰੇ ਨਾਲ ਖੜ ਵੀ, ਚੱਲ ਤੂੰ ਆ ਗੱਲ ਕਰਦਾ ਕਰਿਆ ਕਰ, ਅਸੀਂ ਤੇਰੇ ਨਾਲ ਖੜਦੇ ਹਾਂ। ਪਰ ਮਰਿਆਂ ਵਰਗੇ ਬੰਦੇ ਆ ਜੀ, ਇਹਨਾਂ ਨੂੰ ਕਹਿੰਦੇ ਆ ਲਾਸ਼ਾਂ, ਜਿਹੜੇ ਆਪਣੀਆਂ ਲਾਸ਼ਾਂ ਚੱਕੀ ਫਿਰਦੇ ਆ, ਧੋ ਰਹੇ ਆ, ਜਾਨ ਥੋੜ੍ਹਾ ਇਹਨਾਂ ਵਿੱਚ, ਇਹ ਤੇ ਮਰੇ ਹੋਏ ਆ, ਇਹਨਾਂ ਦੇ ਵਿੱਚ ਜਾਨ ਨਹੀਂ, ਇਹ ਤੇ ਲਾਸ਼ਾਂ ਆ। ਜਿਹੜੇ ਬੰਦੇ ਦੀ ਜ਼ਮੀਰ ਮਰ ਜਾਂਦੀ ਹੈ, ਆਪਣੀ ਲਾਸ਼ ਆਪ ਢੋਂਦਾ, ਉਹ ਆਪਣੀ ਲਾਸ਼ ਚੱਕੀ ਫਿਰਦਾ ਹੈ, ਅਜੇ ਉਹਨੇ 20 ਸਾਲ ਨੂੰ, 30 ਸਾਲ ਨੂੰ, 40 ਸਾਲ ਨੂੰ ਮਰਨਾ ਹੈ ਨਾ, ਉਹ 40 ਸਾਲ ਤੱਕ ਆਪਣੀ ਲਾਸ਼ ਚੱਕੀ ਫਿਰਦਾ, ਹਿੰਮਤ ਨਹੀਂ ਉਹਦੇ 'ਚ ਗੱਲ ਕਹਿਣ ਦੀ। ਅੱਖ ਚੱਖ ਪਾ ਕੇ ਕਹੋ ਕੀ ਕਰ ਲੈਣਗੇ, ਵੱਧ ਤੋਂ ਵੱਧ ਕੀ ਹੋਏਗਾ, ਮਾਰ ਦੇਣਗੇ। ਮਰਨਾ ਜਿਹੜਾ ਹੈ ਨਾ, ਗੁਰੂ ਸਾਹਿਬ ਨੂੰ ਪੁੱਛ ਕੇ ਵੇਖੋ, ਉਹ ਕਹਿੰਦੇ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ, 5 ਤੱਤ ਨੇ, ਜੋ ਕਿਸ ਪਾਇਆ ਸੋ ਏਕਾ ਵਾਰ, ਰੀਸਾਈਕਲ ਐਨਰਜੀ ਹੁੰਦੀ ਹੈ, ਮਰਦਾ ਮੁਰਦਾ ਇੱਥੇ ਕੁਛ ਨਹੀਂ। ਸ਼ੇਪ ਬਣੇ ਸਰਗੁਣ, ਸ਼ੇਪ ਰਹਿਤ ਹੁੰਦੀ ਹੈ ਉਦੋਂ ਨਿਰਗੁਣ ਹੋ ਜਾਂਦਾ, ਉਹ ਇੱਕੋ ਹੀ ਐਨਰਜੀ ਹੈ, ਇੱਕੋ ਹੀ ਐਟਮਸ ਨੇ, ਪਰਮਾਣੂ ਨੇ, ਪਰਮਾਣੂਆਂ ਦਾ ਜੋੜ ਹੈ ਇਨਸਾਨ, ਐਟਮਸ ਦਾ ਜੋੜ ਹੈ ਇਨ ਬੰਦਾ, ਕੱਖ ਨਹੀਂ ਮਰਦਾ ਮੁਰਦਾ। ਗੁਰੂ ਸਾਹਿਬ ਕਹਿੰਦੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰੀ ਨੂੰ ਕਹਿੰਦੇ, ਮਾਤਾ ਜੀ ਕੱਲ੍ਹ ਨੂੰ ਸਾਨੂੰ ਨੀਹਾਂ 'ਚ ਚਿਣ ਦੇਣਗੇ, ਮਾਤਾ ਜੀ ਕੱਲ੍ਹ ਨੂੰ ਸਾਨੂੰ ਨੀਹਾਂ 'ਚ ਚਿਣ ਦੇਣਗੇ। ਅਤੇ ਮਾਤਾ ਗੁਜਰੀ ਜੀ ਕਹਿਣ ਲੱਗੇ, ਨੀਹਾਂ 'ਚ ਹੀ ਚਿਣਨਗੇ, ਮਾਰ ਥੋੜ੍ਹਾ ਦੇਣਗੇ, ਮਰਦਾ ਮੁਰਦਾ ਕੁਛ ਨਹੀਂ ਹੈ, ਵੱਧ ਤੋਂ ਵੱਧ ਕੀ ਹੋ ਸਕਦਾ। ਆਪਣੇ ਆਪ ਨੂੰ ਮਾੜਾ ਜਿਹਾ 'ਤੇ ਕਾਇਮ ਕਰੋ, ਇੱਕ ਬੰਦਾ ਕਾਇਮ ਹੋ ਗਿਆ, ਲੱਖਾਂ ਨੇ ਕਾਇਮ ਹੋ ਜਾਣਾ, ਇੱਕ ਸਟੈਂਡ ਲੈ ਲਵੇ ਲੱਖਾਂ ਲੈ ਲੈਣਗੇ। ਇੱਕ ਗੁਰੂ ਗੋਬਿੰਦ ਸਿੰਘ ਖੜ੍ਹਦਾ, ਫਿਰ ਪਿੱਛੇ ਬੰਦਾ ਸਿੰਘ ਬਹਾਦਰ ਵਰਗੇ ਵੀ ਆਉਂਦੇ ਆ, ਆਪੇ ਖੜ੍ਹਨ ਵਾਲੇ ਆਉਂਦੇ ਆ, ਫਿਰ ਲਹਿਰ ਬਣ ਜਾਂਦੀ ਹੈ। ਅੱਜ ਦਾ ਸਮਾਂ ਤੇ ਵੇਖੋ ਕਿਹੜੇ ਯੁੱਗ 'ਚ ਜੀ ਰਹੇ ਹੋ ਭਰਾਵੋ, ਅੱਜ ਸੋਸ਼ਲ ਮੀਡੀਏ ਦਾ ਸਮਾਂ ਹੈ, ਕਿਹੜੇ ਯੁੱਗ ਵਿੱਚ ਵੀ ਹਿੰਮਤ ਨਹੀਂ ਪੈਂਦੀ, ਜਾਨ ਨਹੀਂ ਲੱਤਾਂ 'ਚ, ਖੜ੍ਹਨ ਦੀ ਹਿੰਮਤ ਕਿੱਥੇ। 300 ਸਾਲ ਪਹਿਲਾਂ ਡਿਕਟੇਟਰਸ਼ਿਪ ਦੇ ਸਮੇਂ 'ਚ ਸਾਰਾ ਰਾਜ ਪ੍ਰਬੰਧ ਉਹਨਾਂ ਦੇ ਵਿਰੁੱਧ ਹੈ, ਬੱਚੇ ਸ਼ਹੀਦ ਕਰਾ ਕੇ ਵੀ ਕਹਿੰਦੇ ਹੈ ਅਜੇ ਵੀ ਮੇਰੇ 'ਚ ਜਾਨ ਆ, ਓਏ ਅਜੇ ਵੀ ਮੈਂ ਖੜ੍ਹ ਸਕਦਾ। ਕਮਾਲ ਦੀ ਗੱਲ ਹੈ, ਕਿੱਦਾਂ ਜਿਗਰਾ ਹੈ ਇਸ ਗੱਲ ਵਿੱਚ। ਮਤਲਬ ਆਪਣਾ ਆਨੰਦਪੁਰ ਛੱਡ ਕੇ, ਘਰ ਬਾਰ ਖਤਮ ਕਰਕੇ, ਪੁੱਤ ਸ਼ਹੀਦ ਕਰਾ ਕੇ, ਸਾਰਾ ਪਿਛੜਨ ਤੋਂ ਬਾਅਦ ਵੀ ਚਮਾਛੀਵਾੜ ਦੇ ਜੰਗਲ ਦੇ ਵਿੱਚ ਖੜ ਕੇ, ਨੀਹਾਂ ਕੰਡਿਆਂ ਦੇ ਉੱਤੇ ਪੈ ਕੇ, ਫਿਰ ਵੀ ਮਹਾਰਾਜ ਕਹਿੰਦੇ ਆ ਮੈਂ ਕਾਇਮ ਹਾਂ ਜੀ, ਕਿੱਡਾ ਜਿਗਰਾ, ਕਿੱਡਾ ਦਿਲ ਹੈ ਉਹਨਾਂ ਦਾ, ਸੋਚ ਕੇ ਤੇ ਵੇਖੋ ਮਾੜਾ, ਉਹਨਾਂ ਦੇ ਬੱਚੇ ਆ, ਮਰੇ ਪਏ ਆ, ਬਿਲਕੁਲ ਜ਼ਮੀਰਾਂ ਹੀ ਹੈ ਨਹੀਂ, ਕੱਖ ਨਹੀਂ ਵਿੱਚ ਸਾਡੇ, ਵੇਖੋ ਤੇ ਸਹੀ ਕਿੱਡਾ ਜਿਗਰੇ ਵਾਲਾ ਸਾਡਾ ਬਾਪੂ, ਸਾਡਾ ਗੁਰੂ ਗੋਬਿੰਦ ਸਿੰਘ, ਸਾਡਾ ਪਾਤਸ਼ਾਹ, ਸਾਡਾ ਕਲਗੀਆਂ ਵਾਲਾ, ਮੇਰਾ ਕਲਗੀਆਂ ਵਾਲਾ, ਇੱਦਾਂ ਕਿਹਾ ਕਰੋ ਸਾਡਾ, ਉਹ 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 ਤੇ ਜ਼ਰੂਰਤ ਕਿੱਡੀ ਉਹਨਾਂ 'ਚ, ਅਸੀਂ ਕਿੱਥੋਂ ਮਰਿਆਂ ਵਰਗੇ ਪੈਦਾ ਹੋ ਗਏ, ਇਹ ਕਿਹੜੀ ਨਸਲ ਹੈ, ਇਹ ਕਿਹੜੇ ਬੰਦੇ ਆ, ਇਹ ਕਿੱਥੋਂ ਆਏ ਆ, ਇਹ ਗੁਰੂ ਗੋਬਿੰਦ ਸਿੰਘ ਦੀਆਂ ਔਲਾਦਾਂ ਨਹੀਂ, ਗੰਗੂ ਦੀਆਂ ਔਲਾਦਾਂ ਆ, ਇੰਨੇ ਮਰੀਆਂ ਜ਼ਮੀਰਾਂ ਵਾਲੇ ਤੁਰੇ ਫਿਰਦੇ, ਇੰਨੇ ਲਾਲਚੀ ਸਵਾਰਥੀ ਬਣਿਆ ਫਿਰਦਾ ਗੰਗੂ, ਉਹ ਸਵਾਰਥੀ ਹੈ, ਲਾਲਚੀ ਹੈ, ਬੱਚਿਆਂ ਨੂੰ ਸ਼ਹੀਦ ਕਰਾਉਣ ਤੱਕ ਜਾਂਦਾ, ਆਪਣਾ ਆਪਣੀਆਂ ਇੱਛਾਵਾਂ ਸਵਾਰਥ ਲੈ ਕੇ ਖੜੇ ਆ ਬੰਦੇ ਇੱਥੇ। ਤਾਂ ਕਰਕੇ ਵੇਖੋ ਗੁਰੂ ਗੋਬਿੰਦ ਸਿੰਘ ਨੂੰ ਕੰਡਿਆਂ 'ਤੇ ਬਹਿ ਕੇ ਸਭ ਕੁਛ ਕੁਰਬਾਨ ਕਰਕੇ, ਕਹਿੰਦੇ ਦਇਆ ਸਿੰਘ ਨੇ ਆਖਿਆ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ, ਕੁਝ ਯਾਦ ਹੈ ਬੀਤੀ ਬਤਾਈ ਤੈਨੂੰ, ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ, ਮਤਾਂ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ, ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚੰਨ ਨਾ ਲਾਈ ਤੈਨੂੰ, ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ, ਮੈਂ ਹੈਰਾਨ ਹਾਂ ਗੁਜਰੀ ਦੇ ਅਸੋਹਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ, ਇੰਨਾ ਦੁੱਖ ਚੱਲ ਲਿਆ ਤੁਸੀਂ। ਤੇ ਮਹਾਰਾਜ ਕਹਿੰਦੇ ਹੈ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ, ਸੂਲਾਂ ਇੱਕ ਨਾ ਸੂਲ ਚੁਭਾਈ ਮੈਨੂੰ, ਦਇਆ ਸਿੰਘ ਜੇ ਸੱਚ ਤੋਂ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਆਈ। ਐਡਾ ਜਿਗਰਾ ਉਹਦੇ ਪੁੱਤੋ ਤੁਸੀਂ ਪਿਆਰੇ ਹੋ, ਹਿੰਮਤ ਰੱਖਿਆ ਕਰੋ, ਮਰਿਆਂ ਵਰਗੇ ਨਾ ਬਣੋ, ਲਾਸ਼ਾਂ ਨਾ ਬਣੋ, ਹਿੰਮਤ ਰੱਖੋ। ਕਹਿਮ ਖੋਲੋ। ਤਨ ਸੱਚੇ ਪਾਤਸ਼ਾਹ ਕੰਡਿਆਂ ਦੀ ਸੇਜ ਵਿਛਾ ਕੇ ਪੁੱਤ ਸ਼ੀਤ ਕਰਾ ਕੇ ਫਿਰ ਵੀ ਚੜ੍ਹਦੀ ਕਲਾ ਵਿੱਚ ਹਨ, ਕੈਮ ਹਨ। ਤਾਂ ਇਤਿਹਾਸ ਹੈ ਜੀ ਗੁਰੂ ਗੋਬਿੰਦ ਸਿੰਘ ਦਾ, ਤਾਂ ਗਲਗੀਆਂ ਵਾਲਾ ਇਹ ਗੱਲਾਂ ਬਣਾਉਂਦੀਆਂ ਗੁਰੂ ਗੋਬਿੰਦ ਸਿੰਘ। ਨਹੀਂ ਤੇ ਲੱਖਾਂ ਹੀ ਬੰਦੇ ਆਏ ਤੇ ਖਤਮ ਹੋ ਗਏ, ਜੰਮਦੇ ਨੇ ਮਰਦੇ ਨੇ, ਗੰਦਗੀ ਦੇ ਕੀੜੇ ਹੋ ਕੇ ਤੁਰ ਜਾਂਦੇ ਹੈ, ਖਤਮ ਹੋ ਕੇ ਚਲੇ ਜਾਂਦੇ ਹੈ। ਪਰ ਆਹ ਸਟੈਂਡ ਹੈ ਜਿਹੜਾ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਬਣਾਉਂਦਾ ਹੈ, ਪਾਤਸ਼ਾਹ ਬਣਾਉਂਦਾ ਹੈ, ਖੁਦ ਮੁਖਤਿਆਰ ਬਣਾਉਂਦਾ ਹੈ। ਇਹ ਗੱਲਾਂ ਕਰਕੇ ਹੀ ਉਹ ਗਲਗੀਆਂ ਵਾਲਾ ਬਣਦਾ ਹੈ। ਸੁਣੋ ਕਵਿਤਾ।
ਸਾਥੀਆਂ ਦਾ ਸਾਥ ਨਹੀਂ ਪਤਾ ਨਹੀਂ ਉਹ ਰੋੜਾ ਉੱਤੇ ਨੀਂਦ ਕਿਵੇਂ ਆਈ ਏ, ਦੁਨੀਆ ਸ਼ਾਹੀ ਸ਼ਹਿਨ
ਸ਼ਾਹ,
ਉਹ ਦੁਨੀਆ ਦਾ ਸ਼ਾਹੀ ਸ਼ਹਿਨ ਸ਼ਾਹ ਅੱਜ ਫਿਰੇ ਬਾਰ ਲੁਟਾ ਕੇ ਤਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਆਇਆ ਚਮਕੌਰ ਵਿੱਚੋਂ ਦੋਲਾ ਦਸ਼ਮੇਸ਼ ਪਿਤਾ। ਦੁੱਖਾਂ ਨਾਲ ਪਾਈਆਂ ਦਾਤੇ ਗੂੜੀਆਂ ਪ੍ਰੀਤਾਂ ਨੇ ਝਾੜੀਆਂ ਤੇ ਸੂਲਾਂ ਦੀਆਂ ਤਨ ਤੇ ਚਰੀਟਾਂ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਤਨ ਦਸ਼ਮੇਸ਼ ਪਿਤਾ ਜ਼ਰਾ ਨਾਲ ਕੰਬ ਦੇ ਨੇ ਜੰਗਲਾਂ ਦੇ ਰੁੱਖ ਵੀ ਜਰਾ ਨਾਲ ਹਾਜ ਕਰੇ ਸਰਦੀ ਦੀ ਰੁੱਤ ਵੀ ਠਰੂ ਠਰੂ ਕੰਬ ਦੇ ਨੇ ਜੰਗਲਾਂ ਦੇ ਰੁੱਖ ਵੀ ਨੀ ਠੰਡੀਏ ਹਵਾ ਠਹਿਰ ਜਾ ਨੀ ਠੰਡੀਏ ਹਵਾ ਠਹਿਰ ਜਾ ਕੀ ਲੈਣਾ ਧਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਧਨ ਦਸ਼ਮੇਸ਼ ਪਿਤਾ ਥੱਕਦਾ ਨਾ ਤਨ
ਮਿੱਟੀ ਦਾ ਬਣਿਆ ਕਹਿੰਦੇ ਥੱਕਦਾ ਹੀ ਨਹੀਂ ਕਿੱਦਾਂ ਦਾ ਬਣਿਆ ਕਹਿੰਦੇ ਥੱਕਦਾ ਹੀ ਨਹੀਂ ਕਹਿੰਦੇ
ਥੱਕਦਾ ਨਾ ਤਨ ਇਹਦਾ ਲੀਰੋ ਲੀਰ ਬਣਾਏ ਸੀਸ ਥੱਲੇ ਦਿੱਤਾ ਹੋਇਆ ਟਿੰਡ ਦਾ ਸਰਾਣਾ ਅਸਮਾਨ ਥੱਲੇ ਖੁੱਲੇ ਅਸਮਾਨ ਥੱਲੇ ਪਿਆ ਸੀਨੇ ਉੱਤੇ ਤੇਗ ਟਿਕਾ ਕੇ ਧਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਆਇਆ ਚਮਕੌਰ ਵਿੱਚੋਂ ਦੋਲਾਲ ਸ਼ਹੀਦ ਕਰਾ ਕੇ ਧਨ ਦਸ਼ਮੇਸ਼ ਪਿਤਾ
ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 41 ਸਾਲ ਅਤੇ ਕੁਝ ਮਹੀਨਿਆਂ ਦੀ ਉਮਰ 42 ਦੇ ਪੂਰੇ ਨਹੀਂ ਹੋਏ ਜਦੋਂ ਉਹ ਸਰੀਰ ਛੱਡਦੇ ਹੈ ਅਤੇ ਖੱਬੇ ਪਾਸੇ ਉਹਨਾਂ ਦੇ ਦਿਲ ਵਿੱਚ ਦਿਲ ਵਾਲੇ ਪਾਸੇ ਵਾਰ ਹੋਇਆ ਸੀ ਪੂਰੀਆਂ ਅੰਤੜੀਆਂ ਚੀਰ ਦਿੱਤੀਆਂ ਸੀ ਲਾਸਟ ਸਮਾਂ ਜਦੋਂ ਮਹਾਰਾਜ ਦਾ ਹਜ਼ੂਰ ਸਾਹਿਬ ਅਸੀਂ ਕਹਿੰਦੇ ਹਾਂ ਨਾਦੇੜ ਦੀ ਧਰਤੀ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਔਰ ਇੰਨੀ ਛੋਟੀ ਜਿਹੀ ਉਮਰ ਦੇ ਵਿੱਚ ਕਦੇ ਅੱਕੇ ਨਹੀਂ ਕਦੇ ਥੱਕੇ ਨਹੀਂ ਕਦੇ ਰੁਕੇ ਨਹੀਂ ਆਪਣਾ ਰਾਹ ਬਣਾਇਆ ਚੱਲਦੇ ਗਏ ਸੋ ਅਸੀਂ ਉਹਨਾਂ ਦੇ ਜੇ ਬੱਚੇ ਹਾਂ ਜੇ ਪੁੱਤ ਹਾਂ ਅਤੇ ਆਪਣੇ ਆਪ ਨੂੰ ਕਾਇਮ ਕਰੀਏ ਦੇਖੋ ਇਮੋਸ਼ਨ ਨੇ ਜਿਹੜੇ ਨਾ ਜਜ਼ਬਾਤ ਨੇ ਜਿਹੜੇ ਇਹ ਕੁਦਰਤੀ ਹੈ ਬੰਦਾ ਇਮੋਸ਼ਨ 'ਤੇ ਹੋਣੇ ਹੀ ਚਾਹੀਦੇ ਹੈ ਜੇ ਇਮੋਸ਼ਨ ਨਾ ਹੋਏ ਤਾਂ ਬੰਦਾ ਹੀ ਕਾਹਦਾ ਜਜ਼ਬਾਤ 'ਤੇ ਹੁੰਦੇ ਆ ਪਰ ਅਸੀਂ ਇਮੋਸ਼ਨਲੀ ਇੰਟੈਲੀਜੈਂਟ ਬਣਨਾ ਆ ਜਿਹੜੇ ਜਜ਼ਬਾਤ ਹੈ ਇਹਨੂੰ ਇੱਥੇ ਰੋਕਣਾ ਥੋੜ੍ਹਾ ਹੁੰਦਾ ਹੈ ਅਗਲਾ ਕਹਿੰਦਾ ਵਹਾਅ ਹੈ ਜੀ ਅੱਖਾਂ 'ਚੋਂ ਪਾਣੀ ਆ ਗਿਆ ਬਈ ਨਿਕਲ ਗਿਆ ਗੱਲ ਖਤਮ ਹੈ ਨਹੀਂ ਇਹਨੂੰ ਸਾਂਭ ਕੇ ਵੀ ਰੱਖਣਾ ਹੁੰਦਾ ਹੈ ਇਹ ਫਿਊਲ ਬਣੇਗਾ ਤੁਹਾਡਾ ਰੇਸ ਬਣੇਗਾ ਇਹ ਜਿਹੜੇ ਇਮੋਸ਼ਨ ਹੁੰਦੇ ਹੈ ਜਿਹੜੇ ਜਜ਼ਬਾਤ ਹੁੰਦੇ ਹੈ ਇਹਨਾਂ ਜਜ਼ਬਾਤਾਂ ਨੂੰ ਸਾਂਭ ਕੇ ਰੱਖਣਾ ਹੈ ਇੰਟੈਲੀਜੈਂਸ ਵਿਵੇਕ ਹੈ ਜਿਹੜੀ ਇਹ ਹੈ ਤੁਹਾਡੀ ਡਰਾਈਵ ਕਰਨ ਵਾਲੀ ਇਹ ਡਰਾਈਵ ਵਿਵੇਕ ਨੇ ਕਰਨਾ ਹੈ ਅਤੇ ਇਮੋਸ਼ਨ ਜਿਹੜੇ ਨੇ ਫਿਊਲ ਹੈ ਇਹ ਜਜ਼ਬਾਤ ਨੇ ਜਜ਼ਬਾਤ ਵੀ ਚਾਹੀਦੇ ਹੈ ਅਤੇ ਇੰਟੈਲੀਜੈਂਸ ਵੀ ਚਾਹੀਦੀ ਹੈ ਵਿਵੇਕ ਵੀ ਚਾਹੀਦਾ ਆਪਣੇ ਆਪ ਨੂੰ ਡਰਾਈਵ ਕਰੋ ਇਹ ਜਜ਼ਬਾਤਾਂ ਨੂੰ ਸਾਂਭ ਕੇ ਰੱਖੋ ਇਹ ਅੱਗ ਹੈ ਜਿਹੜੀ ਬੁਝਣੀ ਨਹੀਂ ਚਾਹੀਦੀ ਡਾਇਰੈਕਸ਼ਨ ਸਹੀ ਦਿਓ ਸਹੀ ਡਾਇਰੈਕਸ਼ਨ ਦਿਓ ਅਤੇ ਚੱਲਦੇ ਜਾਓ ਧੰਨ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਕਰ ਦਿਓ ਜਦੋਂ ਕਿਤੇ ਮੌਕਾ ਆਵੇ ਖੜਨ ਦਾ ਅੜਨ ਦਾ ਅਤੇ ਉਦੋਂ ਮਹਾਰਾਜ ਦਾ ਜਿਹੜਾ ਪਿਆਰ ਹੈ ਤੇਰਾ ਉਹਨੂੰ ਯਾਦ ਕਰਿਆ ਕਰ ਵੀ ਮੈਂ ਉਹਨਾਂ ਨੂੰ ਪਿਆਰ ਕਰਦਾ ਉਹ ਵੀ ਖੜੇ ਸੀ ਮੈਂ ਵੀ ਖੜਨਾ ਮਾੜਾ ਮੋਟਾ ਦੁੱਖ ਤਕਲੀਫ ਵੀ ਆਵੇ ਉਦੋਂ ਵੀ ਕਲਗੀ ਵਾਲੇ ਨੂੰ ਯਾਦ ਕਰਿਆ ਕਰੀਏ ਉਹਨਾਂ ਨਾਲ ਪਿਆਰ ਕਰ ਦਿਓ ਅਤੇ ਉਹਦੇ ਪਿਆਰ ਨੂੰ ਫਿਊਲ ਬਣਾ ਲਓ ਅੰਦਰ ਪਿਆਰ ਹੈ ਅਤੇ ਫਿਊਲ ਬਣਾਓ ਤਾਕਤ ਬਣਾਓ ਆਪਣੀ ਇਹਨੂੰ ਵਹਿਣ ਨਹੀਂ ਦੇਣਾ ਇਹ ਤਾਕਤ ਬਣਾਉਣੀ ਹੈ ਅਸੀਂ ਆਪਣੀ ਆਓ ਗੱਜ ਕੇ ਆਪਾਂ ਹੁਣ ਆਨੰਦ ਸਾਹਿਬ 'ਚ ਬੋਲਣਾ ਹੈ ਅਰਦਾਸ 'ਚ ਜੁੜ ਕੇ ਹੁਕਮਨਾਮੇ ਸੁਣ ਕੇ ਫਿਰ ਸਾਰੀਆਂ ਸੰਗਤਾਂ ਨੇ ਛਾਲਾ ਪਾਉਣਾ ਸਾਰੀ ਸੰਗਤ ਨੂੰ ਬੇਨਤੀ ਹੈ ਅਰਦਾਸ ਹੋ ਲੈਣ ਦਿਓ ਫਿਰ ਆਪਾਂ ਚੱਲਾਂਗੇ ਇੱਥੋਂ ਦੀ ਸਾਰੀ ਸੰਗਤ ਦਾ ਮੈਂ ਧੰਨਵਾਦੀ ਹਾਂ
ਪੂਰੀ ਮੈਨੇਜਮੈਂਟ ਦਾ, ਪ੍ਰਬੰਧਕ ਕਮੇਟੀ ਦਾ ਵੀ ਮੈਂ ਧੰਨਵਾਦੀ ਹਾਂ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੀ, ਉਹ ਵੀ ਬੜੇ ਪਿਆਰ ਵਾਲੇ ਗੁਰਮੁਖ ਨੇ, ਉਹਨਾਂ ਨੂੰ ਮਿਲ ਕੇ ਵੀ ਬੜਾ ਚੰਗਾ ਲੱਗਾ, ਉਹਨਾਂ ਦਾ ਵੀ ਮੈਂ ਧੰਨਵਾਦੀ ਹਾਂ। ਸਰਦਾਰ ਜਗਰਾਜ ਸਿੰਘ ਹੋਣੀ ਇੱਥੇ ਇੱਕ ਪਰਿਵਾਰ ਹੈ, ਮੈਂ ਸ਼ਿਕਾਗੋ 6 ਮਹੀਨੇ ਪਹਿਲਾਂ ਆਇਆ ਸੀ ਅਤੇ ਉਹ ਮੈਨੂੰ ਕਹਿੰਦੇ ਜੀ ਤੁਸੀਂ ਕਦੇ ਇੱਥੇ ਪ੍ਰੋਗਰਾਮ ਦਾ ਇੱਕ ਦਿਨ ਦੀਵਾਨ ਦਾ ਰੱਖੋ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਕਮੇਟੀ ਨੂੰ ਜਾਣਦਾ ਨਹੀਂ, ਪਤਾ ਨਹੀਂ ਹੁਣ ਕਿੱਦਾਂ ਬਣੇਗੀ। ਚਲੋ ਜੀ, ਇਹ ਗਿਆਨੀ ਜੀ ਮੈਨੂੰ ਮਿਲੇ, ਕਮੇਟੀ ਦੇ ਕੁਛ ਮੈਂਬਰਾਂ ਨੇ ਵੀ ਗੱਲਬਾਤ ਕੀਤੀ ਅਤੇ ਮੈਨੂੰ ਕਹਿੰਦੇ ਇਹ ਸਾਡੇ ਪ੍ਰੋਗਰਾਮ ਰੱਖੋ। ਭਾਵੇਂ ਵੀਰੋ ਇਸ ਵਾਰੀ ਵੀ ਥੋੜ੍ਹੀ ਪ੍ਰੋਬਲਮ ਲੱਗਦੀ ਸੀ ਵੀ ਇੱਥੇ ਕੋਈ ਪ੍ਰੋਟੈਸਟ ਨਾ ਹੋਵੇ, ਰੌਲਾ ਰੱਪਾ ਨਾ ਹੋਵੇ, ਕਿਉਂਕਿ ਜਿੱਥੇ ਕਿਤੇ ਦੀਵਾਨ ਲੱਗਦੇ ਆ ਪ੍ਰੋਟੈਸਟ ਵਾਲੇ ਵੀ ਪਹੁੰਚ ਜਾਂਦੇ ਆ, ਜਿੰਦਾਬਾਦ ਮੁਰਦਾਬਾਦ ਕਰੀ ਜਾਂਦੇ ਗੇਟ ਅੱਗੇ ਖੜ੍ਹ ਕੇ, ਭਾਵੇਂ ਉਹ ਕਨੇਡਾ ਹੋਵੇ ਭਾਵੇਂ ਅਮਰੀਕਾ ਹੋਵੇ, ਹਰ ਜਗ੍ਹਾ ਹੀ ਹੈ। ਸੋ ਇਹ ਰੌਲਾ ਰੱਪਾ ਜਿਹਾ ਨਾਲ ਚੱਲਦਾ ਰਹਿੰਦਾ, ਕਿਉਂਕਿ ਇੱਕ ਗੱਲ ਚੇਤਾ ਰੱਖਿਓ, ਮੈਂ ਪ੍ਰੈਕਟੀਕਲ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਅਗਲੇ ਅਨਲੋਜੀਕਲ ਅਨਪ੍ਰੈਕਟੀਕਲ ਗੱਲਾਂ ਕਰਦੇ। ਆਪਾਂ ਟਰਾਈ ਕਰੀਦੀ ਹੈ ਵੀ ਅਸੀਂ ਗੈਰ ਕੁਦਰਤੀ ਗੱਲ ਨਾ ਕਰੀਏ, ਨੈਚੁਰਲ ਜਿਹੜਾ ਸਿਸਟਮ ਹੈ ਸਮਝਾਈਏ ਔਰ ਅੱਜ ਦੇ ਹਿਸਾਬ ਨਾਲ ਅਸੀਂ ਸਮਝ ਸਕੀਏ। ਸੋ ਉਹ ਗੱਲਾਂ ਕਈਆਂ ਨੂੰ ਪਸੰਦ ਨਹੀਂ ਆਉਂਦੀਆਂ, ਉਹ ਆਪਣਾ ਰੌਲਾ ਰੱਪਾ ਪਾਉਂਦੇ ਰਹਿੰਦੇ ਆ। ਇਸ ਵਾਰੀ ਵੀ ਥੋੜ੍ਹੀ ਲੱਗਦੀ ਸੀ ਦਿੱਕਤ ਵੀ ਸਿਕਿਉਰਿਟੀ ਦਾ ਇੰਤਜ਼ਾਮ ਇਹਨਾਂ ਨੇ ਪ੍ਰਬੰਧ ਕੀਤਾ ਵੀ ਕੋਈ ਐਸਾ ਨਾ ਹੋ ਜਾਵੇ, ਕਿਉਂਕਿ ਅੱਜ ਕੱਲ੍ਹ ਤਾਂ ਸਿੱਖ ਇਹ ਜ਼ੋਰ ਲਾਉਂਦੇ ਆ ਵੀ ਪੱਗ ਲਾ ਕੇ ਲੈ ਕੇ ਜਾਈਏ, ਅੱਜ ਤਾਂ ਕੋਸ਼ਿਸ਼ ਕਰਦੇ ਵੀ ਇਹ ਬੈਠਾ ਦੀ ਪੱਗ ਲਾ ਕੇ ਲੈ ਕੇ ਜਾਣੀ। ਜੇ ਤੁਸੀਂ ਕੱਲ੍ਹ ਦਾ ਦੀਵਾਨ ਸੁਣਿਆ, ਅੱਜ ਦਾ ਸੁਣਿਆ, ਮੈਨੂੰ ਦੱਸੋ ਗਲਤ ਕੀ ਕੀਤੀ ਹੈ, ਗੱਲ ਕਿਹੜੀ ਅਨਪ੍ਰੈਕਟੀਕਲ ਗੱਲ ਹੈ, ਕਿਹੜੀ ਗੱਲ ਹੈ ਜਿਹੜੀ ਲੌਜਿਕ ਵਾਲੀ ਨਹੀਂ, ਕਿਹੜੀ ਗੱਲ ਹੈ ਜਿਹੜੀ ਜ਼ਿੰਦਗੀ 'ਚ ਲਾਗੂ ਨਹੀਂ ਕਰ ਸਕਦੇ। ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦੇ, ਹਿੰਮਤ ਭਰਨ ਦੀ ਕੋਸ਼ਿਸ਼ ਕਰਦੇ। ਤੁਸੀਂ ਸਾਰੇ ਦੀਵਾਨ ਯੂਟਿਊਬ 'ਤੇ ਪਏ ਹੈ, ਸਾਡਾ ਕੋਈ ਦੀਵਾਨ ਯੂਟਿਊਬ 'ਤੇ ਜਿਹੜਾ ਨਾ ਪਿਆ ਹੋਵੇ, ਮੈਂ ਜਿਹੜਾ ਵੀ ਪ੍ਰੋਗਰਾਮ ਕਰਦਾ ਨੈੱਟ ਦੇ ਉੱਤੇ ਪਿਆ, ਪਿਛਲੇ 3-4 ਸਾਲਾਂ ਦੇ ਸਾਰੇ ਦੀਵਾਨ ਸੁਣੋ, ਪਿੱਛੇ ਨੂੰ ਤੁਰੇ ਜਾਓ, ਇੱਕ ਇੱਕ ਕਰਕੇ ਸੁਣੀ ਜਾਓ ਅਤੇ ਜਿੱਥੇ ਕੋਈ ਗਲਤ ਲੱਗੇ ਜਿੱਥੇ ਮਰਜ਼ੀ ਮੇਰੇ ਨਾਲ ਬਹਿ ਕੇ ਗੱਲ ਕਰ ਸਕਦੇ, ਬਹਿ ਕੇ ਆਪਾਂ ਗੱਲਬਾਤ ਕਰ ਸਕਦੇ ਹਾਂ, ਕੋਈ ਗੱਲਬਾਤ ਹੋਵੇ ਕਰ ਸਕਦੇ। ਪਰ ਸੁਣੋ ਤਾਂ ਸਹੀ ਵੀ ਅਨਲੋਜੀਕਲ ਗੱਲ ਕਿਹੜੀ ਹੈ, ਕਿਹੜੀ ਗੱਲ ਤੁਹਾਡੇ 'ਚ ਹਿੰਮਤ ਨਹੀਂ ਭਰਦੀ। ਬਸ ਇਹ ਹੈ ਕਿ ਉਸ ਜਿਹੜਾ ਢਾਂਚਾ ਆ ਸਾਡੇ, ਉਹਨੂੰ ਪਸੰਦ ਨਹੀਂ ਇਹ ਗੱਲਾਂ, ਉਹ ਫਿਰ ਕੋਈ ਨਾ ਕੋਈ ਬਹਾਨਾ ਬਣਾਉਂਦੇ ਰਹਿੰਦੇ ਆ। ਸੋ ਤਾਂ ਕਰਕੇ ਭਰਾਵੋ, ਆਪ ਸੁਣੋ ਸਾਰੇ ਪ੍ਰੋਗਰਾਮ, ਸੁਣੀਆਂ ਸੁਣਾਈਆਂ ਗੱਲਾਂ ਨਹੀਂ, ਆਪ ਸੁਣੋ ਸਾਰੇ ਦੀਵਾਨ, ਸੁਣੋ ਇੱਕ ਤੋਂ ਇੱਕ ਪਿੱਛੇ ਪਿੱਛੇ ਜਾ ਕੇ ਯੂਟਿਊਬ ਚੈਨਲ ਦੇ ਉੱਤੇ ਸਾਰੇ ਸੁਣ ਸਕਦੇ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ, ਬੜੇ ਚਾਅ ਨਾਲ ਬੜੇ ਉਤਸ਼ਾਹ ਨਾਲ ਪ੍ਰਬੰਧਕ ਕਮੇਟੀ ਨੇ ਉੱਦਮ ਕੀਤਾ, ਮੈਂ ਸਾਰੀ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦੀ ਹਾਂ, ਸਾਰੇ ਟਰੱਸਟੀਆਂ ਦਾ, ਗਿਆਨੀ ਜੀ ਦਾ, ਸਤਿਗੁਰੂ ਜੀ ਦਾ ਸ਼ੁਕਰ ਹੈ ਜਿਨ੍ਹਾਂ ਨੇ ਰਲ ਮਿਲ ਬੈਠਣ ਦਾ ਸਾਨੂੰ ਮੌਕਾ ਦਿੱਤਾ। ਸਰਦਾਰ ਜਗਰਾਜ ਸਿੰਘ ਹੋਣਾ ਦਾ ਵੀ ਧੰਨਵਾਦ ਹੈ ਜਿਨ੍ਹਾਂ ਦੇ ਵਿਚੋਲੇ ਬਣ ਕੇ ਇਹ ਪ੍ਰੋਗਰਾਮ ਸਾਰਾ ਨਾਲ ਲੱਗ ਕੇ ਕੀਤਾ, ਅਤੇ ਜਿਹੜੀ ਸੰਗਤ ਬਾਹਰੋਂ ਆਈ ਹੈ ਨੇੜੇ ਤੇੜਿਓਂ, ਜਿੱਥੋਂ ਜਿੱਥੋਂ ਤੁਸੀਂ ਆਏ ਹੈ, ਕੋਈ ਇੰਡੀਆਨੇ ਤੋਂ ਚੱਲ ਇੰਡੀਅਨਐਪਲਿਸ ਤੋਂ ਆਇਆ, ਕੋਈ ਇੱਧਰੋਂ ਨਿਊਯਾਰਕ ਤੱਕ ਵੀ ਆਏ ਹੈ, ਕੋਈ ਕੈਲੀਫੋਰਨੀਆ ਵੱਲ ਦੇ ਵੀ ਸਬੀਰ ਵਿੱਚ ਬੈਠੇ ਹੈ। ਸੋ ਜਿੱਥੋਂ ਜਿੱਥੋਂ ਤੁਸੀਂ ਸਭ ਆਏ ਹੈ, ਤੁਹਾਡਾ ਸਾਰਿਆਂ ਦਾ, ਹਾਂ ਉਹ ਵੱਡਾ ਗੁਰਦੁਆਰਾ ਕਿਹੜਾ, ਹਾਂ ਉਸ ਗੁਰਦੁਆਰੇ, ਹਾਂਜੀ ਪ੍ਰਧਾਨ ਜੀ ਵੀ ਆਏ ਹੈ ਉਸ, ਹਾਂਜੀ ਹਾਂਜੀ ਹਾਂ ਮੈਂ ਠੀਕ ਹੈ। ਜਿਹੜੇ ਇਹ ਸੁਣੋ, ਮੈਂ ਜਿਹੜੇ ਪ੍ਰਧਾਨ ਜੀ ਵੀ ਕੱਲ੍ਹ ਕਮੇਟੀ ਮੈਨੂੰ ਮਿਲੀ ਹੈ, ਉਸ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵੀ ਮਿਲੇ ਹੈ, ਉਹ ਸਥਾਨ ਵੀ ਜਗ੍ਹਾ ਖੁੱਲ੍ਹੀ ਹੈ ਕਾਫੀ, ਅਤੇ ਮੈਂ ਅੱਜ ਤੋਂ 12-13 ਸਾਲ ਪਹਿਲਾਂ ਉਸ ਗੁਰਦੁਆਰੇ ਇੱਕ ਦੀਵਾਨ ਕੀਤਾ ਵੀ ਸੀ, ਬਹੁਤ ਸਾਲ ਹੋ ਗਏ, ਉਦੋਂ ਮੈਂ ਬਾਬਿਆਂ ਵਾਲੇ ਪਾਸੇ ਸੀ ਅਤੇ ਉਦੋਂ ਪ੍ਰੋਗਰਾਮ ਇੱਕ ਕੀਤਾ ਸੀ, ਅਤੇ ਉਦੋਂ ਬਾਅਦ ਮੈਂ ਸ਼ਿਕਾਗੋ ਵਿੱਚ ਨਹੀਂ ਆਇਆ, ਪਰ ਅੱਜ ਇੱਥੇ 2 ਦਿਨ ਬੜਾ ਸੋਹਣਾ ਪ੍ਰੋਗਰਾਮ ਹੋਇਆ, ਅਤੇ ਜਦੋਂ ਕਦੇ ਅੱਗੇ ਮੌਕਾ ਬਣਿਆ ਮੈਂ ਕੋਸ਼ਿਸ਼ ਇਹ ਕਰਾਂਗਾ ਕਿ ਜੂਨ ਵਿੱਚ ਜਾਂ ਜੁਲਾਈ ਵਿੱਚ ਮੈਂ 2 ਦਿਨ ਦਾ ਪ੍ਰੋਗਰਾਮ, ਇੱਦਾਂ ਹੀ ਜਿਵੇਂ ਵੀਕਐਂਡ ਆਪਾਂ ਇੱਥੇ ਕੀਤਾ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜੇ ਜਿਉਂਦੇ ਰਹੇ, ਜਿੱਦਾਂ ਵੀ ਅੱਗੇ ਮਾਹੌਲ ਰਿਹਾ ਠੀਕ ਰਿਹਾ, ਅਤੇ ਮੈਂ ਜ਼ਰੂਰ, ਕਿਉਂਕਿ ਕਮੇਟੀ ਨੇ ਮੈਨੂੰ ਬੜੇ ਚਾਅ ਨਾਲ ਉਤਸ਼ਾਹ ਨਾਲ ਕਿਹਾ, ਅਤੇ ਮੈਂ ਕੋਸ਼ਿਸ਼ ਕਰਾਂਗਾ ਵੀ 2 ਦਿਨ ਦਾ ਪ੍ਰੋਗਰਾਮ ਆਪਾਂ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਰੱਖੀਏ। ਸਾਰੀ ਸੰਗਤ ਦਾ, ਪ੍ਰਬੰਧਕ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਚਾਅ ਨਾਲ ਸੱਦ ਰਹੇ ਹੋ ਅਤੇ ਜ਼ਰੂਰ ਆਪਾਂ ਕੋਸ਼ਿਸ਼ ਕਰਾਂਗੇ, ਆਈਏ ਜਿੱਥੇ ਜਿੱਥੇ ਵੀ। ਸਾਲ ਪਹਿਲਾਂ ਕਈ ਜਗ੍ਹਾ 'ਤੇ ਅਸੀਂ ਕਰ ਲਈਦੀ ਹੈ ਸੈਟਿੰਗ, ਬੁਕਿੰਗ ਹੋਈ ਹੁੰਦੀ ਹੈ, ਟਰਾਈ ਕਰਦੇ ਰਹੀਦਾ ਜਿੰਨਾ ਕੁ ਚਿਰ ਕਰ ਸਕਦੇ। ਹਾਂ ਨਹੀਂ ਕੋਈ ਨਹੀਂ ਜੀ, ਆਪਾਂ ਕਰਾਂਗੇ ਭੈਣ ਜੀ ਜਿੰਨਾ ਹੋਏਗਾ, ਜਿੱਥੇ ਜਿੱਥੇ ਟਾਈਮ ਮਿਲੇਗਾ ਆਪਾਂ ਬਹਿ ਕੇ, ਹਾਂ ਉਹ ਬਹਿ ਕੇ ਕਰ ਲਈਏਗਾ ਸਮਾਪਤ। ਮੈਂ ਇੱਥੋਂ ਜਦੋਂ ਨਿਕਲਾਂਗਾ ਉੱਥੇ ਖੜ ਜਾਂਗਾ, ਉੱਥੇ ਮੇਰੇ ਨਾਲ ਗੱਲ ਕਰ। ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜੋ, ਹੁਕਮਨਾਮੇ ਸੁਣ ਕੇ ਫਿਰ ਸਾਰਿਆਂ ਨੇ ਚਾਲਾ ਪਾਉਣਾ। ਪਹਿਲਾਂ ਜਾਣ ਦੀ ਖੇਚਲ ਨਹੀਂ ਜੀ ਕਰਨੀ, ਗੁਰੂ ਸਾਹਿਬ ਜੀ ਦੇ ਜਾਣ ਤੋਂ ਬਾਅਦ ਆਪਾਂ ਚੱਲਦੇ ਹਾਂ। ਗੱਜ ਕੇ ਆਨੰਦ ਸਾਹਿਬ ਅਰਦਾਸ ਹੁਕਮਨਾਮੇ। ਰਾਮਕਲੀ ਮਹੱਲਾ ਤੀਜਾ, ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਨਾਮ ਪਾਇਆ ਸਹਿਜ ਸਿੱਧੀ ਮਨਿਆ ਵਰਦਾਨਾ।
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ,
ਸ਼ਬਦੋ ਗਾਵੋ ਹਰੀ ਕੇ ਰਾਮ ਜੀ ਵਸਾਇਆ।
ਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ,
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ,
ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਣਾ
ਅੰਗੀਕਾਰੋ ਹਰੇ ਤੇਰਾ ਸਾਜ ਸਭ ਸਵਾਰਣਾ।
ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ,
ਰਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ।
ਸਾਜੇ ਸਾਹਿਬਾ ਕਿਆ ਨਾਹੀਂ ਘਰ ਤੇਰੇ,
ਘਰ ਤੇਰੇ ਸਭ ਕਿਛ ਹੈ ਤੇਰੇ ਸੋ ਪਾਰੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨ ਵਸਿਆ ਸਾਜ ਸਭ ਤੇਰੇ।
ਇਹ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ, ਸ਼ਬਦ ਤਰ ਹੋ ਪਿਆਰੋ ਸਾਚਾ ਨਾਮ
ਆਇਆ ਕਰ
ਸੁਭਾਗੈ, ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ,
ਦੂਤ ਤੁਧ ਵਸ ਕੀਤੇ ਕਾਲ ਕੰਠ ਕਮਾਲਾ,
ਹੋਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰ ਕੈ ਲਾਗੇ,
ਕਹਿ ਨਾਨਕ ਕੈ ਸੁਖ ਹੋਆ।
ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ,
ਮਾਰਮ ਪ੍ਰਭ ਪਾਇਆ ਉਤਰੇ ਸਗਲ ਮਸੂਰੇ,
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ,
ਸੰਤ ਸਾਜਨ ਪਏ ਸਰਸੇ ਜਾਣੀ,
ਪਵਨ ਗੁਰੂ ਪਾਣੀ ਪਿਤਾ ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਪਰ ਪੂਰੇ,
ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।
ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ,
ਦਿਵਸ ਰਾਤ ਹੋਏ ਨਾਈ ਦਾਇਆ,
ਚੰਗਿਆਈਆਂ ਬੁਰਿਆਈਆਂ ਵਚੈ ਤਰਨ ਹਦੂਰ,
ਕਰਮੀਆਂ ਕੋ ਆਪਣੀ ਕੇ ਨੇੜੇ ਤੇ ਦੂਰ,
ਜਿਨੇ ਨਾਮ ਤੇ ਆਇਆ ਗਏ ਮਸਕਤ ਹਾਲ,
ਨਾਨਕ ਦੇ
ਜਿਨੀ ਨਾਮ ਤੇ ਆਇਆ ਸਖਤ
ਕਾਲਸਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਤੁਮ ਪਹਿ ਅਰਦਾਸ ਜੀਓ ਪਿੰਡ ਸਭ
ਤੇਰੀ ਰਾਹ
ਤੁਮ ਮਾਤ ਪਿਤਾ
ਮਾਰਤ ਤੁਮਰੀ
ਕੋਈ ਨ ਜਾਣ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮ ਤੇ ਹੋ